ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ ਮਿਤੀ 25 ਮਈ, ਦਿਨ ਵੀਰਵਾਰ, ਤੇ ਨਾਨਕਸ਼ਾਹੀ 12 ਜੇਠ, ਸੰਮਤ 549 ਹੋ ਚੁੱਕੀ ਆ। ਤੇ ਜੇਕਰ ਗੱਲ ਕਰੀਏ ਸਮੇਂ ਦੀ ਤਾਂ ਸਿਡਨੀ ਸਮੇਂ ਮੁਤਾਬਕ 8:01 ਹੋ ਚੁੱਕੇ ਨੇ, ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹੋ ਚੁੱਕਾ ਆ, ਤੇ ਆਪਣੀ ਸਾਂਝ ਰਹੇਗੀ 2 ਘੰਟਿਆਂ ਦੀ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਮੇਰੀ ਮੈਂ ਬਹੁਤ ਵਧੀਆ ਠੀਕ ਠਾਕ ਬ੍ਰਿਸਬੇਨ ਦੇ ਵਿਚ, ਤੁਹਾਡਾ ਹਾਲ ਚਾਲ ਕਿਹੋ ਜਿਹਾ ਆ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਕੋਈ ਸੁਨੇਹਾ, ਕੋਈ ਗੀਤ ਸੁਣਨਾ ਚਾਹੁੰਦੇ ਹੋਵੋ ਮੈਸੇਜ ਕਰੋ ਤੇ ਉਹ ਗੀਤ ਪਲੇ ਕਰਾਂਗੇ। ਖਬਰਸਾਰ ਦੱਸੋ ਆਪਣੇ ਸ਼ਹਿਰ ਦੀ ਕੀ ਚੱਲ ਰਿਹਾ ਆ। ਸੋ ਬ੍ਰਿਸਬੇਨ ਦੇ ਵਿਚ ਬਹੁਤ ਹੀ ਖੂਬਸੂਰਤ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ, ਅਸਮਾਨ ਸਾਫ਼ ਆ, ਧੁੱਪ ਚੜੀ ਹੋਈ ਆ ਤੇ ਪੰਛੀ ਆਪਣੇ ਚੋਗਾ ਲੈਣ ਲਈ ਉੜੇ ਜਾ ਰਹੇ ਨੇ। ਤੇ ਮੈਂ ਆਸ ਕਰਦਾ ਕਿ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ, ਕੰਮਾਂ ਕਾਰਾਂ ਤੇ ਲੱਗ ਗਏ ਹੋਣਗੇ, ਤੇ ਜਿਹੜੇ ਤਾਂ ਕੰਮਾਂ ਕਾਰਾਂ ਤੇ ਲੱਗ ਗਏ ਨੇ ਤੇ ਉਹਨਾਂ ਨੂੰ ਸ਼ੁਭ ਸਵੇਰ, ਤੇ ਆਸ ਕਰਦੇ ਆ ਤੁਹਾਡਾ ਦਿਨ ਸੋਹਣਾ ਬਤੀਤ ਹੋਵੇ। ਤੇ ਜਿਹੜੇ ਮੇਰੇ ਵਾਂਗ ਰਾਤ ਦੀ ਸ਼ਿਫਟ ਲਾ ਕੇ ਆਇਆ ਉਹ ਸੌਣ ਦੀਆਂ ਤਿਆਰੀਆਂ ਚ ਹੋਣਗੇ, ਤੇ ਕਿਹੋ ਜਿਹਾ ਰਿਹਾ ਤੁਹਾਡਾ ਕੰਮ ਕਾਰ, ਸੁਨੇਹਾ ਜ਼ਰੂਰ ਕਰਿਓ, ਸੁਨੇਹਾ ਜ਼ਰੂਰ ਭੇਜੋ। ਤੇ ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ request@harmanradio.com ਦੇ ਉੱਤੇ, ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪ ਦੇ ਉੱਤੇ ਜਾ ਕੇ ਸਾਨੂੰ ਸੁਨੇਹਾ ਭੇਜ ਸਕਦੇ ਹੋ। ਦੋਸਤੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਅਸੀਂ ਇੱਕ ਲੈਂਦੇ ਹਾਂ ਵਿਚਾਰ ਨਰਿੰਦਰ ਸਿੰਘ ਕਪੂਰ ਦਾ, ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਸਮਾਜ ਦੱਸਦਾ ਕਿ ਕੀ ਕਰਨ ਦੀ ਲੋੜ ਹੈ, ਬੁੱਧੀ ਦੱਸਦੀ ਹੈ ਕੀ ਕਰਨਾ ਹੈ, ਦਿਲ ਦੱਸਦਾ ਹੈ ਕਿਉਂ ਕਰਨਾ ਹੈ, ਤੇ ਸਰੀਰ ਦੱਸਦਾ ਹੈ ਕਿੱਥੇ ਕਰਨਾ ਹੈ। ਦੋਸਤੋ ਨਰਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਕਿਵੇਂ ਸਾਡਾ ਸਰੀਰ ਆਪਣਾ ਆਪਣਾ ਕੰਮ ਕਰਦਾ ਹੈ ਤੇ ਅਸੀਂ ਕੀ ਕਰ ਰਹੇ ਹਾਂ, ਤੇ ਇਸ ਗੱਲਬਾਤ ਤੇ ਚਰਚਾ ਕਰਾਂਗੇ ਜਦੋਂ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਸਾਡੇ ਨਾਲ ਜੁੜਨਗੇ ਅਮਨਦੀਪ ਸਿੰਘ ਜੀ ਸਿੱਧੂ ਕੌਫ ਸਰਵਰ ਤੋਂ। ਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ, ਤੁਸੀਂ ਸੁਣੋ ਇਹ ਗੀਤ ਤੇ ਇਸੇ ਤਰ੍ਹਾਂ ਜੁੜ ਬੈਠੇ ਰਹੋ ਪ੍ਰੋਗਰਾਮ ਲਹਿਰਾਂ ਦੇ ਨਾਲ।
ਅਜੂਰਾਂ ਤੇ ਕਿਰਾਏ ਤੇ ਲੈ ਲੈ ਕੇ ਹੀਰਾਂ, ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ, ਹੋਟਲ ਦੇ ਬੇਲੇ ਚ ਚੂਰੀ ਖਵਾ ਕੇ, ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ। ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਟੱਕਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਬਲੇ ਪੀ ਪਾਣੀ ਕੀ ਬਣੂ ਹੋ ਕੀ ਬਣੂ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਪ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆ ਮਜਾਜ ਖੁੱਲ ਗਈ ਉਹ ਚਿੱਤਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਗਲੇ ਸੀ ਗਾਣੇ ਉਹ ਕੀ ਬਣੂ ਉਹ ਕੀ ਬਣੂ ਉਹ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਅੱਲਾ ਬਿਸਮਿਲਾ ਤੇਰੀ ਚੁਗਨੀ ਹਾਏ ਤਾਰਿਆਂ ਦੇ ਤੇਰੀ ਚੁਗਨੀ
ਸਾਨੂੰ ਸੌਦਾ ਨਹੀਂ ਪੁੱਗਦਾ ਹੈ
ਉਹ ਸਾਨੂੰ ਸੌਦਾ ਨਹੀਂ ਪੁੱਗਦਾ
ਹੋਰਾ ਵੀ ਤੋਂ ਚੰਗਾ ਪੁੱਛਦਾ
ਹੋਰਾ ਵੀ ਤੋਂ ਚੰਗਾ ਪੁੱਛਦਾ ਕਿ
ਹਾਲੇ ਸਤ ਲੁਜਦਾ ਹੈ ਸਤ ਰੁਜਦਾ
ਪੈਂਦੇ ਦੂਰ ਪਿਸ਼ੌਰਾਂ ਦੇ ਓਏ ਪੈਂਦੇ ਦੂਰ ਪਿਸ਼ੌਰਾਂ ਦੇ ਪੈਂਦੇ ਦੂਰ ਪਿਸ਼ੌਰਾਂ ਦੇ ਓਏ ਪੈਂਦੇ ਦੂਰ ਪਿਸ਼ੌਰਾਂ ਦੇ ਉਹ ਬਾਗੇ ਦੇ ਬਾਰਡਰ ਦੇ ਬਾਗੇ ਦੇ ਬਾਰਡਰ ਤੇਰਾ ਕੁਛ ਵੀ ਲਹਾਰਾਂ ਦੇ
ਹੈਲੋ ਹੈਲੋ ਥੈਂਕ ਯੂ ਕਰਨ ਨੱਚੀਆਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ
ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹਰ ਪੱਖੀ ਦੇ ਕੱਚੀ ਨਹੀਂ ਢਾਈਦੀ ਹਰ ਪੱਕੀ ਦੇ ਕੇ ਕੱਚੀ ਨਹੀਂ ਢਾਈ ਦੀ ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ ਸ਼ਾਸਤਾ ਨੇ ਮਾਰਨੀ ਜਵਾਨੀ ਚੜਦੀ ਦਿਲ ਮਿਲ ਕਿਤੇ ਅੱਖ ਕਿਤੇ ਲੜਦੀ
ਮਰ ਜਾਣੇ ਮਾਨਾ ਕੀ ਭਰੋਸਾ ਕਰਦਾ ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ ਕਹਿ ਕੇ ਲੋਕ ਸਿਆਣੇ ਕੀ ਬਣੂ ਕੀ ਬਣੂ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਅੱਲਾ ਬਿਸਮਿਲਾ ਤੇਰੀ ਚੁਗਨੀ ਹਾਏ ਤਾਰਿਆਂ ਦੇ ਤੇਰੀ ਚੁਗਨੀ ਸਾਈ ਮੋੜਾਂ ਵਾਲਿਆਂ ਦੇ ਚੁਗਨੀ ਅੱਲਾ ਬਿਸਮਿਲਾ ਤੇਰੀ ਚੁਗਨੀ
ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਸਤਿਗੁਰੇ ਜਾਣੇ ਚਲੋ ਕੀ ਬਣੂ ਦੁਨੀਆਂ ਦਾ, ਅਸੀਂ ਐ ਕਰਦੇ ਆ ਪੁੱਛਦੇ ਆ ਅਮਨਦੀਪ ਭਾਜੀ ਨੂੰ। ਸਤਿ ਸ੍ਰੀ ਅਕਾਲ ਭਾਜੀ
ਜੀ। ਸਤਿ ਸ੍ਰੀ ਅਕਾਲ ਗੁਰਸੇਵਕ ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਕੀ ਬਣੂ ਦੁਨੀਆਂ ਦਾ ਜੀ, ਇਹ ਸਵਾਲ ਤਾਂ ਉੱਠ ਕੇ ਹਰ ਰੋਜ਼ ਬੰਦਾ ਇਹੀ ਪੁੱਛਦਾ ਆਪਣੇ ਆਪ ਨੂੰ ਕਿ ਕੀ ਬਣੂ ਦੁਨੀਆਂ ਦਾ, ਕਿਉਂਕਿ ਜੋ ਪਿਛਲੇ ਦਿਨ ਦਾ ਪਾਣਾ ਵਰਤਿਆ ਹੁੰਦਾ ਉਹ ਸਾਰਾ ਹਜੇ ਤਾਜ਼ਾ ਹੀ ਹੁੰਦਾ। ਤੇ ਸੱਚੀ ਉੱਠ ਕੇ, ਵੈਸੇ ਸਹੀ ਗੱਲ ਹੈ, ਪਹਿਲਾਂ ਹੀ ਗੱਲ ਇਹ ਉੱਠ ਕੇ ਆਉਂਦੀ ਵੀ ਅੱਜ ਕੀ ਬਣੂਗਾ, ਤੇ ਪਹਿਲਾਂ ਤਾਂ ਆਪਣਾ ਕੀ ਬਣੂਗਾ ਤੇ ਬਾਕੀ ਫਿਰ ਦੁਨੀਆਂ ਦਾ ਕੀ ਬਣੂਗਾ, ਇਹ ਵੀ ਚਿੰਤਾ ਦਾ ਵਿਸ਼ਾ। ਸੋ ਇਸੇ ਹੀ ਤੇ ਚਲੋ
ਹਾਂਜੀ, ਆਪਣਾ ਕੀ ਬਣਦਾ ਆ ਜਾਂ ਦੁਨੀਆਂ ਦਾ ਕੀ ਬਣਦਾ ਉਸ ਤੇ ਅਸੀਂ ਦੋ ਘੰਟੇ ਹੁਣ ਗੱਲਬਾਤ ਕਰਨੀ ਆ। ਪਹਿਲਾਂ ਤਾਪਮਾਨ ਦਾ ਕੀ ਬਣ ਰਿਹਾ, ਮੈਂ ਕਹਿੰਦਾ ਆਹ ਸਾਂਝਾ ਕਰ ਲਈਏ ਸਰੋਤਿਆਂ ਨਾਲ।
ਹਾਂਜੀ ਬਿਲਕੁਲ ਜ਼ਰੂਰੀ ਹੈ, ਕਿਉਂਕਿ ਮੌਸਮ ਸਾਰੇ ਆਸਟ੍ਰੇਲੀਆ ਦਾ ਵੈਸੇ ਨਾ ਪਤਾ ਤਾਂ ਹੁੰਦਾ ਹੀ ਹੈ ਸਾਰਿਆਂ ਨੂੰ ਕਿ ਮੌਸਮ ਅੱਜ ਕਿਹੋ ਜਿਹਾ ਹੋਣਾ। ਫੋਨ ਤੇ ਇਹ ਕੀ ਬਣੂ ਦੁਨੀਆਂ ਦੇ ਵਿੱਚ ਇਹ ਵੀ ਆ ਜਾਂਦਾ ਨਾ, ਅੱਜ ਸਵੇਰੇ ਉੱਠ ਕੇ ਇਹ ਵੀ ਬੰਦੇ ਦੇਖਦੇ ਨੇ ਵੀ ਅੱਜ ਮੌਸਮ ਕਿਹੋ ਜਿਹਾ ਰਹੂਗਾ। ਪਰ ਇਹਦੀ ਭਾਵਨਾ ਇਹੀ ਹੈ ਕਿ ਸਾਰੇ ਜਿੰਨੇ ਵੀ ਸ਼ਹਿਰ ਸਾਨੂੰ ਸੁਣਦੇ ਨੇ, ਜਿੱਥੋਂ ਜਿੱਥੋਂ ਵੀ ਇਲਾਕਿਆਂ ਸੁਣਦੇ, ਉਨ੍ਹਾਂ ਦੀ ਇੱਕ ਸ਼ਮੂਲੀਅਤ ਹੋ ਜਾਂਦੀ ਹੈ ਵੀ ਹਾਂ ਬਈ ਇੱਥੋਂ ਇੱਥੋਂ ਵੀ ਆ ਰਹੇ ਨੇ, ਆਪਾਂ ਉੱਥੇ ਮੌਸਮ ਅੱਜ ਇਸ ਤਰ੍ਹਾਂ ਰਹਿ ਗਿਆ, ਇੱਕ ਦੂਜੇ ਨੂੰ ਪਤਾ ਲੱਗ ਜਾਂਦਾ।
ਹਾਂਜੀ ਬਿਲਕੁਲ, ਤਾਂ ਸ਼ੁਰੂਆਤ ਕਰਦੇ ਜੀ ਆਪਣੇ ਹੁਣ ਸ਼ਹਿਰ ਤੋਂ ਬ੍ਰਿਸਬੇਨ ਤੋਂ। ਤਾਂ ਇੱਥੇ ਤਾਪਮਾਨ ਦੱਸਿਆ ਜਾ ਰਿਹਾ ਜੀ 23 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 11 ਡਿਗਰੀ, ਤੇ ਧੁੱਪ ਮੈਂ ਪਹਿਲੇ ਜ਼ਿਕਰ ਕਰ ਚੁੱਕਾ ਕਿ ਧੁੱਪ ਚੜੀ ਹੋਈ ਆ ਤੇ ਕਹਿਣ ਨੂੰ ਸਿਆਲ ਚੱਲ ਰਿਹਾ ਪਰ ਠੰਡ ਲੱਗ ਨਹੀਂ ਰਹੀ, ਜੋ ਮਹਿਸੂਸ ਕੀਤਾ ਜਾ ਰਿਹਾ ਤਾਪਮਾਨ ਉਹ ਵੀ ਮੈਂ ਨਾਲ ਨਾਲ ਦੱਸਦਾ ਚਲਾ। ਸਿਡਨੀ ਦੇ ਵਿੱਚ ਤਾਪਮਾਨ ਫੀਲਿੰਗ ਲੈ ਕੇ ਵੀ ਨਾਲ ਦੱਸਿਆ ਜਾ ਰਿਹਾ, ਤੇ ਸਿਡਨੀ ਦੇ ਵਿੱਚ ਜੇ ਤਾਪਮਾਨ ਵੱਧ ਤੋਂ ਵੱਧ 20 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ, ਅਸਮਾਨ ਉੱਥੇ ਵੀ ਸਾਫ਼ ਦੱਸਿਆ ਜਾ ਰਿਹਾ। ਰਾਜਧਾਨੀ ਕੈਨਬਰਾ ਦੇ ਵਿੱਚ ਬੱਦਲ ਛਾਏ ਹੋਏ ਆ ਤੇ ਤਾਪਮਾਨ ਹੈਗਾ ਜੀ ਵੱਧ ਤੋਂ ਵੱਧ 16 ਡਿਗਰੀ ਤੇ ਘੱਟ ਤੋਂ ਘੱਟ ਅੱਜ 1 ਡਿਗਰੀ ਰਹਿਣ ਦੇ ਆਸਾਰ ਨੇ। ਮੈਲਬਰਨ ਦੇ ਵਿੱਚ ਵੀ ਬੱਦਲਵਾਰੀ ਆ, ਸੋ ਤਾਪਮਾਨ ਉੱਥੇ ਅੱਜ ਵੱਧ ਤੋਂ ਵੱਧ 18 ਡਿਗਰੀ ਤੇ ਘੱਟ ਤੋਂ ਘੱਟ 10 ਡਿਗਰੀ ਰਹੇਗਾ, ਤੇ ਪਰਥ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੇ ਘੱਟ ਤੋਂ ਘੱਟ 14 ਡਿਗਰੀ, ਤੇ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਐਡੀਲੇਡ ਦੇ ਵਿੱਚ ਕਿਤੇ ਕਿਤੇ ਬੱਦਲਵਾਰੀ ਤੇ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਤੇ ਘੱਟ ਤੋਂ ਘੱਟ 9 ਡਿਗਰੀ। ਤਸਮਾਨੀਆ ਦੀ ਰਾਜਧਾਨੀ ਹੋਬਰਟ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ 17 ਡਿਗਰੀ ਵੱਧ ਤੋਂ ਵੱਧ ਦੱਸਿਆ ਜਾ ਰਿਹਾ ਤੇ ਘੱਟ ਤੋਂ ਘੱਟ 7 ਡਿਗਰੀ ਦੱਸਿਆ ਜਾ ਰਿਹਾ, ਤੇ ਉੱਥੇ ਵੀ ਬੱਦਲਵਾਰੀ ਦੱਸੀ ਜਾ ਰਹੀ ਹੈ। ਤੇ ਜੇਕਰ ਗੱਲ ਕਰਦੇ ਹਾਂ ਪੰਜਾਬ ਦੀ ਭਾਜੀ, ਉੱਥੇ ਤਾਂ ਅੱਜ ਕਿਆ ਬਾਤਾਂ ਹੀ ਆ ਜੀ, ਕਹਿੰਦੇ 43 ਡਿਗਰੀ ਤੱਕ ਤਾਪਮਾਨ ਜਾਣ ਦੇ ਆਸਾਰ ਨੇ।
ਗਰਮੀ ਕਾਫੀ ਪੈ ਰਹੀ ਹੈ ਉੱਥੇ, ਸੁਣਨ ਦੇ ਵਿੱਚ ਆਇਆ, ਫੋਨ ਵਗੈਰਾ ਕਰਦੇ ਰਹੀ ਦਾ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ, ਕੀ ਬਣੂ ਦੁਨੀਆਂ ਦਾ। ਮੌਸਮ ਦੀ ਜਾਣਕਾਰੀ ਦੇ ਵਿਚ ਕੌਫ ਸਰਵੇ ਵੀ ਮੈਂ ਦਸਦਾ ਕਿ ਅੱਜ ਦਿਨ ਬਹੁਤ ਖੂਬਸੂਰਤ ਚੜਿਆ, ਹਵਾ ਐਨ ਟਿੱਕੀ ਹੋਈ ਆ ਤੇ ਧੁੱਪ ਖਿੜੀ ਹੋਈ ਆ, ਸਰਦੀਆਂ ਵਾਲਾ ਮੌਸਮ ਹੈ ਤੇ ਅੱਜ ਵੱਧ ਤੋਂ ਵੱਧ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਖੈਰ ਕੱਲ ਮੈਲਬਰਨ ਤੋਂ ਵਾਪਸ ਆਏ ਜੀ, ਮੈਲਬਰਨ ਥੋੜੀ ਜਿਹੀ ਠੰਡ ਸੀਗੀ ਤੇ ਉੱਥੇ ਕੋਟੀ ਪਾਈ ਹੋਈ ਸੀ ਤੇ ਜਿੱਦਾਂ ਜਿੱਦਾਂ ਹੀ ਸਿਡਨੀ ਉਤਰੇ ਕੋਟੀ ਲੈ ਗਈ ਤੇ ਕੌਫ ਸਰਵਰ ਤੱਕ ਆਉਂਦੇ ਕੋਟੀ ਟੱਚ ਚ ਪੈ ਗਈ। ਸੋ ਕੁੱਲ ਮਿਲਾ ਕੇ ਕਿਉਂਕਿ 14-1500 ਕਿਲੋਮੀਟਰ ਦਾ ਫਰਕ ਵੀ ਆ, ਸੋ ਉਹ ਮਾਇਨੇ ਰੱਖਦਾ। ਤੇ ਦੂਜੀ ਗੱਲ, ਬ੍ਰਿਸਬੇਨ ਵਿਚ ਕਈ ਦਿਨ ਹੋ ਗਏ ਜੀ ਧੁੰਦਾਂ ਪੈ ਰਹੀਆਂ ਨੇ, ਸੰਘਣੀਆਂ ਧੁੰਦਾਂ ਪੈ ਰਹੀਆਂ ਨੇ ਤੇ ਅੱਜ ਫੇਰ ਉਥੇ ਜਿਹੜੀ ਕੱਲ ਫੇਰ ਧੁੰਦ ਕਾਫੀ ਪਈ ਆ, ਕਈ ਦਿਨ ਪੈਂਦੀ ਰਹੀ ਆ, ਜਹਾਜ਼ ਵੀ ਲੇਟ ਹੋਏ ਨੇ। ਤੇ ਉਧਰ ਕੱਲ ਸਵੇਰੇ ਸਿਡਨੀ ਦੇ ਵਿਚ ਇਕ ਤੜਕੇ ਤੜਕੇ ਬਹੁਤ ਵੱਡਾ ਧਮਾਕਾ ਹੋਇਆ। ਇਹ ਧਮਾਕਾ ਪਹਿਲਾਂ ਸਾਰੇ ਡਰ ਗਏ ਵੀ ਕਿਤੇ ਉਹੀ ਗੱਲ ਨਾ ਹੋਵੇ, ਭਾਣਾ ਨਾ ਵਰਤ ਗਿਆ ਹੋਵੇ, ਪਰ ਬਾਅਦ ਚ ਪਤਾ ਲੱਗਾ ਕਿ ਇਹ ਧਮਾਕਾ ਜਿਹੜਾ ਸੀ ਉਹ ਬੱਦਲਾਂ ਦੀ ਗਰਜ ਸੀ, ਇਕਦਮ ਤੜਕੇ ਵਾਲਾ ਥੰਡਰਸਟੋਰਮ ਜਿਹੜਾ ਜਿਹਨੂੰ ਕਹਿੰਦੇ ਨਾ, ਤੇ ਉਸ ਨੇ ਸਾਰੇ ਅੱਧੇ ਸਿਡਨੀ ਨੂੰ ਜਗਾ ਦਿੱਤਾ। ਤਾਂ ਇਧਰ ਖ਼ਬਰਾਂ ਤਾਂ ਇਹੀ ਆ ਕਿ ਤੁਹਾਡੇ ਇਧਰ ਬ੍ਰਿਸਬੇਨ ਸਾਊਥ ਈਸਟ ਕੁਈਨਜ਼ਲੈਂਡ ਦੇ ਵਿਚ ਸੰਘਣੀਆਂ ਧੁੰਦਾਂ ਜਿਹੜੀਆਂ ਨੇ ਸਵੇਰੇ ਸਵੇਰੇ ਪੈ ਰਹੀਆਂ ਨੇ, ਕਿਉਂਕਿ ਹਵਾ ਦੇ ਵਿਚ ਮੋਇਸਚਰ ਬਹੁਤ ਜ਼ਿਆਦਾ ਤੇ ਠੰਡ ਜਦ ਹੁੰਦੀ ਆ ਤਾਂ ਇਹ ਧੁੰਦ ਵੱਧਦੀ ਆ। ਸੋ ਮੈਸੇਜ ਕਾਫੀ ਆਏ ਹੋਏ ਨੇ, ਪਹਿਲਾਂ ਆਪਣੇ ਗੁਰਸੇਵਕ ਮੈਸੇਜ ਆਪਣੇ ਸਾਰੇ ਆਪਾਂ ਲਈਏ ਤੇ ਉਸ ਦੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਵੀ ਜਾਰੀ ਰੱਖੀਏ।
ਜੀ ਬਿਲਕੁਲ ਭਾਈ, ਆਪਣੇ ਨਾਲ ਅਮਨ ਧਾਲੀਵਾਲ, ਰਮਨਜੀਤ ਸਿੰਘ ਚੰਡੋਰੀਆ ਜੋ ਕਾਫੀ ਸਮੇਂ ਬਾਅਦ ਆਪਣੇ ਇਸ ਪ੍ਰੋਗਰਾਮ ਦੇ ਵਿਚ ਆਏ ਆ, ਜੁੜੇ ਆ। ਸੋ ਈਮੇਲਸ ਵੀ ਆ ਚੁੱਕੀਆਂ ਨੇ ਤੇ ਆਪਣੇ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਜੀ ਤੇ ਨਿੱਕਾ ਢਿੱਲੋ ਜੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਆ। ਸੋ ਅਮਨ ਧਾਲੀਵਾਲ ਜੀ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਤੁਹਾਡਾ ਤੇ ਸਾਡਾ ਵੀ ਹਾਲ ਚਾਲ? ਤਾਂ ਬਹੁਤ ਵਧੀਆ, ਮੈਂ ਜਿਵੇਂ ਦੱਸਿਆ ਸੀ ਤੁਹਾਨੂੰ ਤੇ ਕਹਿੰਦੇ ਕੈਨਬਰਾ ਵਿਚ ਠੰਡ ਹੋ ਗਈ ਆ ਜੀ ਤੇ ਅੱਜ ਧੁੰਦ ਵੀ ਹੋ ਗਈ ਆ, ਤੇ ਕਲ ਕੈਨਬਰਾ ਦੇ ਸੇਬਾਂ ਦੇ ਬਾਗ ਚ ਗਏ ਸੀ। ਹਾਂਜੀ, ਮੈਂ ਜੀ ਨੋਟਿਸ ਕਰਿਆ ਸੀ ਤੁਹਾਨੂੰ ਫੇਸਬੁੱਕ ਦੇ ਉੱਤੇ, ਤੇ ਬਹੁਤ ਸੋਹਣਾ ਬਾਗ ਸੀਗਾ ਜੀ। ਸੇਬ ਸਹੀ ਸਹੀ ਲੱਗੇ ਸੀ, ਓਬੀਅਸ ਜਾਣੀ ਸੇਬਾਂ ਦਾ ਬਾਗ ਸੀਗਾ, ਪਰ ਸਹੀ ਸਹੀ ਸੀ ਉੱਥੇ ਜੀ ਬਹੁਤ ਜ਼ਿਆਦਾ।
ਤੁਸੀਂ ਅੰਬ ਭਾਲਦੇ ਸੀਗੇ ਜੀ?
ਬਹੁਤ ਸੋਹਣਾ ਕਹਿੰਦੇ ਨਜ਼ਾਰਾ ਸੀਗਾ, ਕਿਸੇ ਉਹ ਨੀ ਵੇਚਦੇ ਲਈ ਗਿਆ, ਕਹਿੰਦੇ ਸੇਬਾਂ ਨੂੰ ਲਾਈਵ ਦੇਖਣ ਦਾ ਮੌਕਾ ਮਿਲਿਆ। ਬਿਲਕੁਲ ਜੀ, ਸੇਬਾਂ ਦੇ ਬਾਗ ਚ ਤੁਹਾਨੂੰ ਸੇਬ ਹੀ ਮਿਲਣੇ ਸੀ, ਮੌਸਮ ਚੜ ਰਿਹਾ ਸੀ ਫਲ ਦਾ।
ਦੇਖੋ ਉਹ ਗੱਲ ਏਦਾਂ ਆ ਵੀ ਕਈ ਵਾਰੀ ਇਹ ਹੁਣ ਕੈਨਬਰਾ ਚ ਰਹਿੰਦੇ ਨੇ, ਰਾਜਧਾਨੀ ਦੇ ਵਿਚ, ਇਹ ਪਹਿਲਾਂ ਤਾਂ ਚੰਡੀਗੜ੍ਹ ਵਸਿਆ ਨਾ, ਤੇ ਉਥੋਂ ਕਈ ਸਾਲ ਬਾਅਦ ਫਿਰ ਨਿਆਣੇ ਪਿੰਡਾਂ ਚੋਂ ਗਏ ਸੀ, ਚੰਡੀਗੜ੍ਹ ਵਸਦੇ ਸੀ, ਮੁੜ ਕੇ ਪਿੰਡ ਆਉਂਦੇ ਸੀ ਤੇ ਪਿੰਡਾਂ ਨਾਲ ਕਨੈਕਸ਼ਨ ਟੁੱਟ ਜਾਂਦਾ ਸੀ, ਤੇ ਉਹ ਜਦ ਆਉਂਦੇ ਸੀ ਨਾ ਤੇ ਰਾਹ ਦੇ ਵਿਚ ਰੁਕਦੇ ਸੀ ਕਿਤੇ, ਤਾਂ ਪੇਰੈਂਟਸ ਉਹਨੂੰ ਆਹ ਤੁਹਾਨੂੰ ਕਣਕ ਦਿਖਾਲਦੇ ਆ, ਕਣਕ ਦਿਖਾਲਦੇ ਆ, ਤੇ ਕਹਿੰਦੇ ਕਣਕ ਕਹਿੰਦੇ ਆਟਾ ਜਿੱਥੋਂ ਆਟਾ ਬਣਦਾ, ਕਹਿੰਦੇ ਅੱਛਾ, ਤੇ ਕਹਿੰਦੇ ਆਹ ਕਣਕ ਹੈ। ਫਿਰ ਬੱਚੇ ਕਹਿੰਦੇ ਹੁੰਦੇ ਸੀ ਨਾ, ਜਿਸ ਤਰ੍ਹਾਂ 11-12-15 ਸਾਲ ਦੇ ਬੱਚੇ ਜਿਨ੍ਹਾਂ ਨੇ ਕਦੇ ਦੇਖੀ ਨਹੀਂ ਸੀ ਕਣਕ, ਤੇ ਉਹ ਕਹਿੰਦੇ ਹੁੰਦੇ ਸੀ ਇਹ ਫਿਰ ਕਣਕ ਪੱਟ ਕੇ ਜੜਾਂ ਚੋਂ ਕੱਢਦੇ ਤੋਂ। ਉਹਨਾਂ ਦੇ ਭਾਂਦੇ ਵੀ ਜਿਹੜੀ ਮੋਸਟਲੀ ਜਿਹੜੇ ਨਾ ਆਪਣੇ ਸ਼ਹਿਰਾਂ ਵਾਲੇ ਨੇ, ਮੋਸਟਲੀ ਉਹਨਾਂ ਨੂੰ ਪਤਾ ਨੀ ਵੀ ਜਿਹੜਾ ਪ੍ਰੋਡਿਊਸ ਹੈ ਕਿੱਦਾਂ ਲੱਗਦਾ ਆ, ਜਿਹੜੇ ਖਣਿਜ ਪਦਾਰਥ ਆ ਕਿੱਦਾਂ ਹੁੰਦੇ ਨੇ। ਸੋ ਅਮਨ ਧਾਲੀਵਾਲ ਉਹਨਾਂ ਦੀ ਖਾਸੀਅਤ ਇਹ ਹੈ ਕਿ ਆਊਟ ਗੋਇੰਗ ਬਹੁਤ ਨੇ, ਫੋਟੋਗ੍ਰਾਫੀ ਕਰਦੇ ਨੇ ਤੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ ਖੇਤਾਂ ਦੇ ਵਿਚ, ਤੇ ਆਪਣੇ ਬੇਟੇ ਨੂੰ ਛੋਟੇ ਨੂੰ ਐਪਲ ਦੇ ਫਾਰਮ ਲੈ ਕੇ ਗਏ ਆ। ਅਸੀਂ ਬਹੁਤ ਵਾਰੀ ਆਪਣੇ ਸਰੋਤਿਆਂ ਨੂੰ ਇਹ ਕਿਹਾ ਹੈ ਕਿ ਬੱਚਿਆਂ ਦੇ ਨਾਲ ਸਮਾਂ ਬਤੀਤ ਕਰੋ, ਉਨ੍ਹਾਂ ਨੂੰ ਘੁਮਾਉਣ ਫਰਾਣ ਲੈ ਕੇ ਜਾਓ, ਉਨ੍ਹਾਂ ਨੂੰ ਜੋੜੋ ਕੁਦਰਤ ਦੇ ਨਾਲ ਜੋੜੋ, ਤੇ ਕੰਮਾਂ ਕਾਰਾਂ ਚੋਂ ਵਿਹਲ ਕੱਢ ਕੇ ਇਕ ਦਿਨ ਤਾਂ ਜ਼ਰੂਰ ਕੱਢਿਆ ਕਰੋ ਹਫ਼ਤੇ ਦਾ। ਸੋ ਇਹ ਕੱਢਦੇ ਨੇ ਤਾਂ ਇਨ੍ਹਾਂ ਨੇ ਫਿਰ ਕੱਲ ਐਪਲਾਂ ਦੇ ਫਾਰਮ, ਸਾਨੂੰ ਫੋਟੋਆਂ ਵੀ ਸ਼ੇਅਰ ਕੀਤੀਆਂ ਸੀ ਫੇਸਬੁੱਕ ਤੇ, ਉਹ ਵੀ ਦੇਖੀਆਂ, ਬੜਾ ਵਧੀਆ ਨਜ਼ਾਰਾ ਆਇਆ। ਇਨ੍ਹਾਂ ਦਾ ਗੀਤ ਇਕ ਫਿਰ ਸੁਣਾਉਣਾ ਆ, ਤੇ ਆਪਾਂ ਦੇਖਦੇ ਆ ਜੇ ਉਹ ਗੀਤ ਮੇਰੇ ਕੋਲ ਹੋਇਆ ਤਾਂ ਆਪਾਂ ਜ਼ਰੂਰ ਕੱਢਦੇ ਆ। ਵੀਰਵਾਰ ਤੜਕੇ ਦਿਨ ਵੀਰਵਾਰ ਦੇ, ਇਹਦਾ ਟਾਈਟਲ ਹੁਣ ਮੈਨੂੰ ਪਤਾ ਨੀ ਕੀ ਆ, ਪਰ ਦੇਖ ਲੈਂਦੇ ਆ ਜੇ ਜ਼ਰੂਰ ਹੈ ਤਾਂ। ਅਗਲਾ ਮੈਸੇਜ ਆਪਾਂ ਪੜ੍ਹਦੇ ਆ ਜੀ।
ਹਾਂਜੀ, ਸੋ ਆਪਣੇ ਨਾਲ ਕੁਲਦੀਪ ਕੌਰ ਜੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਆ, ਸੋ ਉਨੀ ਗਾਣਾ ਸਾਂਝਾ ਕੀਤਾ ਤੇ ਕੋਸ਼ਿਸ਼ ਕਰਾਂਗੇ ਪਲੇ ਕਰ ਸਕੀਏ, ਤੇ ਸਵਾਗਤ ਕਰਦੇ ਆ ਇਹਨਾਂ ਦਾ ਪ੍ਰੋਗਰਾਮ ਦੇ ਵਿਚ, ਆਸ ਕਰਦੇ ਆ ਸੋਹਣਾ ਦਿਨ ਬਤੀਤ ਹੋ ਰਿਹਾ ਹੋਵੇਗਾ। ਸੋ ਜੀ, ਸਾਡੇ ਰਮਨਜੀਤ ਸਿੰਘ ਜੀ ਡੰਡੋਰੀਆ, ਇਹ ਵੀ ਕੈਨਬਰਾ ਤੋਂ ਨੇ, ਤੇ ਇਨੀ ਮਿਲਟਰੀ ਮੈਨ ਕਹਿ ਸਕਦੇ ਜੀ, ਫੌਜ ਦੇ ਵਿਚ ਭਰਤੀ ਹੋਏ ਹੋਏ ਨੇ, ਤੇ ਪਿੱਛੇ ਦੱਸ ਰਹੇ ਸੀ ਟ੍ਰੇਨਿੰਗ ਤੇ ਜਾਣਾ। ਹਾਂਜੀ, ਤੇ ਮੈਂ ਆਸ ਕਰਦਾ ਭਾਈ ਮੈਸੇਜ ਕਰਕੇ ਦੱਸਿਓ ਕਿਦਾਂ ਤੁਹਾਡੀ ਟ੍ਰੇਨਿੰਗ ਹੋ ਗਈ ਆ, ਕਿ ਚੱਲ ਰਹੀ ਆ, ਕੀ ਹਿਸਾਬ ਤਾ ਵਾ। ਸੋ ਇਨੀ ਜੀ ਅੱਗੇ ਵੀ ਸਾਡੇ ਨਾਲ ਕਵਿਤਾਵਾਂ ਯਾਨੀ ਕਿ ਸਾਂਝੀ ਕਰਦੇ ਹੁੰਦੇ ਆ, ਤੇ ਅੱਜ ਵੀ ਕੀਤੀ ਆ, ਤੇ ਗੀਤ ਇਹਨਾਂ ਦਾ ਅਸੀਂ ਪਲੇ ਕਰ ਚੁੱਕੇ ਆ, ਕੀ ਬਣੂ ਦੁਨੀਆਂ ਦਾ ਗੁਰਦਾਸ ਮਾਂ, ਜੋ ਕਿ ਇਹਨੀ ਫਰਮਾਇਸ਼ ਕੀਤੀ ਸੀ। ਸੋ ਜਿਹੜਾ ਕਵਿਤਾ ਸਾਂਝੀ ਕੀਤੀ ਆ ਭਾਈ ਹਿੰਦੀ ਚ, ਸੋ ਸਾਂਭ ਲਿਓ।
ਅੱਛਾ, ਠੀਕ ਹੈ ਜੀ। ਨਾ ਨਾ, ਅੱਜ ਤੁਸੀਂ ਟਰਾਈ ਕਰੋ ਹਿੰਦੀ ਪੜ੍ਹਨ ਦੀ,
ਠੀਕ ਹੈ, ਮੈਂ ਤਾਂ ਹੀ ਕਿਹਾ ਸਾਂਭ ਲਿਓ ਜੀ ਜਿੱਥੇ ਨਾ।
ਹਾਂਜੀ,
ਚਲੋ ਜੀ, ਆਪੇ ਕਹਿ ਦਿੰਦਾ ਜੀ ਅਰਸ਼ਾਦ।
ਹਾਂਜੀ ਹਾਂਜੀ ਹਾਂਜੀ।
ਕਹਿੰਦੇ, ਨਾ ਮਸਜਿਦ ਕੀ ਬਾਤ ਹੋ, ਨਾ ਸ਼ਿਵਾਲੋਂ ਕੀ ਬਾਤ ਹੋ, ਪ੍ਰਜਾ ਬੇਰੋਜ਼ਗਾਰ ਹੈ, ਪਹਿਲੇ ਨਵਾਲੋਂ ਕੀ ਬਾਤ ਹੋ। ਮੇਰੀ ਨੀਂਦ ਕੋ ਦਿੱਕਤ, ਨਾ ਭਜਨ ਸੇ ਹੈ, ਨਾ ਅਜ਼ਾਨ ਸੇ ਹੈ, ਮੇਰੀ ਨੀਂਦ ਕੋ ਦਿੱਕਤ ਮਰਤੇ ਹੋਏ ਜਵਾਨ ਸੇ ਹੈ, ਔਰ ਖੁਦ ਖੁਸ਼ੀ ਕਰਤੇ ਹੋਏ ਕਿਸਾਨ ਸੇ ਹੈ।
ਬਹੁਤ 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 ਵਧੀਆ। ਜਦੋਂ ਤੁਸੀਂ ਕਿਹਾ ਨਾ, ਮਸਜਿਦ ਕੀ ਬਾਤ ਹੋ, ਨਾ ਸ਼ਿਵਾਲੋਂ ਕੀ ਬਾਤ ਹੋ, ਪ੍ਰਜਾ ਬੇਰੋਜ਼ਗਾਰ ਹੋ, ਪਹਿਲੇ ਸ਼ਿਵਾਲੋਂ ਕੀ ਬਾਤ ਹੋ, ਮੈਨੂੰ ਤੁਸੀਂ ਵਾਹ ਕਿਹਾ ਤੇ ਮੈਂ ਸਮਝਿਆ ਵਾਹਿਗੁਰੂ ਕਿਹਾ। ਉਹ ਹਿੰਦੀ ਬੜੀ ਵਧੀਆ ਚੱਲ ਰਹੀ ਹੈ ਆਪਣੀ। ਸੋ ਬਹੁਤ ਵਧੀਆ ਜੀ, ਹਿੰਦੀ ਤੁਹਾਡੀ ਬਾ ਕਮਾਲ ਹੀ ਆ, ਤੁਹਾਨੂੰ ਵੀ ਅਵਾਰਡ ਦੇਣਾ ਬਣਦਾ। ਤਾਂ ਅਗਲਾ ਮੈਸੇਜ ਈਮੇਲ ਦੇ ਜ਼ਰੀਏ ਸੁਖਵਿੰਦਰ ਸੋਹਣ ਜੀ ਸਾਡੇ ਨਾਲ ਕੁਇਕਰ ਹੋਲ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਤੋਂ ਵੀ ਜੁੜ ਰਹੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵਿਚਾਰ ਉਹਨਾਂ ਨੇ ਭੇਜਿਆ, ਕਦੀ ਵੀ ਆਪਣੇ ਆਪ ਨੂੰ ਟੁੱਟਣ ਨਾ ਦੇਣਾ ਦੋਸਤੋ, ਕਿਉਂਕਿ ਟੁੱਟੇ ਹੋਏ ਘਰ ਦੀਆਂ ਇੱਟਾਂ ਵੀ ਲੋਕ ਚੁੱਕ ਲੈਂਦੇ ਨੇ। ਬਿਲਕੁਲ ਸਹੀ ਗੱਲ ਹੈ, ਟੁੱਟੇ ਹੋਏ ਘਰ ਦੀ ਹੈ ਕਿ ਬੱਸ ਦੇ ਘਰ ਦੀਆਂ ਇੱਟਾਂ ਚੁੱਕ ਕੇ ਲੈ ਜਾਂਦੇ ਨੇ ਜੀ। ਤੇ ਮੈਨੂੰ ਯਾਦ ਹੈ ਕਿ ਅਗਰ ਕੋਈ ਕੰਧ ਬਣਾਉਂਦਾ ਹੋਵੇ, ਕੰਧ ਹੋਵੇ, ਉਹਦੇ ਤੇ ਪਲਸਤਰ ਨਾ ਕੀਤਾ ਹੋਵੇ, ਤਾਂ ਉੱਪਰਲਾ ਬਾਰ ਕੱਲਾ ਕੱਲਾ ਕਰਕੇ ਚੱਕੇ ਲੈ ਜਾਂਦੇ ਨੇ ਗੁਰਸੇਵਕ ਪਿੰਡਾਂ ਚੋਂ, ਤੁਹਾਨੂੰ ਪਤਾ ਹੀ ਆ, ਲੰਘਦੇ ਵੜਦੇ ਇੱਕ ਲਾ ਲੈਂਦੇ ਨੇ ਉਹਦੇ ਤੋਂ। ਸੋ ਇਹ ਵੀ ਵਰਤਾਰੇ ਨੇ। ਸੋ ਆਪਣੇ ਘਰ ਨੂੰ ਪ੍ਰੋਟੈਕਟ ਕਰਨਾ ਬੜਾ ਜ਼ਰੂਰੀ ਆ, ਤੇ ਨਿੱਕਾ ਢਿੱਲੋਂ ਵੀ ਫੋਟੋ ਦੇ ਜ਼ਰੀਏ ਸੰਪਰਕ ਕਰ ਰਹੇ ਨੇ, ਉਹਨਾਂ ਦਾ ਮੈਸੇਜ ਵੀ ਪੜੋ ਜੀ।
ਅਗਲਾ ਮੈਸੇਜ ਲੈਣ ਤੋਂ ਪਹਿਲਾਂ ਭਾਜੀ ਮੈਂ ਤੁਹਾਨੂੰ ਥੋੜਾ ਜਿਹਾ ਚੈੱਕ ਕਰਨਾ ਚਾਹੁੰਦਾ ਕਿ ਆਪਣੀ ਆਵਾਜ਼ ਲਾਈਵ ਜਾ ਰਹੀ ਹੈ ਜੀ, ਆਪਣਾ ਪ੍ਰੋਗਰਾਮ ਔਨ ਏਅਰ।
ਜੀ ਜੀ, ਸਾਡਾ ਪ੍ਰੋਗਰਾਮ ਔਨ ਏਅਰ ਜਾ ਰਿਹਾ ਜੀ, ਤੇ ਬੜਾ ਵਧੀਆ ਚੱਲ ਰਿਹਾ ਸਾਰਾ, ਤੇ ਕੁਛ ਸ਼ਾਇਦ ਕੁਛ ਸਟ੍ਰੀਮਸ ਦੇ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਉਸ ਦੇ ਬਾਰੇ ਨਹੀਂ ਮੈਂ ਕਹਿ ਸਕਦਾ, ਪਰ ਪ੍ਰੋਗਰਾਮ ਜੀ ਚੱਲ ਰਿਹਾ ਸਾਡਾ, ਤੇ ਨਿੱਕਾ ਢਿੱਲੋਂ ਹੋਣਾ ਦਾ ਮੈਸੇਜ ਵੀ ਆਪਾਂ ਲੈਣੇ, ਪਰ ਆਪਾਂ ਮੈਸੇਜ ਦੁਆਰਾ ਫੇਰ ਪੜ੍ਹ ਲੈਂਦੇ ਹਾਂ। ਤੇ ਉਨ੍ਹਾਂ ਨੇ ਵੀ ਫੋਟੋ ਭੇਜੀ ਹੈ ਫਾਰਮ ਦੀ, ਸੁਖਵਿੰਦਰ ਸੋਹ, ਰਮਨਜੀਤ ਜਿੰਦੋੜੀ, ਅਮਨ ਧਾਲੀਵਾਲ, ਕੁਲਦੀਪ ਕੌਰ, ਇਹ ਸਾਰੇ ਪ੍ਰੋਗਰਾਮ ਜੁੜੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਵੀ। ਹਾਂ, ਇੱਕ ਸਟ੍ਰੀਮ ਦੇ ਵਿਚ ਸ਼ਾਇਦ ਆਵਾਜ਼ ਨਹੀਂ ਗਈ ਹੋਵੇ, ਉਸ ਲਈ ਮਾਫ਼ੀ ਚਾਹੁੰਦੇ ਹਾਂ, ਪਰ ਪ੍ਰੋਗਰਾਮ ਚੱਲ ਰਿਹਾ। ਤੇ ਨਿੱਕਾ ਢਿੱਲੋਂ ਉਨ੍ਹਾਂ ਨੇ ਇੱਕ ਫੋਟੋ ਭੇਜੀ ਹੈ ਜੀ ਫਾਰਮ ਦੀ, ਇਹ ਕੋਬਰਮ ਇਲਾਕੇ ਛਪਟਨ ਇਲਾਕੇ ਦੇ ਵਿਚ ਫਾਰਮਿੰਗ ਦੀਆਂ ਜੋਬਸ ਕਰਦੇ ਨੇ, ਤੇ ਮੈਨੂੰ ਲੱਗਦਾ ਇਹ ਜਿਹੜੇ ਪੀਚੀਜ਼ ਆ ਨੈਕਟਰੀ ਨੇ ਉਨ੍ਹਾਂ ਦੇ ਵਿਚੋਂ ਇਹ ਫੋਟੋ ਭੇਜ ਰਹੇ ਨੇ। ਸੋ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ। ਤੇ ਹੁਣ ਆਪਾਂ ਗੱਲ ਕਰਦੇ ਆ ਜੀ ਅਗਲਾ ਗੀਤ ਜਿਹੜਾ ਪਲੇ ਕਰਨਾ ਹੈ ਸਤਿੰਦਰ ਸਰਤਾਜ ਦਾ। ਵੈਸੇ ਮੈਂ ਸੁਣਿਆ ਨੀ, ਤੁਸੀਂ ਸੁਣਿਆ ਤੜਕੇ ਦਿਨ ਵੀਰਵਾਰ ਦੇ?
ਨਹੀਂ, ਤੜਕੇ ਦਿਨ ਵੀਰਵਾਰ ਤੇ ਤਾਂ ਆਪਣਾ ਪ੍ਰੋਗਰਾਮ ਹੀ ਆਉਂਦਾ ਜੀ ਲਹਿਰਾ, ਬਾਕੀ ਇਹ ਕੀ ਕਹਿ ਰਹੇ ਆ ਸੁਣਾ ਦੋ ਜੀ।
ਲਓ ਜੀ ਆਪਾਂ ਗੀਤ ਸੁਣਦੇ ਆ ਤੜਕੇ ਦਿਨ ਵੀਰਵਾਰ ਦੇ।
ਸੁੱਜਾ ਕੋਈ ਘਿਓ ਦਾ ਦੀਵਾ ਰੱਖੀਏ ਜੀ ਬਾਲ ਕੇ, ਦਈਏ ਨਾ ਦਾਨ ਕਦੀ ਵੀ ਦੁੱਧ ਨੂੰ ਬਾਲ ਕੇ, ਪਾ ਦੇਵੋ ਸੋਨ ਚਿੜੀ ਨੂੰ ਕਣਕਾਂ ਦੇ ਦਾਣੇ ਜੀ, ਸਾਈਆਂ ਨੂੰ ਚੰਗੇ ਲੱਗਦੇ ਕਾਲੇ ਜੇ ਬਾਣੇ ਜੀ, ਪੀਰਾਂ ਨੂੰ ਸੂਫ ਹੀ ਪਾਉਂਦੇ। ਤੜਕੇ ਦਿਨ ਵੀਰਵਾਰ ਦੇ ਜਾਣਾ ਦਰਗਾਹ ਤੇ ਜੀ, ਸੱਜਣ ਦੀ ਕਰਨ ਉਡੀਕਾਂ ਬੈਠੇ ਹੋਏ ਰਾਤੇ ਜੀ, ਮੁਰਸ਼ਦ ਤੋਂ ਮਿਲਣ ਮੁਰਾਦਾ ਕਾਈਏ ਜੋ ਕਾਫੀਆਂ, ਪਰ ਯਾਰੋ ਸਗੇ ਬਾਜ਼ ਨੂੰ ਰੱਬ ਨਾ ਦੇ ਮਾਫੀਆਂ, ਯਾਰੋ ਮਾਫ ਕਰੇ ਨਾ। ਬਦਲੇ ਤਾਂ ਬਦਲੇ ਹੁੰਦੇ ਕਰਦੇ ਛੜ ਠਗੀਆਂ ਜੀ, ਇਲ ਤੇ ਟਟੀਰੀ ਦੋਵੇਂ ਪੈਣਾ ਨੇ ਸਗੀਆਂ ਜੀ, ਕਾਵਾਂ ਨੂੰ ਪਾਉਂਦੀ ਨਹੀਂ ਮਿਸ਼ਰੀ ਦੁੱਧ ਧੋਤੀ ਜੀ, ਹੰਸਾਂ ਨੇ ਸਾਫ ਪਾਣੀਓ ਚੁਗਣੇ ਨਿਤ ਮੋਤੀ ਜੀ, ਇਹੀ ਤਾਂ ਫਰਕ ਹੁੰਦਾ ਏ। ਤੜਕੇ ਦਿਨ ਵੀਰਵਾਰ ਦੇ ਜਾਣਾ ਦਰਗਾਹ ਤੇ ਜੀ, ਸੱਜਣ ਵੀ ਕਰਨ ਉਡੀਕਾਂ ਬੈਠੇ ਹੋਏ ਰਾਤੇ ਜੀ, ਮੁਰਸ਼ਦ ਤੋਂ ਮਿਲਣ ਮੁਰਾਦਾ ਗਾਈਏ ਦਾ ਕਾਫੀਆਂ, ਪਰ ਯਾਰੋ ਦਗੇਬਾਜ਼ ਨੂੰ ਰੱਬ ਨਾ ਦੇ ਮਾਫੀਆਂ, ਕਰਦਾ ਉਹ ਮਾਫ ਕਦੀ ਨਾ। ਤਕਸੀਮਾ ਕਰਦਿਆਂ ਕੱਸ ਜਾਂਦੇ ਪੋਟੇ ਨੇ, ਸੰਗਲੀ ਜਿਹੀ ਭੈੜ ਸੱਜਣ ਦੀ ਬਾਜੋਂ ਕੁਝ ਪੱਲੇ ਨੀ, ਫਿਰ ਵੀ ਇਹ ਕਹਿੰਦੇ ਗੁਰਦੇ ਆਪਾਂ ਕੋਈ ਚੱਲੇ ਨੀ, ਸਦਕੇ ਓਏ ਦਿਲਾਂ ਵਾਲਿਓ। ਤੜਕੇ ਦਿਨ ਵੀਰਵਾਰ ਦੇ ਜਾਣਾ ਦਰਗਾਹ ਤੇ ਜੀ ਸੱਜਣ ਵੀ ਕਰਮੇ ਉਡੀਕਾਂ ਬੈਠੇ ਹੋਏ ਰਾਤੇ ਜੀ ਮੁਰਸ਼ਦ ਤੋਂ ਮਿਲਣ ਮੁਰਾਦਾ ਗਾਈਏ ਜਾ ਕਾਫੀਆਂ ਪਰ ਯਾਰੋ ਦਗੇ ਬਾਜ ਨੂੰ ਰੱਬ ਨਾ ਦੇ ਮਾਫੀਆਂ ਕਰਦਾ ਉਹ ਮਾਫ ਕਦੀ ਨਾ ਸਾਈਆਂ ਦੀ ਬਖਸ਼ ਸਦਕਾ ਮੇਰੇ ਖੱਬੇ ਹੱਥ ਇੱਕ ਤਿਲ ਹੈ ਜੀ ਇਹਦੇ ਲਈ ਮੈਂ ਸ਼ੇਰ ਪੇਸ਼ੇ ਖਿਦਮਤ ਕਰ ਰਿਹਾ ਕਾਲਾ ਤਿਲ ਖੱਬੇ ਹੱਥ ਤੇ ਗਹਿਣਾ ਸਰਤਾਜ ਦਾ ਸ਼ਾਇਰੀ ਦੇ ਬਿਨਾਂ ਏ ਬੰਦਾ ਕੰਮਦਾ ਨਾ ਕਾਜ ਦਾ ਜਿੱਥੇ ਵੀ ਵੇਖੇ ਜਾ ਕੇ ਕੱਠ ਜਾਂ ਕੋਈ ਮੇਲਾ ਜੀ ਉੱਥੇ ਹੀ ਬਹਿ ਗਾਵਣ ਲੱਗਦਾ ਬਣ ਕੇ ਅਲਵੇਲਾ ਜੀ ਆਪੇ ਹੀ ਇਰਸ਼ਾਦ ਕਹੇ ਓ ਤੜਕੇ ਦਿਨ ਵੀਰਵਾਰ ਦੇ ਜਾਣਾ ਦਰਗਾਹ ਤੇ ਵੀ ਸੱਜਣ ਵੀ ਕਰਨ ਉਡੀਕਾਂ ਬੈਠੇ ਹੋਏ ਰਾਤੇ ਦੀ ਮੁਰਸ਼ਦ ਤੋਂ ਮਿਲਣ ਮੁਰਾਦਾ ਓਏ ਗਾਈਏ ਜਾ ਕਾਫੀਆਂ ਪਰ ਯਾਰੋ ਦਗੇ ਬਾਜ ਨੂੰ ਰੱਬ ਨਾ ਦੇ ਮਾਫੀਆਂ ਕਰਦਾ ਓ ਮਾਫ ਕਦੀ ਨਾ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਅੱਜ ਦਿਨ ਵੀਰਵਾਰ ਦਾ ਸੋ ਤੁਸੀਂ ਸੁਣ ਰਹੇ ਹੋ ਲਾਈਵ ਪ੍ਰੋਗਰਾਮ ਜੇਕਰ ਪਹਿਲਾਂ ਤਕਨੀਕੀ ਖਰਾਬੀ ਦੇ ਕਾਰਨ ਤੁਸੀਂ ਸੁਣ ਨਹੀਂ ਪਾ ਰਹੇ ਸੀ ਤੇ ਹੁਣ ਤੁਸੀਂ ਸਾਨੂੰ ਕਨਫਰਮ ਕਰ ਦੋ ਕਿ ਸਾਡੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ ਤੁਸੀਂ ਸੁਨੇਹੇ ਭੇਜ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਦੇ ਉੱਤੇ ਤੇ ਗੀਤ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਦਿਨ ਵੀਰਵਾਰ ਦੇ ਤੜਕੇ ਦਿਨ ਵੀਰਵਾਰ ਦੇ ਤੇ ਮੇਰੇ ਨਾਲ ਨੇ ਭਾਜੀ ਕੌਫ ਸਰਵਰ ਤੋਂ ਹਾਂਜੀ ਭਾਜੀ
ਹਾਂਜੀ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਇੱਕ ਵਾਰੀ ਫਿਰ ਫਤਿਹ ਬੁਲਾਉਣਾ ਜਿਹੜੇ ਹੁਣੇ ਹੁਣੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਤੇ ਕੁਛ ਸਰੋਤੇ ਸ਼ਾਇਦ ਨਹੀਂ ਸੁਣ ਪਾ ਰਹੇ ਸੀ ਪਰ ਉਸ ਲਈ ਮਾਫੀ ਆ ਪਰ ਇੱਕ ਵਾਰੀ ਫਿਰ ਸਾਰਿਆਂ ਦਾ ਹੀ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਅੱਜ ਦਿਨ ਵੀਰਵਾਰ ਕੌਫ ਸਰਵਰ ਦੇ ਵਿੱਚ ਬਹੁਤ ਸੋਹਣਾ ਚੜਿਆ ਤੇ ਆਪਾਂ ਜਿਹੜਾ ਗੀਤ ਦੇ ਵਿੱਚ ਪਹਿਲੇ ਬੋਲ ਸੀ ਨਾ ਤੇ ਸੱਜਣ ਨੂੰ ਮਿਲ ਜਾਣਾ ਵੈਸੇ ਜੇ ਤਾਂ ਆਪਾਂ ਉਹਨੂੰ ਇਸ਼ਕ ਹਕੀਕੀ ਤੇ ਇਸ਼ਕ ਮਿਜ਼ਾਜੀ ਦੇ ਲਹਿਜੇ ਨਾਲ ਦੇਖੀਏ ਤਾਂ ਉਹ ਰੱਬ ਨੂੰ ਹੀ ਮਿਲਣ ਜਾਂਦੇ ਦਰਗਾਹ ਤੇ ਪਰ ਬਹੁਤ ਸਾਰੇ ਜਿਹੜੇ ਮਤਲਬ ਨੌਜਵਾਨ ਨੇ ਉਹ ਇਹਦੇ ਵਿੱਚ ਫਰਕ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ ਤੇ ਤੁਹਾਨੂੰ ਪਤਾ ਹੀ ਆ ਫਿਰ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਸਾਰੀ ਨੂੰ ਸੋਚਦੇ ਨੇ ਹਨਾ ਤਾਂ ਇਹੋ ਜਿਹਾ ਹੀ ਵਰਤਾਰਾ ਇੱਕ ਆਪਾਂ ਸਾਂਝਾ ਕਰਨਾ ਤੁਹਾਡੇ ਨਾਲ ਤੇ ਨਾਲ ਬਾਅਦ ਚੋਂ ਗੀਤ ਵੀ ਸੁਣਾਉਣਾ ਦੁਆਰਾ ਫੇਰ ਕਹਿੰਦੇ ਕੀ ਬਣੂ ਦੁਨੀਆਂ ਦਾ ਤਾਂ ਉਸ ਦੇ ਵਿੱਚ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਦਾ ਮੁਕਾਬਲਾ ਵੱਡੇ ਗਰੇਵਾਲ ਨਾਲ ਹੋ ਰਿਹਾ ਅੱਜ ਮੈਲਬਨ ਦੇ ਵਿੱਚ ਰਾਤੀ ਉਹ ਮੈਂ ਆ ਗਿਆ ਤੇ ਉਹ ਉਧਰ ਚਲੇ ਗਿਆ ਦੇਖ ਲਓ ਜੇ ਮੈਂ ਹੁੰਦਾ ਤਾਂ ਉਹ ਵੀ ਸਾਰੇ ਆਪਾਂ ਸਮਝੌਤਾ ਕਰਵਾ ਦਿੰਦੇ ਉਹਨਾਂ ਦਾ ਤਾਂ ਉਹਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੈਲੰਜ ਕੀਤਾ ਵੱਡੇ ਗਰੇਵਾਲ ਨੇ ਵੀ ਉੱਥੇ ਆ ਜਾ ਸ਼ਾਇਦ ਉਹਨੂੰ ਤਾਂ ਨਾ ਪਤਾ ਹੋਊਗਾ ਪਰ ਮੋਹਰਿਓ ਜਿਹੜਾ ਐਕਸੈਪਟ ਕਰਨ ਵਾਲਾ ਬੰਦਾ ਆ ਗੁਰਜੰਟ ਸਿੰਘ ਉਹ ਵੀ ਐਕਸੈਪਟ ਕਰੀ ਬੈਠਾ ਆ ਸੋ ਪਹਿਲੀ ਗੱਲ ਤਾਂ ਉਹਨੂੰ ਹੀ ਕਹਿਣਾ ਚਾਹੀਦਾ ਸੀ ਬਾਈ ਗੁਰਦੁਆਰੇ ਨਹੀਂ ਆਪਾਂ ਇਹ ਕੰਮ ਕਰਨਾ ਗੁਰੂ ਘਰ ਹੁੰਦਾ ਰੂਹਾਨੀਅਤ ਦੇ ਲਈ ਅਸੀਂ ਤਾਂ ਜਿਹੜੇ ਗੁਰਦੁਆਰੇ ਵਿਚਾਰਾਂ ਦੇ ਨਾਂ ਦੇ ਉੱਤੇ ਇੱਕ ਦੂਜੇ ਪੱਗਾਂ ਛਾਲਦੇ ਫਿਰਦੇ ਨੇ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਬਾਹਰ ਕਿਤੇ ਜਾ ਕੇ ਕਬੱਡੀ ਦੀ ਗਰਾਊਂਡ ਬੁੱਕ ਕਰਾ ਲਓ ਹਾਲ ਕਰਾ ਲਓ ਰੈਸਲਿੰਗ ਦਾ ਕਰਾ ਲਓ ਬੁੱਕ ਅਰੀਨਾ ਉੱਥੇ ਜਾ ਕੇ ਆਪਣੀ ਵਿਚਾਰਾਂ ਕਰੋ ਕਿਉਂਕਿ ਵਿਚਾਰਾਂ ਘੱਟ ਹੋਣੀਆਂ ਨੇ ਪੱਗਾਂ ਜ਼ਿਆਦਾ ਲੈਣੀਆਂ ਖੈਰ ਉੱਥੇ ਲੈਣੀਆਂ ਵੀ ਨਹੀਂ ਕਿਉਂਕਿ ਜੇ ਪਤਾ ਹੁੰਦਾ ਬਾਹਰ ਵੱਜਣੀ ਹੈ ਸੰਗਤ ਨੇ ਛਡਾਉਣਾ ਨਹੀਂ ਹੈਗਾ ਹਨਾ ਤੇ ਉੱਥੇ ਜ਼ਿਆਦਾ ਵਧੀਆ ਵਿਚਾਰ ਹੋ ਜਾਣਾ ਸੋ ਇਸ ਕਰਕੇ ਮਤਲਬ ਗੁਰਸੇਵਕ ਹੁਣ ਆਪਾਂ ਇੱਥੇ ਸਿੱਖ ਖੇਡਾਂ ਦੀ ਮੀਟਿੰਗ ਹੋਈ ਆ ਆਪਣੀ ਹਨਾ ਜਿਸ ਦੇ ਵਿੱਚ ਸਰਵਸੰਮਤੀ ਹੋਈ ਆ ਤੇ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਮਤਲਬ ਗੁਰੂ ਘਰ ਨਾ ਕਰੀਏ ਤੇ ਕਰੇਗੀ ਵਨ ਲੇਅਰ ਸੈਂਟਰ ਜਿਹੜਾ ਹਾਲ ਹੈ ਆਪਣੇ ਕਾਨਫਰੰਸ ਹਾਲ ਪ੍ਰੋਪਰ ਮੀਟਿੰਗ ਹਾਲ ਉਹਦੇ ਵਿੱਚ ਕੀਤੀ ਆ ਕਿਉਂਕਿ ਦੇਖੋ ਜਦੋਂ ਇੰਨੇ ਅਸੀਂ ਬੰਦੇ ਇਕੱਠੇ ਹੋਏ ਨੇ ਅਸੀਂ ਵੀ ਉਹਦੇ ਵਿੱਚ ਹੀ ਆਉਂਦੇ ਹਾਂ ਤਾਂ ਸਮੱਸਿਆ ਕਈ ਵਾਰੀ ਇਹ ਹੋ ਜਾਂਦੀ ਆ ਕਿ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਕਈ ਵਾਰੀ ਤੈਸ਼ ਆ ਜਾਂਦੀ ਆ ਗਰਮੀ ਆ ਜਾਂਦੀ ਆ ਕੁਛ ਥੋੜਾ ਉੱਚਾ ਨੀਵਾਂ ਬੋਲ ਹੋ ਜਾਂਦਾ ਹਨਾ ਤੇ ਉਸ ਦੇ ਵਿੱਚ ਫਿਰ ਅਗਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਮੀਟਿੰਗ ਚੱਲਦੀ ਹੋਵੇ ਕੋਈ ਜਾਂ ਵਿਚਾਰਾਂ ਚੱਲਦੀਆਂ ਹੋਣ ਜਿਹਦਾ ਕਿ ਬਾਣੀ ਜਾਂ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤਾਂ ਫਿਰ ਉਹ ਅਸੀਂ ਸਮਝਦੇ ਹਾਂ ਕਿ ਉਹ ਬੇਅਦ ਵੀ ਇਸ ਕਰਕੇ ਜਿਹੜੀਆਂ ਮੀਟਿੰਗਸ ਹੈ ਨਾ ਉਹ ਪਾਸੇ ਰੱਖਣ ਦੀ ਕੋਸ਼ਿਸ਼ ਕਰੀਦੀ ਆ ਸੋ ਇਹੋ ਜਿਹੇ ਜਿਹੜੇ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਧਾਰਮਿਕ ਆਏ ਹੁਣ ਪੀਰ ਦੀ ਗੱਲ ਦੀ ਪੀਰ ਦੇ ਥਾਂ ਦੀ ਗੱਲ ਕਰਦੇ ਕਿ ਸੱਜਣ ਨੂੰ ਮਿਲਣ ਜਾਣਾ ਉੱਥੇ ਹਨਾ ਤੇ ਦਗਾਬਾਜ਼ੀਆਂ ਵਗੈਰਾ ਸਾਰਾ ਕੁਛ ਸਰਤਾਜ ਉਹਨਾਂ ਨੇ ਆਪਣੀ ਖੂਬਸੂਰਤ ਆਵਾਜ਼ ਦੇ ਵਿਚ ਦੱਸਿਆ ਆਵਾਜ਼ ਖੂਬਸੂਰਤ ਹੈ ਪਰ ਇਕ ਨਾ ਹੋਰ ਮੁੱਦਾ ਜਿਹੜਾ ਬੜਾ ਭੜਕਿਆ ਹੋਇਆ ਤੇ ਉਹ ਇੰਗਲੈਂਡ ਦਾ ਸੀਗਾ ਨਾਨਕਸਰ ਗੁਰਦੁਆਰਾ ਸਾਹਿਬ ਦੇ ਵਿਚ ਜਿਹੜਾ ਇਕ ਪੋਸਟਰ ਲਾਇਆ ਸੀ ਵਿਦਿਆਰਥੀਆਂ ਵਾਸਤੇ ਕਿ ਉਹ ਲੰਗਰ ਛਕਣ ਤੋਂ ਬਾਅਦ ਇੱਥੇ ਨਾ ਖੜਨ ਆਪਣੇ ਘਰਾਂ ਨੂੰ ਚੱਲ ਜਾਣ ਉਹ ਵੈਸੇ ਪੋਸਟਰ ਤਾਂ ਠੀਕ ਹੈ ਉਸ ਦੇ ਵਿਚ ਵਿਦਿਆਰਥੀ ਦੀ ਨਾ ਸੰਗਤ ਕਰ ਦਿੰਦੇ ਨਾ ਤਾਂ ਜ਼ਿਆਦਾ ਵਧੀਆ ਸੀਗਾ ਕਿ ਸੰਗਤ ਸਾਰੀ ਸੰਗਤ ਨੂੰ ਮੁਖਾਤਿਬ ਹੋਣਾ ਵਧੀਆ ਸੀ ਪਰ ਇਹ ਵਰਤਾਰਾ ਆਮ ਦੇਖਣ ਨੂੰ ਮਿਲਦਾ ਆ ਇਸ ਦੇ ਵਿਚ ਕੋਈ ਦੋ ਰਾਵਾਂ ਨਹੀਂ ਗੁਰਸੇਵਕ ਤੁਸੀਂ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ
ਤੁਸੀਂ ਪਹਿਲਾਂ ਜਿਹੜੀ ਗੱਲ ਕਹਿਣ ਲੱਗੇ ਤੁਸੀਂ ਪੂਰੀ ਕਰ ਦਿੰਦੇ ਜੀ
ਨਹੀਂ ਫਿਰ ਮੈਂ ਹਾਂ ਹੀ ਸਮਝਾਂ ਫਿਰ ਹੈ ਤਾਂ ਹੈ ਨਾ ਗੱਲ
ਵੈਸੇ
ਗੱਲ ਤਾਂ ਹੈ
ਹੋ ਜਾਂਦਾ ਜੀ ਹਾਂਜੀ ਸ਼ਾਇਦ ਉਹ ਜਿੱਦਾਂ ਕਿ ਉਹਨੇ ਹੁਣ ਕਿਹਾ ਨਾ ਉਹਨਾਂ ਦੀ ਕਮੇਟੀ ਨੇ ਕਿਹਾ ਕਿ ਸਾਡੀ ਇੰਟੈਂਸ਼ਨ ਆ ਨੀ ਸੀ ਕਿ ਕਿਸੇ ਨੂੰ ਟਾਰਗੇਟ ਕਰਨ ਦੀ ਨੀ ਸੀ ਸਾਡਾ ਕਹਿਣ ਦਾ ਸੀ ਕਿ ਯੂਥ ਇੱਥੇ ਬੈਠਾ ਰਹਿੰਦਾ ਆ ਕਾਫੀ ਚਿਰ ਹੈ ਨਾ ਵੀ ਯਾਨੀ ਕਿ ਸਮਾਂ ਫਜ਼ੂਲ ਕਰਦੇ ਆਪਣਾ ਕਿਉਂਕਿ ਸੱਚਾਈ ਆ ਵੀ ਹੈ ਨਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਂ ਵਿੱਚ ਹੀ ਰਹਿ ਕਰਦਾ ਸੀ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਤਾਂ ਸੁਣਦੇ ਨੀ ਜੋ ਮਗਰ ਹਾਲ ਦੇ ਵਿੱਚ ਹੁੰਦੇ ਆ ਜਾਂ ਪਾਸੇ ਖੜੇ ਹੁੰਦੇ ਆ ਸੋ ਉਹਨਾਂ ਦੀ ਕੀ ਅਟੈਂਸ਼ਨ ਸੀ ਸਹੀ ਗੱਲ ਤਾਂ ਮੈਨੂੰ ਪਤਾ ਨੀ ਹੈ ਨਾ ਪਰ ਜੋ ਆਪਣੇ ਮੈਂ ਰਾਏ ਦੇ ਰਿਹਾ ਕਿ ਗੁਰਦੁਆਰਾ ਸਾਹਿਬ ਚ ਯੂਥ ਦਾ ਹੋ ਤਾਂ ਜਾਂਦਾ ਹੀ ਆ ਤਾਂ ਖੜੇ ਰਹਿੰਦੇ ਆ ਆਪਾਂ
ਇਹ ਬਹੁਤ ਦੇਰ ਤੋਂ ਸਮੱਸਿਆ ਆ ਤੇ ਇੱਕ ਨਾ ਨਿਊਜ਼ੀਲੈਂਡ ਤੋਂ ਕਿਸੇ ਸੱਜਣ ਨੇ ਮੈਨੂੰ ਭੇਜਿਆ ਸੀਗਾ ਉਹ ਵੀ ਕੁਛ ਇਹੋ ਜਿਹੇ ਮਤਲਬ ਤੱਥ ਸਾਹਮਣੇ ਲਿਆਂਦਾ ਦੇਖੋ ਆਪਣਾ ਰੇਡੀਓ ਪ੍ਰੋਗਰਾਮ ਆ ਫੇਅਰ ਐਂਡ ਫਰੈਂਕ ਆਪਾਂ ਗੱਲ ਕਰਨੀ ਆ ਕੋਈ ਲੁਕੋ ਵਾਲੀ ਗੱਲ ਨੀ ਕਿਉਂਕਿ ਡਿਸਕਸ਼ਨ ਹੈ ਸਾਰੇ ਲੋਕ ਸਾਨੂੰ ਸੁਣਦੇ ਨੇ ਤੇ ਉਹਦੇ ਵਿਚੋਂ ਆਪਾਂ ਸਾਰਥਕ ਗੱਲਾਂ ਕੱਢਣੀਆਂ ਨੇ ਕਿ ਅਸਲੀ ਕੀ ਹੈ ਹੁਣ ਇਹਨਾਂ ਨੇ ਇਹ ਤੱਤ ਕੱਢ ਕੇ ਮੈਨੂੰ ਭੇਜੀ ਸੀ ਫੇਸਬੁੱਕ ਤੇ ਵੀ ਪਾਈ ਸੀ ਉਹਨਾਂ ਨੇ ਕਿ ਬਾਹਰਲੇ ਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਨੂੰ ਢਾਬਾ ਸਮਝ ਕੇ ਲੰਗਰ ਛਕਣ ਵਾਲੇ ਵਿਦਿਆਰਥੀਆਂ ਵੱਲੋਂ ਜੋ ਕਾਰਵਾਈਆਂ ਗੁਰਦੁਆਰਾ ਸਾਹਿਬ ਵਿਚ ਕੀਤੀਆਂ ਜਾ ਰਹੀਆਂ ਨੇ ਉਹ ਹੇਠ ਲਿਖੀਆਂ ਹਨ ਇਹ ਇਕੱਲੇ ਵਿਦਿਆਰਥੀਆਂ ਨੂੰ ਨਹੀਂ ਹੈਗਾ ਤਕਰੀਬਨ ਸਾਰੇ ਮੋਸਟਲੀ ਇਦਾਂ ਕਰ ਲੈਂਦੇ ਨੇ ਕਈ ਵਾਰੀ ਸੋ ਢਾਬਾ ਸਮਝ ਕੇ ਕਈ ਵਾਰੀ ਅਸੀਂ ਗੁਰਦੁਆਰੇ ਜਾਂਦੇ ਹਾਂ ਕਿ ਅੱਜ ਉਥੇ ਲੰਗਰ ਕੀ ਬਣਿਆ ਹੋਊਗਾ ਘਰੇ ਆ ਕੇ ਆਪਾਂ ਗੱਲਾਂ ਕਰਦੇ ਆ ਉਹ ਲੰਗਰ ਸਵਾਦ ਨਹੀਂ ਸੀਗਾ ਉਹ ਲੰਗਰ ਚ ਆਇਆ ਸੀਗਾ ਲੰਗਰ ਚ ਆਉਂ ਸੀਗਾ ਆਪਾਂ ਲੰਗਰ ਦੀ ਮਹੱਤਤਾ ਹੀ ਨਹੀਂ ਸਮਝਦੇ ਪਏ ਲੰਗਰ ਦਾ ਮਤਲਬ ਕੀ ਆ ਪਰ ਚਲੋ ਆ ਜਿਹੜੀ ਊਣਕਤਾਈਆਂ ਤੁਹਾਨੂੰ ਦੱਸਦੇ ਆ ਕਿ ਨੌਜਵਾਨ ਵਰਗ ਜਿਹੜਾ ਆ ਉਹਨਾਂ ਦੀਆਂ ਕਮਜ਼ੋਰੀਆਂ ਕੀ ਨੇ ਸਾਰਿਆਂ ਦੀ ਨੀ ਉਹਦੇ ਥੱਲੇ ਲਿਖਿਆ ਹੋਇਆ ਇਹ ਪੋਸਟ ਗੁਰਸਿੱਖ ਵੀਰਾਂ ਭੈਣਾਂ ਜਾਂ ਮਰਿਆਦਾ ਦਾ ਖਿਆਲ ਰੱਖਣ ਵਾਲਿਆਂ ਤੇ ਲਾਗੂ ਨਹੀਂ ਹੁੰਦੀ ਇਹ ਪਹਿਲੇ ਡਿਸਕਲੇਮਰ ਤੁਹਾਨੂੰ ਦੇ ਦਿੰਦੇ ਆ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਮੁਤਾਬਕ ਕੱਪੜੇ ਨਾ ਪਹਿਨਣੇ ਜਿਹੜੀਆਂ ਕਾਰਵਾਈਆਂ ਕਰਦੇ ਨੇ ਕਿ ਅਸੀਂ ਜਾਂ ਜਾਂਦੇ ਹਾਂ ਤੇ ਜੋ ਆਪਾਂ ਇੱਕ ਗੁਰੂ ਸਾਹਿਬ ਨੂੰ ਨਿਮਰਤਾ ਸਹਿਤ ਜਾਣਾ ਉਹਨਾਂ ਤੋਂ ਬਖਸ਼ਿਸ਼ ਲੈਣ ਜਾਣਾ ਤੇ ਉਸ ਦੇ ਹਿਸਾਬ ਨਾਲ ਅਸੀਂ ਜਿਹੜੀ ਢੁੱਕਵੇਂ ਕੱਪੜੇ ਆ ਉਹ ਨਹੀਂ ਪਾ ਕੇ ਜਾਂਦੇ ਕਈ ਵਾਰੀ ਜਿਹੜੀਆਂ ਔਰਤਾਂ ਆ ਵਿਦਿਆਰਥੀ ਔਰਤਾਂ ਨੀ ਨਾਰਮਲ ਵੀ ਬੜੇ ਭੜਕੀਲੇ ਕੱਪੜੇ ਪਾਉਂਦੇ ਨੇ ਬੰਦੇ ਬੜੇ ਭੜਕੀਲੇ ਕੱਪੜੇ ਪਾਉਂਦੇ ਨੇ ਬੇਹੁਦੇ ਕੱਪੜੇ ਪਾਉਂਦੇ ਨੇ ਤੇ ਦੂਜਾ ਕਹਿੰਦੇ ਭਈ ਲੰਗਰ ਦੇ ਵਿਚ ਲੰਗਰ ਹਾਲ ਦੇ ਵਿਚ ਬੈਠ ਕੇ ਫੋਨਾਂ ਦਾ ਇਸਤੇਮਾਲ ਕਰਨਾ ਲੰਗਰ ਛਕਣ ਵੇਲੇ ਵੀ ਅਸੀਂ ਨਾਲ ਫੇਸਬੁੱਕ ਦੇਖੀ ਜਾਈਦੀ ਆ ਵਟਸਐਪ ਦੇਖੀ ਜਾਈਦੀ ਆ ਹਨਾ ਈਵਨ ਕਿ ਗੁਰਦੁਆਰੇ ਦੇ ਅੰਦਰ ਬੈਠ ਕੇ ਵੀ ਇਹ ਕੁਛ ਕਰੀਦਾ ਸੀ ਤੀਜਾ ਕਹਿੰਦਾ ਕੁੜੀਆਂ ਮੁੰਡਿਆਂ ਦੀ ਇਕੋ ਥਾਲੀ ਦੇ ਵਿਚ ਲੰਗਰ ਛਕਣਾ ਇਹ ਤਾਂ ਮੈਂ ਜੀ ਅੱਖੀ ਦੇਖਿਆ ਮਤਲਬ ਇਹਦੇ ਬਾਰੇ ਮੈਂ ਇਦਾਂ ਨੀ ਕਹਿ ਸਕਦਾ ਆਪਣੇ ਕੋਲੋਂ ਗੱਲ ਬਣਾਈ ਆ ਇਹ ਵਾਕਿਆ ਹੀ ਇਕ ਸਚਾਈ ਆ ਕਿ ਇਕ ਸਾਲ ਦੇ ਵਿਚ ਲੰਗਰ ਛਕਣਾ ਆਪਣੇ ਆਪ ਨੂੰ ਬਹੁਤ ਮਤਲਬ ਇਕ ਮਿਕ ਸਮਝਣਾ ਪਏ ਸੀ ਬੜੇ ਪਿਆਰ ਕਰਦੇ ਆ ਇਕ ਦੂਜੇ ਨੂੰ ਤੇ ਘਰੇ ਵੀ ਜਾ ਕੇ ਜੁੰਡੋ ਜੁੰਡੀ ਹੋਈ ਏ ਸਾਡੇ ਅਰਗੇ ਇਹ ਵੀ ਇਕ ਸਮੱਸਿਆ ਤੇ ਚੌਥਾ ਪੁਆਇੰਟ ਹੈਗਾ ਜੀ ਗੁਰਦੁਆਰਾ ਸਾਹਿਬ ਵਿਚ ਦੇਰ ਰਾਤ ਤੱਕ ਬੈਠੇ ਰਹਿਣਾ ਜਿਹੜਾ ਕਿ ਮੇਰਾ ਖਿਆਲ ਉਹ ਪੋਸਟਰ ਵੀ ਸ਼ਾਇਦ ਇਸੇ ਕਰਕੇ ਪਾਇਆ ਸੀ ਤੇ ਪੰਜਵਾਂ ਹੈਗਾ ਲੰਗਰ ਵਰਤਾਉਣ ਦੀ ਸੇਵਾ ਨਾ ਕਰਨਾ ਬੈਠੇ ਰਹਿਣਾ ਆ ਉੱਥੇ ਪਰ ਕੋਈ ਵੀ ਸੇਵਾ ਦੇ ਵਿਚ ਯੋਗਦਾਨ ਨਹੀਂ ਪਾਉਣਾ ਨਾ ਲੰਗਰ ਵਰਤਾਉਣਾ ਆ ਨਾ ਭਾਂਡੇ ਮਾਂਜਣੇ ਨੇ ਨਾ ਚੱਕਣੇ ਨੇ ਨਾ ਸਾਫ਼ ਕਰਨਾ ਕੁਛ ਨਹੀਂ ਕਰਨਾ ਤੇ ਛੇਵਾਂ ਜੀ ਗੁਰਦੁਆਰਾ ਸਾਹਿਬ ਨੂੰ ਆਸ਼ਕੀ ਦਾ ਅੱਡਾ ਸਮਝਣਾ ਇਹ ਵੀ ਇਕ ਵੱਡੀ ਸਮੱਸਿਆ ਆ ਤੇ ਸੱਤਵਾਂ ਜੀ ਕਹਿੰਦਾ ਗੁਰਦੁਆਰਾ ਸਾਹਿਬ ਦੀ ਮਰਿਆਦਾ ਪਾਲਣ ਕਰਨ ਦੇ ਲਈ ਕਹਿਣ ਵਾਲੇ ਪ੍ਰਬੰਧਕ ਵੀਰਾਂ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ ਜਿਹੜਾ ਕਿ ਹੋ ਰਿਹਾ ਸੋ ਇਕ ਮਤਲਬ ਨੌਜਵਾਨ ਵਰਗ ਦੇ ਵਿਚ ਇਕ ਸਮੱਸਿਆ ਆ ਕਿ ਇਹੋ ਜਿਹੇ ਜਿਹੜੇ ਵਰਤਾਰੇ ਹੁੰਦੇ ਨੇ ਤੇ ਇਸ ਨੂੰ ਆਪਾਂ ਚਲੋ ਡਿਬੇਟ ਵੀ ਕਰ ਸਕਦੇ ਆ ਗੱਲਬਾਤ ਵੀ ਕਰ ਸਕਦੇ ਆ ਖੈਰ ਆਪਾਂ ਅੱਜ ਜਿਹੜਾ ਉਹ ਹੋਰ ਵੀ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਣਾ ਕਿ ਮੈਲਬਨ ਦੇ ਵਿਚ ਇਕ ਚੈਲੰਜ ਹੋਇਆ ਪਿਆ ਤੇ ਗਰਜੰਟ ਜਿਹੜਾ ਆ ਉਹ ਪਹੁੰਚਿਆ ਹੋਇਆ ਮੈਲਬਨ ਵੱਡੇ ਗਰੇਵਾਲ ਦੇ ਨਾਲ ਦੋ ਹੱਥ ਕਰਨ ਗਿਆ ਤਾਂ ਦੋ ਹੱਥ ਕਰਨਾ ਸ਼ਾਇਦ ਗੱਲਾਂ ਕਰਕੇ ਮੁੜੇ ਆਣ, ਇਹ ਵੀ ਕੋਈ ਪਤਾ ਨਹੀਂ ਹੈਗਾ, ਇਹ ਵੀ ਸੱਚ ਆ। ਤੇ ਖਬਰਾਂ ਵੱਲ ਜਾਈਏ ਜੀ। ਲਓ ਜੀ, ਜਿਹੜੀ ਪਹਿਲੀ ਖਬਰ ਹੈ ਉਹ ਮੈਨਚੈਸਟਰ ਦੇ ਵਿਚ ਜਿਹੜਾ ਹਮਲਾ ਹੋਇਆ ਇੰਗਲੈਂਡ ਦੇ ਵਿਚ, ਉਸ ਦੇ ਸੰਬੰਧ ਦੇ ਵਿਚ ਜਿਹੜਾ ਸੁਸਾਈਡ ਆਤਮਘਾਤੀ ਹਮਲਾਵਰ ਸੀ ਸਲਮਾਨ ਅਵੇਦੀ, ਉਸ ਦੇ ਪਿਤਾ ਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਲੀਬੀਆ ਦੇ ਵਿਚ। ਤੇ ਲੀਬੀਆ ਦੇ ਜਿਹੜੇ ਕਾਊਂਟਰ ਟੈਰੋਰਿਸਟ ਆਫੀਸਰ ਨੇ ਤ੍ਰਿਪੋਲੀ ਦੇ ਵਿਚ, ਉਨ੍ਹਾਂ ਨੇ ਦਸਿਆ ਕਿ ਅਵੇਦੀ ਦਾ ਭਰਾ ਜਿਹੜਾ 18 ਸਾਲ ਦਾ ਸੀ ਹਸ਼ੀਮ ਦੇ ਅਵੇਦੀ, ਤੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿ ਜਦੋਂ ਉਨ੍ਹਾਂ ਨੇ ਇਹ ਮੰਨਿਆ ਕਿ ਉਹ ਦੋਨੋਂ ਵੀ ਇਸ ਦੇ ਵਿਚ ਆਤਮਘਾਤੀ ਹਮਲੇ ਦੇ ਵਿਚ ਸ਼ਾਮਲ ਸਨ। ਉਸ ਤੋਂ ਬਾਅਦ ਇਕ ਹੋਰ ਖਬਰ ਹੈ, ਇਧਰ ਸਿਡਨੀ ਦੇ ਵਿਚ ਦੋ ਵਿਅਕਤੀ ਮਾਰੇ ਗਏ ਨੇ, ਪ੍ਰਿੰਸੈਸ ਹਾਈਵੇ ਦੇ ਉਤੇ ਕਰੈਸ਼ ਹੋਇਆ, ਯੂਟ ਜਿਹੜਾ ਕਾਰ ਦੇ ਵਿਚ ਵੱਜਾ ਤੇ ਇਹ ਚੋਰੀ ਕੀਤਾ ਹੋਇਆ ਯੂਟ ਸੀ, ਇਸ ਦੇ ਨਾਲ ਦੋਵਾਂ ਦੀ ਮੌਤ ਹੋ ਗਈ ਹੈ ਤੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸਿਡਨੀ ਦੀ ਪੁਲਿਸ ਵੱਲੋਂ। ਔਰ ਉਧਰ ਤੁਹਾਨੂੰ ਪਤਾ ਹੀ ਹੈ ਗੁਰਸੇਵਕ ਕੇ ਘਰ ਵਾਲੇ ਤੇ ਘਰ ਵਾਲੀ ਦੀ ਕਿੰਨੀ ਕੁ ਬਣਦੀ ਹੈ, ਇਸ ਦਾ ਜਿਹੜਾ ਨਮੂਨਾ ਆ ਪੇਸ਼ ਕਰਤਾ ਟਰੰਪ ਤੇ ਉਹਦੀ ਘਰ ਵਾਲੀ ਨੇ, ਤੁਸੀਂ ਦੇਖਿਆ ਹੋਣਾ ਵੀਡੀਓ ਜਿੱਥੇ ਉਹ ਤੁਰੇ ਜਾਂਦੇ ਨੇ ਰੈਡ ਕਾਰਪੈਟ ਤੇ। ਉਹ ਸੱਚ ਲੈ, ਤੇਰਾ ਤਾਂ ਹਜੇ ਵਿਆਹ ਨੀ ਹੋਇਆ, ਤੈਨੂੰ ਤਾਂ ਪਤਾ ਨੀ ਹੋਣਾ, ਤੇ ਉਹ ਦੇਖਿਆ ਹੋਣਾ ਜਦੋਂ ਕਿਸੇ ਲੀਡਰ ਦੇ ਨਾਲ ਤੁਰੇ ਜਾਂਦੇ ਨੇ ਰੈਡ ਕਾਰਪੈਟ ਤੇ ਜਹਾਜ਼ ਚ ਉਤਰ ਕੇ, ਤਾਂ ਉਹ ਬਿਚਾਰੀ ਪਿੱਛੇ ਰਹਿ ਜਾਂਦੀ ਉਹਦੇ ਘਰ ਵਾਲੀ, ਮੈਨੂੰ ਤਾਂ ਉਹਦਾ ਨਾਂ ਵੀ ਨੀ ਪਤਾ। ਤਾਂ ਉਹ ਕਹਿੰਦਾ ਆ ਜਾ ਹੱਥ ਮਾਰਦਾ ਉਹਨੂੰ, ਤੇ ਉਹ ਹੱਥ ਫੜਨ ਲੱਗਦਾ ਤਾਂ ਉਹ ਹੱਥ ਉਹ ਮਾਰਦੀ, ਕਹਿੰਦੇ ਜਾ ਤੂੰ ਮੋਹਰੇ ਐਵੀਂ, ਕਹਿੰਦੀ ਮੈਨੂੰ ਦੜਾਇਆ ਪਿਆ। ਉਹਨੂੰ ਬਿਚਾਰੀ ਨੇ ਉੱਚੀ ਹੀਲ ਪਾਈ ਹੋ ਸੀ ਨਾ, ਤੇ ਉਹਦੇ ਨਾਲ ਥੋੜੀ ਜੀ ਅਪਸੈਟ ਸੀਗੀ, ਥੋੜਾ ਜਿਹਾ ਹੌਲੀ ਤੁਰੋ ਵੀ ਮੈਂ ਪਿੱਛੇ ਰਹਿ ਗਈ ਆ, ਜਾ ਉਹ ਘਰੋਂ ਵੀ ਸ਼ਾਇਦ ਲੜ ਕੇ ਆਏ ਹੋਣ ਵੀ ਤੂੰ ਜਾਣਾ ਐਵੀਂ ਉੱਥੇ। ਕਈ ਵਾਰੀ ਹੁੰਦਾ ਨਾ ਵੀ ਤੂੰ ਮੂੰਹ ਹੋਰ ਤਰ੍ਹਾਂ ਦਾ ਕਰ ਲੈਂਦੀ ਆ, ਗੁੱਸੇ ਰਹਿੰਦੀ ਆ, ਉਹ ਹੁੰਦਾ ਉਹ ਹੁੰਦਾ, ਤੇ ਚਲੋ।
ਅੱਛਾ ਜੀ,
ਹਾਂਜੀ, ਇਹ ਸਨ ਜਿਹੜੀਆਂ ਖਬਰਾਂ। ਤੇ ਇਧਰ ਆਸਟ੍ਰੇਲੀਆ ਦੀ ਇਕ ਖਬਰ ਹੈ ਵੀ ਆਪਾਂ ਗੁਰਸੇਵਕ ਅਕਸਰ ਗੱਲ ਕਰਦੇ ਹੁੰਦੇ ਦੋਨੋਂ ਜਣੇ ਵੀ ਕਈ ਵਾਰੀ ਸਾਨੂੰ ਕਹਿੰਦੇ ਵੀ ਦੋ ਤਿੰਨ ਕੁ ਬੰਦੇ ਬਹੁਤ ਅਮੀਰ ਬੰਦੇ ਆਸਟ੍ਰੇਲੀਆ ਦੇ, ਤੇ ਦੋਨਾਂ ਦਾ ਸਾਨੂੰ ਪਤਾ ਸੀ, ਤੀਜਾ ਨਹੀਂ ਸੀ ਲੱਭਦਾ, ਉਹ ਲੱਭਿਆ ਅੱਜ ਦੀਆਂ ਖਬਰਾਂ ਦੇ ਵਿਚ। ਤੇ ਮੈਂ ਉਹੀ ਕਹਿੰਦਾ ਵੀ ਦੋ ਤਾਂ ਅਸੀਂ ਸੀਗੇ, ਤੀਜਾ ਬੰਦਾ ਸਾਨੂੰ ਲੱਭਦਾ ਨਾ ਸੀ ਕੌਣ ਹੈ। ਅੱਜ ਖਬਰਾਂ ਚ ਪੜਾ, ਬੜੀ ਖੁਸ਼ੀ ਹੋਈ ਪੜ ਕੇ ਵੀ ਆਸਟ੍ਰੇਲੀਆ ਦੇ ਜਿਹੜੇ ਐਂਥਨੀ ਪ੍ਰੈਟ ਹੈ ਜੀ, ਉਹ ਵੈਲਥੀਐਸਟ ਬੰਦੇ ਆ ਆਸਟ੍ਰੇਲੀਆ ਦੇ, ਉਨ੍ਹਾਂ ਦਾ ਜਿਹੜਾ ਕੁੱਲ ਮਿਲਾ ਕੇ ਟੋਟਲ ਫਾਰਚੂਨ ਹੈ ਜਾਂ ਸਰਮਾਇਆ ਆ ਉਹ 12.6 ਬਿਲੀਅਨ ਡਾਲਰ ਦਾ ਅੱਜ ਦੱਸਿਆ। ਤੇ ਇਹ ਜਿਹੜੇ ਐਂਥਨੀ ਪ੍ਰੈਟ ਹੈ, ਇਹ ਆਸਟ੍ਰੇਲੀਆ ਦੀ ਬਹੁਤ ਵੱਡੀ ਜਿਹੜੀ ਪੇਪਰ ਕੰਪਨੀ ਆ, ਪੈਕੇਜਿੰਗ ਰੀਸਾਈਕਲਿੰਗ ਦੇ ਬਣਾਉਂਦੇ ਨੇ, ਸ਼ਾਇਦ ਬਿਜ਼ੀ ਬੋਰਡ ਵਾਲੇ ਨੇ, ਹਾਂਜੀ, ਤੇ ਉਹ ਇਹ ਉਹ ਕੰਮ ਕਰਦੇ ਨੇ। ਖੈਰ ਚਲੋ, ਬੜੀ ਖੁਸ਼ੀ ਹੁੰਦੀ ਆ ਜਦੋਂ ਦੋ ਤਾਂ ਅਸੀਂ ਪਤੇ ਬਾਹਰ ਨੀ ਆਉਂਦੇ, ਮੈਂ ਤਾਂ ਤੂੰ ਤਾਂ ਆਪਣਾ ਬੜੇ ਆਰਾਮ ਨਾਲ ਬੈਠੀ ਦਾ ਆਪਾਂ ਬਹੁਤੇ ਹਵਾ ਨੀ ਹੁੰਦਾ ਆਪਣਾ, ਪਰ ਚਲੋ ਬੜੀ ਵਧੀਆ ਗੱਲ ਹੈ। ਤੇ ਉਧਰ ਕੁਈਨਜ਼ਲੈਂਡ ਦੇ ਵਿਚ ਤੁਹਾਡੇ ਅਦਾਨੀ ਨੂੰ ਮਾਈਨ ਨੀ ਲਾਣ ਦਿੰਦੇ, ਖਾਨ ਨੀ ਕੱਢਣ ਦਿੰਦੇ, ਕਹਿੰਦੇ ਅਸੀਂ ਇਹਨੂੰ ਕੋਲਾ ਕੱਢਣ ਨੀ ਦੇਣਾ, ਤੇ ਕੋਈ ਨਾ ਕੋਈ ਬਹਾਨਾ ਚੱਲਦਾ ਆ। ਕਦੇ ਤੁਹਾਡੀ ਜਿਹੜੀ ਪ੍ਰੀਮੀਅਰ ਆ ਉਹ ਕਹਿੰਦੀ ਆ ਵੀ ਹੋਣਾ ਚਾਹੀਦਾ, ਤੁਹਾਡੇ ਕੈਬਨਿਟ ਦੇ ਮਿਨਿਸਟਰ ਕਹਿੰਦੇ ਨਹੀਂ ਹੋਣਾ ਚਾਹੀਦਾ, ਰਾਇਲਟੀ ਦੇ ਹੁਣ ਇਸ਼ੂ ਪਿਆ ਹੋਇਆ ਆ। ਤੇ ਜਿਹੜੀ ਲੇਬਰ ਪਾਰਟੀ ਆ ਲੀਸਾ ਸਿੰਘ ਉਹਦੇ ਟਸਮੇਨੀਆ ਤੋਂ ਸੈਨੇਟਰ ਨੇ, ਉਨ੍ਹਾਂ ਨੇ ਵੀ ਕਿਹਾ ਕਿ ਮੈਂ ਇਸਦਾ ਵਿਰੋਧ ਕਰੂੰਗੀ, ਹਾਲਾਂਕਿ ਲੇਬਰ ਪਾਰਟੀ ਜਿਹੜੀ ਆ ਉਹ ਇਸ ਦੇ ਹੱਕ ਦੇ ਵਿਚ ਭੁਗਤ ਰਹੀ ਸੀ, ਕਿਉਂਕਿ ਕੁਈਨਜ਼ਲੈਂਡ ਦੇ ਵਿਚ ਲੇਬਰ ਪਾਰਟੀ ਆ ਤੇ ਲੇਬਰ ਦੇ ਪਾਰਟੀ ਨੂੰ ਇਹ ਕ੍ਰੈਡਿਟ ਜਾਊਗਾ, ਪੋਲੀਟੀਕਲ ਫਾਇਦਾ ਵੀ ਉਠਾ ਸਕਦੇ ਨੇ, ਕਿਉਂਕਿ ਨਾਰਥ ਕੁਈਨਜ਼ਲੈਂਡ ਦੇ ਵਿਚ ਬਹੁਤ ਸਾਰੀਆਂ ਜੋਬਜ਼ ਜਿਹੜੀਆਂ ਨੇ ਨੌਕਰੀਆਂ ਉਹ ਨਿਕਲਣੀਆਂ ਨੇ, ਏਅਰਪੋਰਟ ਵੀ ਅਪਗ੍ਰੇਡ ਹੋਣੇ ਆ, ਰੇਲਵੇ ਲਾਈਨਾਂ ਵੀ ਵਿਛਣੀਆਂ ਨੇ, ਤੇ ਬਹੁਤ ਸਾਰੀਆਂ ਜਿਹੜੀਆਂ ਜੋਬਜ਼ ਨੇ ਉਹ ਨਾਰਥ ਕੁਈਨਜ਼ਲੈਂਡ ਦੇ ਵਿਚ ਉਹ ਬਣਨੀਆਂ ਨੇ। ਤਕਰੀਬਨ ਮਤਲਬ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਜਿਹੜੀ ਇਹ ਇਨਵੈਸਟਮੈਂਟ ਹੋਣੀ ਆ ਤੁਹਾਡੇ ਨਾਰਥ ਕੁਈਨਜ਼ਲੈਂਡ ਇਲਾਕੇ ਦੇ ਵਿਚ। ਤੇ ਲਗਾਤਾਰ ਕਈ ਹਾਂਜੀ
ਕੋਲ ਮਾਈਨਿੰਗ ਸ਼ੁਰੂ ਹੋ ਜਾਂਦੀ ਹੈ ਜੀ,
ਕੋਲ ਮਾਈਨਿੰਗ ਦੀ, ਹਾਂਜੀ ਕੋਲ ਮਾਈਨਿੰਗ ਤਾਂ ਸ਼ੁਰੂ, ਇਕ ਹੋਰ ਖਾਨ ਲੱਗਣੀ ਆ, ਉਸ ਖਾਨ ਦੇ ਨਾਲ ਬਹੁਤ ਮਤਲਬ ਫਾਇਦਾ ਹੋਣਾ ਹੈ ਕੁਈਨਜ਼ਲੈਂਡ ਨੂੰ ਤੇ ਆਸਟ੍ਰੇਲੀਆ ਨੂੰ ਵੀ ਹੋਣਾ ਹੈ ਕੁਈਨਜ਼ਲੈਂਡ ਨੂੰ ਵੀ ਹੋਣਾ ਹੈ ਸੋ ਮੈਸੇਜ ਆਪਾਂ ਲੈਣੇ ਆ ਜੀ ਇਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ ਜੀ ਗੁਰਸੇਵਕ ਹਾਂਜੀ ਗੁਰਸੇਵਕ ਉਹਨਾਂ ਦਾ ਮੈਨੂੰ ਲੱਗਦਾ ਅੱਜ ਕਨੈਕਸ਼ਨ ਪਲੇ ਅਪ ਕਰ ਰਿਹਾ ਤੇ ਮੈਸੇਜ ਮੈਂ ਲੈਣਾ ਜੀ ਅੱਗੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਆਵਾਜ਼ ਦੀ ਪਰੇਸ਼ਾਨੀ ਵੱਲ ਧਿਆਨ ਦਵਾਇਆ ਸੀ ਹਾਂਜੀ ਤੇ ਉਨ੍ਹਾਂ ਨੇ ਇੱਕ ਮੈਸੇਜ ਭੇਜਿਆ ਫੋਟੋ ਬਹੁਤ ਸੋਹਣੀ ਹੈ ਪਹਾੜੀ ਦੇ ਪਿੱਛੇ ਚੰਦ ਹੈ ਦਿਨੇ ਦਿਨੇ ਹੀ ਚੰਦ ਨਿਕਲਿਆ ਹੋਇਆ ਕਹਿੰਦੇ 100 ਸਾਲ ਜੀਣ ਲਈ 100 ਸਾਲ ਉਮਰ ਦਾ ਹੋਣਾ ਜ਼ਰੂਰੀ ਨਹੀਂ ਕੁਝ ਕੰਮ ਹੀ ਅਜਿਹੇ ਕੀਤੇ ਜਾਣ ਕੇ ਲੋਕ ਤੁਹਾਨੂੰ 100 ਸਾਲ ਤੱਕ ਯਾਦ ਰੱਖਣ ਤੇ ਤੁਹਾਨੂੰ ਚੇਤੇ ਰੱਖਣ ਸ਼ੁਭ ਸਵੇਰ ਦੋਸਤੋ ਟੁੱਡੀ ਕੇ ਬਹੁਤ ਸੋਹਣਾ ਮੈਸੇਜ ਉਨ੍ਹਾਂ ਨੇ ਭੇਜਿਆ ਬਹੁਤ ਬਹੁਤ ਧੰਨਵਾਦ ਭਾਜੀ ਸੰਦੀਪ ਰਾਏ ਵੀ ਜੁੜੇ ਨੇ ਗੁਰਸੇਵਕ ਹੈਗੇ ਹੋ ਤੁਸੀਂ ਨਾਲ ਹੀ ਹੋ ਮੇਰੇ ਜੀ ਨਹੀਂ ਉਹਨਾਂ ਵੱਲੋਂ ਆਵਾਜ਼ ਬੰਦ ਹੋ ਰਹੀ ਹੈ ਖੈਰ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਨਾਲ ਲੈਣ ਦੀ ਤੇ ਸੰਦੀਪ ਰਾਏ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਸੀਂ ਲੋਕ ਇੱਥੇ ਸਿਡਨੀ ਦੇ ਵਿਚ ਵੀ ਇਸ ਤਰ੍ਹਾਂ ਹੀ ਗੈਟਅਪ ਦੇ ਵਿਚ ਗੁਰਦੁਆਰੇ ਚ ਜਾਂਦੇ ਸੀ ਹੁਣ ਮੈਨੇਜਮੈਂਟ ਨੇ ਮੈਨੇਜਮੈਂਟ ਨੇ ਉਥੇ ਟੌਰ ਦੀਆਂ ਫੋਟੋਜ਼ ਖਿੱਚ ਕੇ ਲਾ ਦਿੱਤੀਆਂ ਕਿ ਇਸ ਤਰ੍ਹਾਂ ਦੀ ਕਲੋਥਿੰਗ ਪਾ ਕੇ ਨਾ ਆਉਣਾ ਹੁਣ ਪਾਰਕਲੀ ਗੁਰਦੁਆਰਾ ਸਾਹਿਬ ਦੇ ਵਿਚ ਸਭ ਠੀਕ ਹੋ ਗਿਆ ਬਹੁਤ ਵਧੀਆ ਅਪਰੋਚ ਲਈ ਹੈ ਜੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿਚ ਮਤਲਬ ਦੇਖੋ ਜਦੋਂ ਆਪਾਂ ਜਾਂਦੇ ਆ ਨਾ ਇਕ ਆਪਾਂ ਨੂੰ ਮਨ ਦੇ ਵਿਚ ਜ਼ਰੂਰ ਰੱਖਣਾ ਚਾਹੀਦਾ ਕਿ ਅਸੀਂ ਉਥੇ ਸ਼ਰਧਾ ਭਾਵਨਾ ਨਾਲ ਜਾਂਦੇ ਆ ਅਸੀਂ ਉਥੇ ਮੰਗਤੇ ਬਣ ਕੇ ਜਾਂਦੇ ਆ ਨਾ ਕਿ ਉਥੇ ਅਸੀਂ ਸ਼ਾਹ ਜਾਂ ਆਪਣੇ ਬੜੇ ਤਕੜੇ ਧਨਾੜ ਬਣ ਕੇ ਜਾਣਾ ਕਿਉਂਕਿ ਅਸੀਂ ਉਥੇ ਕੁਛ ਨਾ ਕੁਛ ਲੈਣ ਜਾਣਾ ਆ ਉਥੇ ਆਪਾਂ ਮੰਗਣ ਜਾਣਾ ਮੰਗਤੇ ਬਣ ਕੇ ਜਾਣਾ ਨਾ ਕਿ ਆਪਾਂ ਉਥੇ ਜਾ ਕੇ ਧਨੰਤਰ ਬਣਨਾ ਆ ਕਿ ਆਪਾਂ ਬਹੁਤ ਅਮੀਰ ਆ ਫਿਰ ਉਹ ਗੁਰੂ ਸਾਹਿਬ ਨੇ ਕਹਿਣਾ ਕਿ ਤੁਸੀਂ ਲੈਣ ਕੀ ਆਏ ਹੋ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਤਾਰੀਫ ਕਰਨੀ ਬਣਦੀ ਆ ਕਿ ਸਾਈਨੇਜ ਪ੍ਰੋਪਰ ਸੈਂਪਲਸ ਜਿਹੜੇ ਨੇ ਜ਼ਰੂਰ ਲਾਏ ਜਾਣ ਤਾਂ ਕਿ ਐਜੂਕੇਸ਼ਨ ਹੋ ਜਾਵੇ ਤੇ ਰਾਜਵਿੰਦਰ ਕੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਓ ਜੀ ਕੱਕ ਸਾਹਿਬ ਕੀ ਹਾਲ ਚਾਲ ਹੈ ਜੱਸੀ ਗਰੇਵਾਲ ਤੁਹਾਡੀ ਜੀ ਪੋਇਮ ਮਿਲ ਗਈ ਹੈ ਤੇ ਬਹੁਤ ਸੋਹਣਾ ਕਹਿੰਦੇ ਨਿੱਘਾ ਮੌਸਮ ਹੈ ਕੁਛ ਗਿੱਲੀਆਂ ਗਿੱਲੀਆਂ ਲਾਈਨਾਂ ਜ਼ਰੂਰ ਸੁਣਾਵਾਂਗੇ ਜੀ ਨਵੀਆਂ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਗੁਰਸੇਵਕ ਸਿੰਘ ਹੁਣੀ ਮੇਰੇ ਨਾਲ ਜੁੜਨਗੇ ਤੇ ਆਓ ਇੱਕ ਛੋਟੀ ਜੀ ਬ੍ਰੇਕ
ਹੁੰਦਾ ਸਿਰ ਤੇ ਜਦੋਂ ਵੇ ਸੱਗੀ ਫੁੱਲ ਜੱਟੀ ਦੇ ਵੇ ਜੱਟੀ ਹੂਰਾਂ ਨਾਲੋਂ ਘੱਟ ਨਹੀਂ ਉਹ ਜਾਪਦੀ ਗਿੱਧੇ ਵਿੱਚ ਸੋਹਣਿਆ ਪਚਾਲ ਜਿਹਾ ਆ ਜਾਵੇ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਘੱਟ ਸਾਨੂੰ ਵੀ ਨਾ ਜਾਣੀ ਤੂੰ ਪੰਜਾਬੀ ਜੱਟੀਏ ਸੂਹੇ ਸ਼ਮਲੇ ਨੀ ਸਿਰਾਂ ਤੇ ਸਜਾਏ ਹੋਏ ਨੇ ਐਵੇਂ ਮਾਣ ਨਾ ਕਰੀ ਤੂੰ ਸਿਰ ਸੱਗੀ ਫੁੱਲ ਦਾ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਗੱਲ ਕਰਾਂਗੇ ਸੋਹਣੀਆਂ ਸੁਨੱਖੀਆਂ ਪੰਜਾਬਣ ਮੁਟਿਆਰਾਂ ਦੇ ਸੱਗੀ ਫੁੱਲ ਦੀ ਤੇ ਉੱਚੇ ਲੰਮੇ ਸ਼ੈਲ ਸ਼ਬੀਲੇ ਪੰਜਾਬੀ ਗੱਭਰੂਆਂ ਦੇ ਕੈਂਠੇ ਦੀ ਓਨਲੀਆਂ ਤੁਹਾਡੇ ਆਪਣੇ ਫੇਵਰੇਟ ਰੇਡੀਓ ਸਟੇਸ਼ਨ ਹਰਮਨ ਰੇਡੀਓ ਦੇ ਉੱਪਰ ਬੁੱਧਵਾਰ ਸ਼ਾਮੀ 7 ਵਜੇ ਸਿਡਨੀ ਸਮੇਂ ਦੇ ਅਨੁਸਾਰ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੁਣੀ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਓਨਲੀ ਓਨ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @ ਹਰਮਨ ਰੇਡੀਓ .com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +91750801448 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਅਜੂਰਾਂ ਜੇ ਕਿਰਾਏ ਤੇ ਲੈ ਲੈ ਕੇ ਹੀਰਾ, ਇਸ਼ਕੇ ਦੀ ਚਾਦਰ ਕਰੀ ਜਾਣ ਲਈ, ਹੋਟਲ ਦੇ ਬੇਲੇ ਚ ਚੂਰੀ ਖਵਾ ਕੇ, ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ। ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਉਹ ਟੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਬਲੇ ਕੀ ਪਾਣੀ ਕੀ ਬਣੂ ਹੋ ਕੀ ਬਣੂ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਅੱਲਾ ਬਿਸਮਿਲਲਾ ਤੇਰੀ ਜੁਗਨੀ ਹਰ ਤਾਰਿਆਂ ਵੇ ਤੇਰੀ ਜੁਗਨੀ ਸਾਰੀ ਘੋੜਾ ਵਾਲਿਆਂ ਵੇ ਜੁਗਨੀ ਅੱਲਾ ਬਿਸਮਿਲਲਾ ਤੇਰੀ ਜੁਗਨੀ ਮਜਾਜ ਖੁੱਲ ਗਈ ਉਹ ਚਿੱਤਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਗੜੇ ਸੀ ਗਾਣੇ ਉਹ ਕੀ ਬਣੂ ਉਹ ਕੀ ਬਣੂ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਅੱਲਾ ਬਿਸਮਿਲਲਾ ਤੇਰੀ ਜੁਗਨੀ ਹਾਏ ਤਾਰਿਆਂ ਵੇ ਤੇਰੀ ਜੁਗਨੀ
ਸਾਨੂੰ ਸੌਦਾ ਨਹੀਂ ਪੁੱਗਦਾ ਹੈ
ਉਹ ਸਾਨੂੰ ਸੌਦਾ ਨਹੀਂ ਪੁੱਗਦਾ
ਹੋਰਾ ਵੀ ਤੋਂ ਚਨਾ ਪੁੱਛਦਾ
ਹੋਰਾ ਵੀ ਤੋਂ ਚਨਾ ਪੁੱਛਦਾ ਕੀ
ਹਾਲੇ ਸੱਤ ਲੁਜਦਾ ਹੈ
ਪੈਂਦੇ ਦੂਰ ਪਿਸ਼ੌਰਾਂ ਦੇ ਓਏ ਪੈਂਦੇ ਦੂਰ ਪਿਸ਼ੌਰਾਂ ਦੇ ਪੈਂਦੇ ਦੂਰ ਪਿਸ਼ੌਰਾਂ ਦੇ ਓਏ ਪੈਂਦੇ ਦੂਰ ਪਿਸ਼ੌਰਾਂ ਦੇ ਉਹ ਬਾਗੇ ਦੇ ਬਾਰਡਰ ਤੇ ਬਾਗੇ ਦੇ ਬਾਰਡਰ ਤੇਰਾ ਪੁੱਛ ਵੀ ਲਹਾਰਾਂ ਦੇ
hello, 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 hello,
hello, hello, thank you, Karan Nattiya. Aagiya bale to angrez vaddiya. I don't like the Punjabi Hindi nu.
Sharam nahi aundi sanu gaala dindi nu.
Sharam nahi aundi sanu gaala dindi nu.
Har boli sikho, sikhni vi chahidi. ਹਰ ਪੱਖੀ ਦੇਖ ਕੇ ਕੱਚੀ ਨਹੀਂ ਢਾਈ ਦੀ ਹਰ ਪੱਖੀ ਦੇਖ ਕੇ ਕੱਚੀ ਨਹੀਂ ਢਾਈ ਦੀ
ਉਹ ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ
ਸ਼ਾਸਤਾ ਨੇ ਮਾਰਨੀ ਜਵਾਨੀ ਚੜ੍ਹਦੀ
ਹਿਲ ਮਿਲ ਕਿਤੇ ਅੱਖ ਕਿਤੇ ਲੜਦੀ
ਮਰ ਜਾਣੇ ਮਾਨਾ ਕੀ ਭਰੋਸਾ ਕਰਦਾ
ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ
ਕਹਿ ਕੇ ਲੋਕ ਸਿਆਣੇ
ਬਣੂ ਦੁਨੀਆ ਦਾ ਸੱਚ ਪਾਤਸ਼ਾਹ ਬਾਗਰੂ ਜਾਣੇ
ਕੀ ਬਣੂ ਦੁਨੀਆ ਦਾ ਸੱਚ ਪਾਤਸ਼ਾਹ ਬਾਗਰੂ ਜਾਣੇ
ਕੀ ਬਣੂ ਦੁਨੀਆ ਦਾ
ਅੱਲਾ ਬਿਸਮਿਲ੍ਲਾ ਤੇਰੀ ਜੁਗਨੀ ਆਏ ਤਾਰੇ ਆ ਤੇਰੀ ਜੁਗਨੀ ਸਾਈ ਮੋੜਾ ਵਾਲੇ ਆ ਜੁਗਨੀ
ਅੱਲਾ ਬਿਸਮਿਲ੍ਲਾ ਤੇਰੀ ਜੁਗਨੀ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ। ਪ੍ਰੋਗਰਾਮ ਚੱਲ ਰਿਹਾ ਲਹਿਰਾ, ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ, ਜੋ ਕਿ ਤਕਨੀਕੀ ਖਰਾਬੀ ਕਾਰਨ ਵਾਰ ਵਾਰ ਤੁਹਾਡੇ ਨਾਲ ਰਾਬਤਾ ਟੁੱਟ ਰਹੀ ਸੀ, ਹੁਣ ਪੱਕਾ ਪੈਂਚਰ ਲਾ ਕੇ, ਯਾਨੀ ਪੱਕਾ ਹੀ ਕੰਮ ਕਰਕੇ ਪ੍ਰੋਗਰਾਮ ਚ ਦੁਬਾਰਾ ਤੋਂ ਸ਼ਾਮਲ ਹੋ ਚੁੱਕਾ ਆ, ਤੇ ਆਸ ਕਰਦਾ ਅਗਲੇ ਘੰਟੇ ਇਹ ਕੁਛ ਨਹੀਂ ਹੋਏਗਾ। ਸੋ ਮੇਰਾ ਸਾਥ ਦੇ ਰਹੇ ਨੇ ਤੇ ਤਕਨੀਕੀ ਸਪੋਰਟ ਦੇ ਰਹੇ ਨੇ ਅਮਨਦੀਪ ਸਿੰਘ ਸਿੱਧੂ ਗੋਲਫ ਸਰਵਰ ਤੋਂ। ਖਬਰਾਂ ਤੇ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਭਾਜੀ, ਹੁਣ ਤਾਂ ਨਹੀਂ ਕੋਈ ਏਦਾਂ ਦੀ ਪ੍ਰੋਬਲਮ ਆਊਗੀ ਜੀ?
ਨਹੀਂ, ਹੁਣ ਜੀਤ ਪੈਂਚਰ ਵਾਲੇ ਨੇ ਪੱਕਾ ਪੈਂਚਰ ਲਾਤਾ। ਠੀਕ ਹੈ ਜੀ, ਬਹੁਤ ਵਧੀਆ। ਮਿਲਿਆ ਸੀ ਮੈਨੂੰ ਜੀ ਜੀਤ ਪੈਂਚਰ ਵਾਲਾ, ਵੀ ਵੱਡਾ ਗਰੇਵਾਲ ਵੀ ਤੇ ਹੋਰ ਵੀ ਜਿਹੜੇ ਸਿੰਗਰ ਆਏ ਸੀ, ਬਰੀਫਲੀ ਇੱਕ ਛੋਟੀ ਜਿਹੀ ਮੁਲਾਕਾਤ ਹੋ ਪਾਈ ਸੀ ਤੇ ਉਹ ਮੈਨੂੰ ਨਹੀਂ ਸੀ ਪਤਾ ਇਹਨਾਂ ਦਾ ਇੰਨਾ ਕਲੇਸ਼ ਪਿਆ ਹੋਇਆ ਤੇ ਆਪਣੇ ਵੱਡੇ ਗਰੇਵਾਲ ਦਾ। ਤੇ ਉਧਰ ਮਿੰਟੂ ਭਾਜੀ ਦਾ ਰਾਤੀ ਫੋਨ ਆਇਆ ਤੇ ਮੈਨੂੰ ਪਰਸੋਂ ਮਿਲੇ ਸੀ ਸ਼ਾਮੀ, ਬਸ ਪੰਜ ਕੁ ਮਿੰਟ ਵਾਸਤੇ। ਤਾਂ
ਠੀਕ ਹੈ ਜੀ,
ਉਹ ਮੈਂ ਇਧਰ ਕੱਲ ਮਿੰਟੂ ਭਾਈ ਦਾ ਫੋਨ ਆਇਆ ਸ਼ਾਮੀ, ਫਲਾਈਟ ਉਤਰੀ ਮੇਰੀ, ਤਾਂ ਮੈਂ ਕਿਹਾ ਮੈਂ ਪਹੁੰਚ ਗਿਆ ਜੀ ਆਪਣੇ ਪਿੰਡ। ਕਹਿੰਦੇ ਤੁਸੀਂ ਇਧਰ ਪਹੁੰਚੇ, ਉਧਰ ਮੈਲਬਨ ਦੇ ਵਿਚ ਆਪਣੇ ਗੁਰਜੰਟ ਸਿੰਘ ਪਹੁੰਚ ਗਏ ਨੇ, ਉਨ੍ਹਾਂ ਨੇ ਵੀਡੀਓ ਪਾ ਤਾ ਮੈਂ ਮੈਲਬਨ ਆ ਗਿਆ। ਤਾਂ ਉਧਰ ਮੈਂ ਕਿਹਾ ਕੀ ਹੋਇਆ? ਕਹਿੰਦੇ ਉਨ੍ਹਾਂ ਦਾ ਇੰਨਾ ਪੰਗਾ ਪਿਆ ਹੋਇਆ। ਤੇ ਮੈਂ ਕਿਹਾ ਮੈਨੂੰ ਮਿਲੇ ਤਾਂ ਸੀ, ਉਨ੍ਹਾਂ ਦਾ ਕੋਈ ਜ਼ਿਕਰ ਕੀਤਾ ਨੀ। ਕਹਿੰਦੇ ਨਹੀਂ, ਉਹ ਤਾਂ ਲਾਈਟਲੀ ਲੈ ਰਹੇ ਨੇ ਤੇ ਇਹੀ ਜਵਾਨ ਜਿਆਦਾ ਸੀਰੀਅਸਲੀ ਲੈ ਰਿਹਾ ਹੈ। ਖੈਰ ਮੈਂ ਅਗੇਂਸਟ ਜਾਂ ਹੱਕ ਦੇ ਵਿਚ ਕਿਸੇ ਦੀ ਗੱਲ ਨਹੀਂ ਕਰ ਰਿਹਾ, ਪਰ ਜਿਹੜਾ ਮੈਸੇਜ ਚਲੋ ਗਲਤੀ ਆ ਉਹਦੀ, ਵੱਡੇ ਗਰੇਵਾਲ ਦੀ ਵੀ ਗੁਰਦੁਆਰੇ ਦੇ ਪਾਇਆ ਇੱਥੇ ਮਿਲ ਲੈਂਦੇ, ਉੱਥੇ ਐਂ ਕਰਦੇ, ਉੱਥੇ ਓ ਕਰਦੇ, ਉਹ ਗਲਤ ਹੈ, ਉਦਾਂ ਨਹੀਂ ਕਰਨਾ। ਹੋਰ ਬਾਲੇ ਬਥੇਰਾ ਥਾਂ ਐਡਾ ਮੈਲਬਨ ਪਿਆ ਤੇ ਕਿਸੇ ਘਰੇ ਬੈਠ ਕੇ ਗੱਲ ਕਰ ਲਓ ਜਾਂ ਕਿਤੇ ਹੋਰ ਪਾਸੇ ਗੱਲ ਕਰ ਲਓ, ਗਰਾਊਂਡਾਂ ਚ ਕਰ ਲਓ, ਐਡੇ ਵੱਡੇ ਵੱਡੇ ਹੈਗੇ, ਪੁਲਿਸ ਸਟੇਸ਼ਨ ਕਰ ਲਓ ਗੱਲ, ਉੱਥੇ ਜ਼ਿਆਦਾ ਵਧੀਆ ਰਹੂਗਾ, ਬਹੁਤਾ ਉਹਨਾਂ ਨੂੰ ਵੀ ਨਹੀਂ ਆਉਣ ਦੀ ਲੋੜ ਪੈਣੀ। ਤਾਂ ਹਾਂਜੀ, ਸੋ ਇਸ ਕਰਕੇ ਮਤਲਬ ਇਹ ਇਕ ਮੁੱਦਾ ਆ। ਪਰ ਪਹਿਲਾਂ ਨਾ ਆਪਾਂ ਸੁਨੇਹੇ ਜਿਹੜੇ ਆਪਾਂ ਆਪਣੇ ਸਰੋਤਿਆਂ ਦੇ ਪੜੇ ਸੀਗੇ, ਉਨ੍ਹਾਂ ਦੇ ਵਿਚ ਨਾ ਜੱਸੀ ਗਰੇਵਾਲ ਦੀਆਂ ਕੁਛ ਪੰਕਤੀਆਂ ਸੀ, ਗਿੱਲੀਆਂ ਗਿੱਲੀਆਂ, ਕਹਿੰਦੇ ਭਾਜੀ ਕੁਛ ਗਿੱਲੀਆਂ ਗਿੱਲੀਆਂ ਲਾਈਨਾਂ ਲਿਖੀਆਂ ਤੇ ਜ਼ਰੂਰ ਸਾਂਝੀਆਂ ਕਰ, ਤਾਜ਼ੀਆਂ, ਜਾਣੀ ਕਿ ਕਹਿਣ ਦਾ ਮਤਲਬ। ਕਹਿੰਦੇ ਜ਼ਰੂਰੀ ਨਹੀਂ ਹੁੰਦਾ ਵੇਲਾ ਤੇਰੇ ਵੱਲ ਹੀ ਝੁਕੀ ਜਾਵੇ, ਜ਼ਰੂਰੀ ਨਹੀਂ ਹੁੰਦਾ ਵੇਲਾ ਤੇਰੇ ਵੱਲ ਹੀ ਝੁਕੀ ਜਾਏ, ਦੂਜੇ ਦੀ ਤਰੱਕੀ ਨੂੰ ਵੀ ਸਿੱਖ ਥੋੜਾ ਜਰਨਾ, ਅਦਾਕਾਰੀ ਕਰਨ ਆਏ ਦੁਨੀਆਂ ਤੇ ਗਰੇਵਾਲਾ, ਭੁੱਲ ਜਾਵੀਂ ਸ਼ਿਕਵੇ ਯਾਦ ਰੱਖੀ ਮਾਰਨਾ। ਬਹੁਤ ਸੋਹਣਾ ਜੀ, ਬਹੁਤ
ਸੋਹਣਾ।
ਮੈਨੂੰ ਲੱਗਦਾ ਇਸ ਸਮੇਂ ਦੇ ਉੱਤੇ ਢੁੱਕ ਵੀ ਗਈ ਆ ਗੱਲ, ਹਨਾ, ਕਿ ਜ਼ਰੂਰ ਹਾਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵੇਲੇ ਸਾਨੂੰ ਆਪਣਾ ਹੀ ਮਤਲਬ ਚੜਾਈ ਜਿਹੜੀ ਆ ਉਹੀ ਸਾਡੀ ਆਵੇ, ਦੂਜੇ ਦੀ ਵੀ ਹੋਣੀ ਆ ਸੰਸਾਰ ਦੇ ਵਿਚ, ਦੂਸਰੇ ਬੰਦੇ ਜਿਹੜੇ ਉਨ੍ਹਾਂ ਨੇ ਵੀ ਸਾਹ ਲੈਣਾ, ਉਨ੍ਹਾਂ ਨੇ ਵੀ ਜਿਉਣਾ ਆ। ਸੋ ਇਸ ਕਰਕੇ ਨਾ ਆਪਣੀ ਤਰੱਕੀ ਨੂੰ ਸਬਰ ਕਰਨਾ ਸਿੱਖਣਾ ਚਾਹੀਦਾ ਤੇ ਦੂਜੀ ਦਾ ਵੀ ਸਬਰ ਜਿਹੜਾ ਉਹ ਕਰਨਾ ਬਣਦਾ ਆ। ਤੇ ਚਲੋ
ਜੀ, ਬਿਲਕੁਲ ਭਾਈ,
ਪਰ ਬਹੁਤ ਘੱਟ ਹੁੰਦੇ ਨੇ ਨਾ, ਜਿੰਨੇ ਹੁਣ ਉਮਰ ਦੇ ਵਿਚ ਦੇਖਿਆ ਹੁਣ ਤੱਕ ਬਹੁਤ ਘੱਟ ਹੁੰਦੇ ਨੇ ਕਿ ਜਿਹੜੇ ਤੁਹਾਡੀ ਤਰੱਕੀ ਤੇ ਖੁਸ਼ੀ ਜਾਂ ਤੁਹਾਡੀ ਹੈਲਪ ਕਰਦੇ ਆ ਤੁਹਾਡੇ ਅੱਗੇ ਜਾਣ ਦੇ। ਬਹੁਤ ਟਾਵੇ ਬਹੁਤ ਵੇਲੇ ਦੇਖਣ ਨੂੰ ਮਿਲਦੇ ਆ, ਨਹੀਂ ਤਾਂ ਫਾਰਮੈਲਿਟੀਜ਼ ਤਾਂ ਜ਼ਿਆਦਾ ਹੁੰਦੀਆਂ ਨਾ, ਗੁੱਡ ਔਨ ਯੂ ਵਾਲੇ ਤਾਂ ਬਹੁਤ ਹੁੰਦੇ ਆ, ਪਰ ਲੱਤਾਂ ਜਾਰੀਆਂ ਖਿੱਚੀਆਂ ਜਾਂਦੀਆਂ ਨੇ। ਬਹੁਤ ਵੇਲੇ ਆ ਕੇ ਤੁਹਾਡੀ ਤਰੱਕੀ ਤੋਂ ਖੁਸ਼ ਹੋਣ ਤੇ ਤੁਹਾਡੀ ਹੈਲਪ ਕਰਨ ਅੱਗੇ ਜਾਣ ਲਈ। ਪਰ ਹਾਂਜੀ ਤੁਹਾਡੇ ਕਹਿੰਦੇ ਸਬਰ ਸਬਰ ਸੰਤੋਖ ਜਿਹਨੂੰ ਕਹਿ ਦਿੰਦੇ ਆ, ਉਸ ਚੀਜ਼ ਦੀ ਕਮੀ ਆ ਸ਼ਾਇਦ
ਜੀ। ਇੱਕ ਨਾ ਕਹਾਣੀ ਸ਼ੇਖ ਸਾਧ ਦੀ ਮੇਰੇ ਸਾਹਮਣੇ ਪਈ ਆ, ਮੈਂ ਸੋਚਿਆ ਚਲੋ ਸਾਂਝੀ ਕਰ ਲਾ ਨਾਲ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ। ਕਹਾਣੀ ਇਸ ਤਰ੍ਹਾਂ ਕਿ ਛੋਟੀ ਛੋਟੀ ਕਹਾਣੀਆਂ ਉਹਨਾਂ ਨੇ ਲਿਖੀਆਂ ਹੋਈਆਂ, ਦੋ ਦੋ ਲਾਈਨਾਂ ਦੀਆਂ, ਇੱਕ ਇੱਕ ਲਾਈਨਾਂ ਦੀਆਂ, ਇੱਕ ਇੱਕ ਪਹਿਰੇ ਦੀਆਂ। ਇੱਕ ਕਹਾਣੀ ਇਹ ਹੈ ਕਿ ਇੱਕ ਮੂਰਖ ਇੱਕ ਬੁੱਧੀਮਾਨ ਦਾ ਪੱਲਾ ਫੜ ਕੇ ਉਸ ਦੀ ਨਰਾਦਰੀ ਕਰ ਰਿਹਾ ਸੀ। ਜਾਲੀ ਨਿਊਜ਼ ਨੇ ਦੇਖਿਆ ਤੇ ਕਿਹਾ, ਜਾਲੀ ਨਿਊਜ਼ ਇੱਕ ਇਨਸਾਨ ਨੇ, ਉਹਨਾਂ ਨੇ ਦੇਖਿਆ ਤੇ ਕਿਹਾ ਕਿ ਜੇ ਇਹ ਬੁੱਧੀਮਾਨ ਹੁੰਦਾ ਤਾਂ ਗੱਲ ਇੱਥੋਂ ਤੱਕ ਨਾ ਪਹੁੰਚਦੀ। ਸੋ ਮਤਲਬ ਇੱਕ ਮੂਰਖ ਜਿਹੜਾ ਆ ਉਹ ਜਦੋਂ ਬੁੱਧੀਮਾਨ ਦਾ ਪੱਲਾ ਫੜਦਾ ਆ ਤਾਂ ਜਿਹੜੇ ਦੇਖਣ ਵਾਲੇ ਵੀ ਉਹ ਕਹਿੰਦੇ ਵੀ ਜੇ ਇਹ ਇੰਨਾ ਬੁੱਧੀਮਾਨ ਹੁੰਦਾ ਤਾਂ ਮੂਰਖ ਨੂੰ ਨਾਗੇ ਨਾ ਲੱਗਣ ਦਿੰਦਾ, ਮੂਰਖ ਨਾਲ ਲੜਾਈ ਨਾ ਲੜਦਾ। ਸੋ ਗੁਰੂ ਸਾਹਿਬ ਨੇ ਵੀ ਕਿਹਾ ਕਿ ਪੜ ਅੱਖਰ ਇਹ ਬੁੱਝੀਏ, ਮੂਰਖੇ ਨਾਲ ਨਾ ਲੁੱਝੀਏ, ਹਨਾ। ਤੇ ਹੁਣ ਇਹਦੇ ਵਿਚ ਜਿਹੜਾ ਅਰਥ ਇਹ ਨਿਕਲਦਾ, ਕਹਿੰਦੇ ਵੀ ਦੋ ਬੁੱਧੀਮਾਨਾਂ ਵਿਚ ਸਾੜਾ ਤੇ ਲੜਾਈ ਨਹੀਂ ਹੋ ਸਕਦੀ, ਕਿਉਂਕਿ ਬੁੱਧੀਮਾਨ ਕਿਸੇ ਮੂਰਖ ਨਾਲ ਲੜਦਾ ਹੀ ਨਹੀਂ, ਠੀਕ ਹੈ ਨਾ। ਜੇ ਹੁਣ ਦੇਖੋ ਜਦੋਂ ਲੜਦੇ ਆ, ਇਹ ਤਾਂ ਲੋਕ ਕਹਿੰਦੇ ਨੇ ਨਾ ਕੌਣ ਮੂਰਖ ਹੈ ਕੌਣ ਬੁੱਧੀਮਾਨ ਹੈ, ਜਿਹੜੇ ਉਹ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਆਪਸ ਦੇ ਵਿਚ ਤਕਰਾਰ ਕਰ ਰਹੇ ਹੁੰਦੇ ਨੇ, ਉਹ ਤਾਂ ਦੋਏ ਆਪਣੇ ਆਪ ਨੂੰ ਬੁੱਧੀਮਾਨ ਹੀ ਸਮਝ ਰਹੇ ਹੁੰਦੇ ਆ, ਹਨਾ। ਗੱਲ ਇਹ ਵੀ ਬਣਦੀ ਹੈ ਨਾ। ਤੇ ਕਹਿੰਦੇ ਨੇ ਕਿ ਜਿਹੜੇ ਦੋ ਬੁੱਧੀਮਾਨ ਹੁੰਦੇ ਆ ਉਹਨਾਂ ਦੇ ਵਿਚ ਜੇ ਉਹਨਾਂ ਚ ਬੁੱਧੀ ਕੰਮ ਕਰਦੀ ਹੋਵੇ ਤਾਂ ਸਾੜਾ ਤੇ ਲੜਾਈ ਤਾਂ ਹੋ ਹੀ ਨਹੀਂ ਸਕਦੀ, ਹਨਾ। ਕਿਉਂਕਿ ਜਿਹੜਾ ਕੁਦਰਤੀ ਸਿਧਾਂਤ ਹੈ, ਬੁੱਧੀਮਾਨ ਵਾਲਾ ਸਿਧਾਂਤ ਹੈ, ਉਹਦੇ ਮੁਤਾਬਕ ਬੁੱਧੀਮਾਨ ਕਿਸੇ ਮੂਰਖ ਨਾਲ ਨਹੀਂ ਲੜਦਾ। ਜੇ ਕੋਈ ਪਾਗਲ ਉਸ ਨੂੰ ਮੰਦਾ ਚੰਗਾ ਬੋਲ ਦੇਵੇ ਤਾਂ ਉਹ ਉਸ ਨੂੰ ਪਿਆਰ ਨਾਲ ਜਿੱਤ ਲਵੇਗਾ। ਜੇ ਇਸੇ ਹੀ ਤਰ੍ਹਾਂ ਜੇ ਬਾਗੀ ਅਤੇ ਸ਼ਾਂਤੀ ਪਸੰਦ ਦੋਵੇਂ ਮੂਰਖ ਹਨ, ਭਾਵੇਂ ਜ਼ੰਜੀਰ ਵੀ ਹੋਵੇ ਉਹ ਤੋੜ ਦੇਣਗੇ। ਇੱਕ ਭੈੜੇ ਬੰਦੇ ਨੇ ਇੱਕ ਖਾਸ ਵਿਅਕਤੀ ਨੂੰ ਗਾਲ ਕੱਢੀ ਤੇ ਉਹ ਸਹਿ ਗਿਆ ਅਤੇ ਕਿਹਾ, ਹੇ ਭਲੇ ਪੁਰਸ਼, ਮੈਂ ਤਾਂ ਉਸ ਤੋਂ ਵੀ ਬੈੜਾ ਹਾਂ ਜੋ ਤੂੰ ਕਿਹਾ ਹੈ। ਮਤਲਬ ਕਹਿੰਦੇ ਨੇ ਕਿ ਤੂੰ ਮੈਨੂੰ ਮਾੜਾ ਕਿਹਾ ਗਾਲ ਕੱਢ ਕੇ, ਪਰ ਜੋ ਤੂੰ ਮੈਨੂੰ ਗਾਲ ਕੱਢੀ ਹੈ ਨਾ ਮਾੜੇਪਣ ਦੀ, ਮੈਂ ਤਾਂ ਯਾਰ ਉਹ ਤੋਂ ਵੀ ਮਾੜਾ ਆ ਅਸਲ ਦੇ ਵਿਚ, ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਮੇਰੇ ਔਗੁਣ ਉਦਾਂ ਨਹੀਂ ਜਾਣਦਾ ਜਿਵੇਂ ਮੈਂ ਆਪਣੇ ਆਪ ਨੂੰ ਜਾਣਦਾ, ਕਿਉਂਕਿ ਦੂਸਰਾ ਬੰਦਾ ਦਾ ਔਗੁਣ ਜਿਹੜੇ ਨੇ ਥੋੜੇ ਜਾਣਦਾ ਨਾ, ਜਿਹੜਾ ਬੰਦਾ ਅੰਦਰੋਂ ਹੁੰਦਾ ਉਹ ਆਪਣੇ ਔਗੁਣ ਜ਼ਿਆਦਾ ਜਾਣਦਾ ਹੁੰਦਾ। ਸੋ ਇਹ ਹੈਗੀ ਜੀ ਬੁੱਧੀਮਾਨਾਂ ਦੀ ਰਿਸਪੋਂਸ। ਤਾਂ ਹੁਣ ਆ ਵੀ ਵਰਤਾਰਾ ਚਲੋ ਬਹੁਤਾ ਵਧੀਆ ਨਹੀਂ ਹੈਗਾ, ਦੇਖਦੇ ਆ ਅੱਜ ਕੀ ਹੁੰਦਾ। ਦੇਖਣਾ ਕੀ ਹੈ, ਦੁਨੀਆਂ ਐਂਟਰਟੇਨਮੈਂਟ ਲੈ ਰਹੀ ਹੈ ਆਪਣੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਨਜ਼ਾਰੇ ਲੈ ਰਹੇ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੇ ਜੇ ਸਰਕਾਰ ਇਜਾਜ਼ਤ ਦੇਵੇ ਨਾ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਉੱਤੇ ਬੈਟਿੰਗ ਵੀ ਹੋ ਸਕਦੀ ਆ, ਪੈਸੇ ਵੀ ਲੱਗ ਸਕਦੇ ਨੇ, ਹਨਾ। ਪੈਸੇ ਵੀ, ਲੋਕੀ ਪੈਸੇ ਬਣਾਉਣ ਨੂੰ ਵੀ ਤਿਆਰ ਹੋ ਜਾਣੇ ਨੇ। ਸੋ ਚਲੋ
ਬਿਲਕੁਲ, ਪਰ ਵੈਸੇ ਇਹਨਾਂ ਦੇ ਦੇਖਿਆ ਜਾਵੇ ਜੀ, ਨਿਕਲਣਾ ਤਾਂ ਕੁਛ ਨੀ, ਇਹਨਾਂ ਕਰਨਾ ਕਰਨਾ ਤਾਂ ਕੁਛ ਨੀ ਹੈ ਜੀ,
ਤੁਹਾਡੇ ਸਾਹਮਣੇ ਦੇਖ ਲਓ ਕੁਛ ਨੀ ਹੋਣਾ ਹੈਗਾ। ਬੱਬੂ ਮਾਨ ਉੱਥੇ ਆ ਕੇ ਗਿਆ ਐਡਲੇਡ ਤੇ ਕੁਛ ਨੀ ਹੋਇਆ ਅੱਗੇ, ਹਨਾ। ਬੱਬੂ ਮਾਨ ਦੇ ਅਗੇਂਸਟ ਵੀ ਸੀਗਾ ਸਾਰਾ ਕੁਛ ਸੀਗਾ, ਉਨੀ ਦਿਨੀ ਉਹ ਪੇਜ ਹੀ ਬੰਦ ਰਿਹਾ ਉਹਦਾ, ਹਨਾ। ਤੇ ਇਸ ਕਰਕੇ ਕਈ ਲੋਕ ਇਹ ਕਹਿੰਦੇ ਨੇ, ਫੇਸਬੁੱਕ ਤੇ ਵੀ ਮੈਂ ਦੇਖਿਆ ਹੁਣ ਦੋਨਾਂ ਦੀਆਂ ਪ੍ਰੋਫਾਈਲਾਂ ਤੇ, ਤੇ ਕਹਿੰਦੇ ਨੇ ਕਿ ਇਹ ਸਾਰਾ ਹੀ ਰੌਲਾ ਜਿਹੜਾ ਅਸਾਈਲਮ ਸੀ ਕੇਸ ਪਾਉਣ ਦੇ ਲਈ ਕੀਤਾ ਜਾ ਰਿਹਾ ਤੇ। ਹਾਂਜੀ ਹਾਂਜੀ, ਇਹ ਵੀ ਇੱਕ ਮੈਸੇਜ ਲਿਖਿਆ ਕਮੈਂਟ ਦੇ ਵਿਚ ਕਿ ਐਡਾ ਕੋਈ ਵੱਡੀ ਗੱਲ ਨੀ ਹੈਗੀ ਕੌਮ ਨੂੰ ਜਿੱਡੀ ਕਿ ਮਤਲਬ ਬਣਾਈ ਜਾ ਰਹੀ ਆ ਤੇ ਬਿਨਾਂ ਕਿਸੇ ਗੱਲ ਤੋਂ, ਇਹ ਕੋਈ ਵਧੀਆ ਗੱਲ ਨੀ। ਖੈਰ ਆਪਾਂ ਅੱਗੇ ਚੱਲਦੇ ਆ, ਅੱਜ ਨਾ ਬਹੁਤ ਸਾਰੇ ਮਸਲੇ ਖਬਰਾਂ ਦੇ ਵੀ ਆਏ ਪਏ ਨੇ, ਉਹ ਵੀ ਆਪਾਂ ਸਾਂਝੇ ਕਰਨੇ। ਪੰਜਾਬ ਦੇ ਵਿਚ ਜਿਹੜੇ ਰਿਜ਼ਲਟ ਆਏ ਨੇ ਉਹਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ, ਤੇ ਉਸ ਦੇ ਨਾਲ ਸੰਬੰਧਿਤ ਕਈ ਖੁਦਕੁਸ਼ੀਆਂ ਵੀ ਹੋਈਆਂ ਕਿਸਾਨ ਦੇ ਵਿਚ, ਕਿਸਾਨ ਨਹੀਂ ਪੰਜਾਬ ਦੇ ਵਿਚ ਖੁਦਕੁਸ਼ੀਆਂ ਕਰ ਰਹੇ, ਭਾਰਤ ਦੇ ਵਿਚ ਬੱਚੇ ਵੀ ਕਰਨ ਲੱਗ ਪਏ ਨੇ, ਜਿਹੜਾ ਕਿ ਇਕ ਬਹੁਤ ਹੀ ਜ਼ਿਆਦਾ ਵੱਡਾ ਚਿੰਤਾ ਦਾ ਵਿਸ਼ਾ ਹੈ, ਆਪਾਂ ਇਨ੍ਹਾਂ ਤੇ ਗੱਲ ਕਰਨੀ ਹੈ। ਉਧਰ ਭਾਰਤ ਤੇ ਪਾਕਿਸਤਾਨ ਦੀ ਆਪਸ ਦੇ ਵਿਚ ਖਿਚਾਅ ਜਾਰੀ ਹੈ ਜੀ, ਸਿਆਚਿਨ ਇਲਾਕੇ ਨੂੰ ਲੈ ਕੇ, ਤੇ ਕਮਾਦ ਦਾ ਮੁੱਲ ਵੀ 25 ਰੁਪਏ ਵੱਧ ਗਿਆ ਤੇ ਹੇਮਕੁੰਟ ਸਾਹਿਬ ਲਈ ਪਹਿਲਾ ਜਥਾ ਰਵਾਨਾ ਹੋ ਚੁੱਕਾ ਤੇ ਗੁਰਦੁਆਰਾ ਗਿਆਨ ਗੋਦੜੀ ਨੂੰ ਮੁੜ ਸਥਾਪਿਤ ਕਰਨ ਦੇ ਲਈ ਹਰਿਦੁਆਰ ਦੇ ਵਿਚ ਮਤਾ ਪਾਸ ਕੀਤਾ ਜਾ ਚੁੱਕਾ ਹੈ। ਤੇ ਇਹ ਸਾਰੀਆਂ ਖਬਰਾਂ ਚਿੰਤਨ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਦੇ ਵਿਚ। ਤਾਂ ਬਾਕੀ ਸੰਦੀਪ ਰਾਏ ਕਹਿ ਰਹੇ ਨੇ ਮਤਲਬ ਇੰਡੀਆ ਤੇ ਪਾਕਿਸਤਾਨ ਦੋਨੋਂ ਮੂਰਖ ਹੋਏ। ਦੇਖੋ ਜੇ ਲੜਦੇ ਆ ਤਾਂ ਮੂਰਖੇ ਹੋਏ, ਨੁਕਸਾਨ ਤਾਂ ਆਪਣਾ ਹੀ ਆ। ਤੇ ਕਹਿੰਦੇ ਜੇ ਇੱਕ ਬੁੱਧੀਮਾਨ ਹੈ ਤਾਂ ਦੂਜਾ ਥੋੜੋ ਲੜਾਈ ਦੇ ਵਿੱਚ ਦੋਨੋਂ ਕੋਈ ਫਰਕ ਨਹੀਂ ਪਛਾਣ ਸਕਦੇ। ਖੈਰ ਆਪਾਂ ਅੱਗੇ ਚੱਲਦੇ ਆ ਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਗੀਤ ਸੰਗੀਤ ਵੀ ਆਪਾਂ ਸੁਣਨਾ ਤੇ ਨਾਲ ਆਪਾਂ ਖਬਰਾਂ ਦਾ ਡਿਟੇਲ ਦੇ ਵਿੱਚ ਗੱਲ ਕਰਨੀ ਆ। ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਰਹੇਗਾ ਇੱਕ ਬ੍ਰੇਕ ਤੋਂ ਬਾਅਦ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadhere jankari liye visit karo www.plfs.com.au.
Yaad rakhiyo number 0433-552-127.
ਉਹ ਕੀ ਗੱਲ ਸੁੱਖ ਤਾਂ ਹੈ।
ਵਾਈਟਲ ਸਟੂਡੀਓ ਐਂਡ ਸੀ ਸਟੂਡੀਓਜ਼ ਪ੍ਰੈਜ਼ੈਂਟ ਸਾਫ ਬਹਾਦਰ, ਸਸਪੈਂਸ, ਥ੍ਰਿਲਰ, ਡਰਾਮਾ, ਫਸਟ ਟਾਈਮ ਇਨ ਪੰਜਾਬੀ ਸਿਨੇਮਾ, ਸਟਾਰਿੰਗ ਐਨੀ ਵਿਰਕ, ਰੀਤ ਕਮਲ, ਜਸਵਿੰਦਰ ਬੱਲਾ, ਰਾਣਾ ਰਣਵੀਰ ਐਂਡ ਮੈਨੀ ਮੋਰ। ਸਾਫ ਬਹਾਦਰ 26 ਮਈ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਮੋਰ ਇਨਫੋ ਵਿਜ਼ਿਟ whitehillproduction.com।
ਜੇ ਜਿੰਦਾ ਟੁੱਟਿਆ ਆਪਣਾ ਅੱਧਾ ਮਸਲਾ ਹੱਲ ਹੋਜੂ, ਤੇ ਜੇ ਜਿੰਦਾ ਹੁੱਲ ਗਿਆ ਸਾਰੇ ਪੱਤੇ ਨੰਗੇ ਹੋ ਜਾਣਗੇ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾ ਤੇ ਸਿਡਨੀ ਸਮੇਂ ਮੁਤਾਬਕ 9:04 ਹੋ ਚੁੱਕੇ ਨੇ ਤੇ ਜਿਹੜੇ ਦੋਸਤ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਤੇ ਉਹਨਾਂ ਨੂੰ ਦੱਸਦੇ ਚਲੀਏ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com ਦੇ ਉੱਤੇ ਤੇ ਹੁਣ ਸਮਾਂ ਹੋ ਗਿਆ ਕਿ ਖਬਰਾਂ ਤੇ ਝਾਤ ਜੋ ਮਾਰੀ ਸੀ ਉਸ ਤੇ ਗੱਲਬਾਤ ਕਰ ਸਕੀਏ ਚਿੰਤਨ ਕਰ ਸਕੀਏ ਤੇ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਸਿੰਘ ਸਿੱਧੂ ਜੀ ਖਬਰ ਤੋਂ
ਜੀ
ਜੀ ਭਾਜੀ
ਹਾਂਜੀ ਜਿਹੜੀ ਪਹਿਲੀ ਖਬਰ ਮੈਂ ਸਾਂਝੀ ਕਰਨਾ ਚਾਹਾਂਗਾ ਜੀ ਉਹ ਹੈਗੀ ਹੁਣ ਪੰਜਾਬ ਦੇ ਵਿਚ ਭਾਰਤ ਦੇ ਵਿਚ ਕਮਾਦ ਜਿਹੜੀ ਆ ਚੱਕ ਹੋਣੀ ਆ ਹਜੇ 2-4 ਮਹੀਨਿਆਂ ਤੱਕ ਸ਼ੁਰੂ ਹੋਣੀ ਆ ਪਰ ਉਸਦੇ ਜਿਹੜੇ ਮੁੱਲ ਨੇ ਪਹਿਲਾਂ ਹੀ ਨਿਰਧਾਰਿਤ ਕਰ ਦਿੱਤੇ ਜਾਂਦੇ ਨੇ ਸੋ ਚੰਗੀ ਖ਼ਬਰ ਇਹ ਆ ਕਿ ਗੰਨੇ ਦਾ ਜਿਹੜਾ ਮੁੱਲ ਹੈ ਬੇਸ ਰੇਟ ਆ ਉਹ 25 ਰੁਪਏ ਹੋਰ ਵਧਾ ਦਿੱਤਾ ਗਿਆ ਤਾਂ 2000 ਇਹ ਸੈਂਟਰ ਸਰਕਾਰ ਵੱਲੋਂ ਆ ਜੀ ਤੇ 2017-18 ਲਈ ਗੰਨੇ ਦਾ ਉਚਿਤ ਤੇ ਲਾਭਕਾਰੀ ਮੁੱਲ ਜਿਸ ਨੂੰ ਕਿ FRP ਵੀ ਕਹਿੰਦੇ ਨੇ 255 ਰੁਪਏ ਐਲਾਨਿਆ ਗਿਆ ਜੀ ਤਾਂ ਇਹ ਪਹਿਲਾਂ 230 ਰੁਪਏ ਹੁੰਦਾ ਸੀ ਕਾਫੀ ਦੇਰ ਰਿਹਾ ਤੇ ਹੁਣ ਇਸ ਨੂੰ 25 ਰੁਪਏ ਹੋਰ ਵਧਾ ਦਿੱਤਾ ਗਿਆ ਤੇ ਉਧਰ ਹੇਮਕੁੰਡ ਸਾਹਿਬ ਲਈ ਪਹਿਲਾ ਜਥਾ ਰਵਾਨਾ ਹੋ ਗਿਆ ਜੀ ਗੋਬਿੰਦਘਾਟ ਤੋਂ 2500 ਯਾਤਰੂਆਂ ਦਾ ਪਹਿਲਾ ਜਥਾ ਸ੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਲਈ ਰਵਾਨਾ ਹੋਇਆ ਇਹ ਯਾਤਰੀ ਵੀਰਵਾਰ ਸਵੇਰੇ ਹੇਮਕੁੰਡ ਪਹੁੰਚ ਕੇ ਕਵਾੜ ਖੁੱਲਣ ਪਿੱਛੋਂ ਪਹਿਲੀ ਅਰਦਾਸ ਦੇ ਵਿਚ ਸ਼ਾਮਲ ਹੋਣਗੇ ਸੋ ਹੇਮਕੁੰਡ ਸਾਹਿਬ ਦੇ ਜਿਹੜਾ ਸੀਜ਼ਨ ਦਰਸ਼ਨ ਕਰਨ ਦਾ ਸ਼ੁਰੂ ਹੋ ਚੁੱਕਾ ਕਿਉਂਕਿ ਇੱਥੇ ਤਕਰੀਬਨ ਕਾਫੀ ਦੇਰ 3-4-5 ਮਹੀਨੇ ਜਿਹੜੀ ਆ ਉਹ ਬਰਫ਼ ਪਈ ਰਹਿੰਦੀ ਹੈ ਤੇ ਬੰਦ ਰਹਿੰਦਾ ਸੈਲਾਨੀਆਂ ਵਾਸਤੇ ਤੇ ਹੁਣ ਸੈਲਾਨੀਆਂ ਵਾਸਤੇ ਇਹ ਖੋਲ ਦਿੱਤਾ ਜਾਊਗਾ ਤਾਂ ਉਧਰ ਇਕ ਹੋਰ ਖ਼ਬਰ ਹੈ ਜਿਹੜੀ ਫਰੰਟ ਪੇਜ ਦੀ ਖ਼ਬਰ ਬਣੀ ਆ ਉਹ ਇਹ ਹੈ ਕਿ ਪਾਕਿਸਤਾਨ ਨੇ ਸਿਆਚਿਨ ਚ ਕੀਤਾ ਲੜਾਕੂ ਜਹਾਜ਼ਾਂ ਦੀ ਉਡਾਨ ਦਾ ਦਾਅਵਾ ਤੇ ਭਾਰਤ ਨੇ ਦਾਅਵਾ ਝੁਠਲਾਇਆ ਤੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਸਿਆਚਿਨ ਦੇ ਉੱਤੇ ਉਨ੍ਹਾਂ ਨੇ ਫਲਾਈਟਸ ਕੀਤੀਆਂ ਨੇ ਜਹਾਜ਼ ਉਡਾਏ ਨੇ ਆਪਣੇ ਲੜਾਕੂ ਜਹਾਜ਼ ਤੇ ਉਹ ਇਕ ਬੜਾ ਹੀ ਕ੍ਰਿਟੀਕਲ ਏਰੀਆ ਜਿੱਥੇ ਲੜਾਈ ਦੇ ਚਾਂਸ ਹਮੇਸ਼ਾ ਹੀ ਰਹਿੰਦੇ ਨੇ ਕਸ਼ਮੀਰ ਦੇ ਉੱਪਰ ਵਾਲੇ ਪਾਸੇ ਹਿਮਾਲਿਆ ਖੇਤਰ ਦੇ ਵਿਚ ਤੇ ਪਾਕਿਸਤਾਨ ਦੀ ਪੈਂਤੜੇਬਾਜ਼ੀ ਤੇ ਭਾਰਤ ਨੇ ਕਿਹਾ ਕਿ ਇਹ ਜਿਹੜੀ ਕਾਰਵਾਈ ਤੋਂ ਧਿਆਨ ਵੰਡਾਉਣ ਦਾ ਚੱਲਿਆ ਪੈਂਤੜਾ ਤੇ ਪਾਕਿਸਤਾਨ ਹਵਾਈ ਫੌਜ ਦੇ ਮੁਖੀ ਦੀਆਂ ਧਮਕੀਆਂ ਹਵਾ ਹਵਾਈ ਕਰਾਰ ਦਿੱਤੀਆਂ ਗਈਆਂ ਨੇ ਤੇ ਇਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਜੀ ਉਹ ਇਹ ਹੈ ਕਿ ਜਿਹੜੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿਚ ਕਿ ਪੰਜਾਬ ਦੇ ਵਿਚ ਭਾਰਤ ਦੇ ਵਿਚ ਸਿਰਫ ਕਿਸਾਨ ਹੀ ਖੁਦਕੁਸ਼ੀ ਨਹੀਂ ਕਰ ਰਹੇ ਹੋਰ ਵੀ ਬਹੁਤ ਪਾਸੇ ਸਮੱਸਿਆਵਾਂ ਨੇ ਹਾਂ ਇਹ ਜ਼ਰੂਰ ਹੋ ਜਾਂਦਾ ਪਹਿਲਾਂ ਵੀ ਮੈਂ ਕਈ ਵਾਰੀ ਕਿਹਾ ਕਿ ਜਿਹੜੀ ਸਮੱਸਿਆ ਆ ਕਿ ਪੇਂਡੂ ਖੇਤਰ ਦੇ ਵਿਚ ਖੁਦਕੁਸ਼ੀਆਂ ਹੁੰਦੀਆਂ ਨੇ ਤਾਂ ਕੁਦਰਤੀ ਤੌਰ ਤੇ ਉਨ੍ਹਾਂ ਨੂੰ ਕਿਸਾਨੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਸਮੱਸਿਆਵਾਂ ਦੇ ਕਾਰਨ ਗੁਰਸੇਵਕ ਕਈ ਵਾਰੀ ਮੈਂ ਹੋਰ ਵੀ ਬਹੁਤ ਦੇਖੇ ਨੇ ਕਈ ਵਾਰੀ ਪਰਿਵਾਰ ਦੇ ਵਿਚ ਖਿੱਚੋ ਤਾਣ ਵੀ ਹੁੰਦੀ ਆ ਕਈ ਵਾਰੀ ਡਿਪਰੈਸ਼ਨ ਵੀ ਕਾਰਨ ਹੁੰਦੀ ਆ ਕਿਸੇ ਹੋਰ ਤਰੀਕਿਆਂ ਦੇ ਨਾਲ ਪਰ ਜਦੋਂ ਉਹ ਪਿੰਡਾਂ ਦੇ ਵਿਚ ਇਹੋ ਜਿਹੇ ਘਟਨਾ ਵਾਪਰਦੀ ਆ ਤਾਂ ਉਥੇ ਉਹਨੂੰ ਆਪਾਂ ਕਿਸਾਨੀ ਦੇ ਨਾਲ ਜੋੜ ਦਿੰਦੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਦੇ ਨਾਲ ਹੁੰਦੀ ਆ ਇਸੇ ਤਰ੍ਹਾਂ ਹੁਣ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਅੱਜ ਫਰੰਟ ਪੇਜ ਦੀ ਖ਼ਬਰ ਆ ਕਿ 3 ਕੁੜੀਆਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਉਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਕਿਉਂ ਕੀਤੀ ਆ ਤੁਸੀਂ ਮਾੜਾ ਜਿਹਾ ਮਾਰੋਗੇ ਨਿਗਾਹ ਇੱਥੇ
ਜੀ ਬਿਲਕੁਲ ਤੇ ਦੱਸਿਆ ਗਿਆ ਕਿ ਕਹਿੰਦੇ ਵੀ 3 ਕੁੜੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਆ ਤੇ ਜਿਨ੍ਹਾਂ ਵਿਚੋਂ ਜੀ 1 ਦੀ ਮੌਤ ਹੋ ਚੁੱਕੀ ਆ
ਅੱਛਾ
ਤੇ ਦੱਸਦੇ ਚਲੀਏ ਕਿ 10ਵੀਂ ਦੇ ਰਿਜ਼ਲਟ ਜੋ ਕਿ ਪਿਛਲੇ ਦਿਨ ਆਏ ਆਪਣੇ ਪੰਜਾਬ ਬੋਰਡ ਦੇ ਸੋ ਉਸ ਦੇ ਚਲਦੇ ਕਹਿੰਦੇ ਵੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਵਿਚ ਨਤੀਜਾ ਬਹੁਤ ਨਿਰਾਸ਼ਾਜਨਕ ਰਿਹਾ ਸਕੂਲ ਦੇ 119 ਵਿਦਿਆਰਥੀਆਂ ਵਿਚੋਂ ਕੇਵਲ 30 ਹੀ ਪਾਸ ਹੋਏ ਜਦਕਿ 35 ਬੱਚਿਆਂ ਦੀ ਕੰਪਾਰਟਮੈਂਟ ਆਈ ਤੇ 54 ਬੱਚੇ ਫੇਲ ਹੋ ਗਏ ਤੇ ਦੱਸਦੇ ਕਹਿੰਦੇ 10ਵੀਂ ਦੇ ਬੀ ਸੈਕਸ਼ਨ ਦੇ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਸੋ ਉਨ੍ਹਾਂ ਦੀ ਕਹਿੰਦੇ ਹਿਸਾਬ ਅਤੇ ਅੰਗਰੇਜ਼ੀ ਵਿਚ ਕੰਪਾਰਟਮੈਂਟ ਆਉਣ ਤੇ ਉਸਨੇ ਜ਼ਹਿਰੀਲਾ ਪਦਾਰਥ ਪੀ ਲਿਆ ਤੇ ਜੀਵਨ ਲੀਲਾ ਖਤਮ ਕਰ ਲਈ ਤਾਂ ਕਹਿੰਦੇ ਇਸੇ ਸਕੂਲ ਦੇ 10ਵੀਂ ਏ ਦੇ ਵਿਦਿਆਰਥਣ ਰਜਨੀ ਉਨੀ ਵੀ ਜ਼ਹਿਰੀਲਾ ਪਦਾਰਥ ਪੀਤਾ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਰੂਪਨਗਰ ਵਿਚ ਦਾਖਲ ਕਰਾਇਆ ਗਿਆ ਪਰੰਤੂ ਬਾਅਦ ਵਿਚ ਉਨ੍ਹਾਂ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਨ੍ਹਾਂ ਦੇ ਹਾਲਤ ਬਹੁਤ ਹੀ ਗੰਭੀਰ ਬਣੀ ਹੋਈ ਆ ਇਸੇ ਦੌਰਾਨ ਇਸੇ ਸਕੂਲ ਦੇ ਪਿੰਡ ਸੈਣੀ ਮਾਜਰਾ ਢੱਕੀ ਪਿੰਡ ਦੀ ਇੱਕ ਵਿਦਿਆਰਥਣ ਵੱਲੋਂ ਰੇਲਵੇ ਸਟੇਸ਼ਨ ਦੇ ਕੋਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਉੱਥੇ ਖੜੇ ਲੋਕਾਂ ਨੇ ਉਸ ਦੀ ਬਾਂਹ ਫੜ ਕੇ ਇੱਕ ਪਾਸੇ ਕਰ ਲਿਆ ਗਿਆ। ਇਸ ਪਿੱਛੋਂ ਉਸ ਨੂੰ ਐਸ ਆਰ ਵਾਈ ਐਲ ਨਹਿਰ ਚ ਛਾਲ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਥੋਂ ਲੰਘ ਰਹੇ ਨੌਜਵਾਨਾਂ ਨੇ ਉਸ ਨੂੰ ਸੁਰੱਖਿਅਤ ਨਹਿਰ ਵਿਚੋਂ ਬਾਹਰ ਕੱਢ ਲਿਆ ਕੇ ਦੂਜੀ ਵਾਰ ਵੀ ਕੋਸ਼ਿਸ਼ ਕੀਤੀ ਉਹਨੇ ਸੁਸਾਈਡ ਕਰਨ ਦੀ। ਤੇ ਉਧਰ ਕਹਿੰਦੇ ਜੀ ਪੁਲਿਸ ਬਿਆਨ ਲੈਣ ਤੇ ਬਾਅਦ ਕਰੇਗੀ ਕਾਰਵਾਈ। ਚੌਂਕੀ ਇੰਚਾਰਜ ਗੁਰਮੁਖ ਸਿੰਘ ਨੇ ਪੁਸ਼ਟੀ ਕੀਤੀ ਹੈ, ਦੱਸਿਆ ਕਿ ਪਿੰਡ ਨੂਹੋਂ ਅਤੇ ਲੋਹਗੜ੍ਹ ਫਿੱਕੇ ਟਿੱਕੇ ਦੀਆਂ ਦੋ ਵਿਦਿਆਰਥੀਆਂ ਵੱਲੋਂ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਚੰਗਾ ਨਾ ਆਉਣ ਕਾਰਨ ਜਹਰੀਲਾ ਪਦਾਰਥ ਨਿਗਲਣ ਦੇ ਬਾਰੇ ਸੂਚਨਾ ਪ੍ਰਾਪਤ ਹੋਈ ਹੈ, ਤੇ ਜਿਨ੍ਹਾਂ ਚੋਂ ਨੂਹੋਂ ਪਿੰਡ ਦੀ ਵਿਦਿਆਰਥਣ ਮਹਿਕਪ੍ਰੀਤ ਦੀ ਮੌਤ ਹੋ ਚੁੱਕੀ ਹੈ, ਤੇ ਉਹੀ ਤੇ ਦੂਜੀ ਆਪਣੇ ਪੀ ਜੀ ਆਈ ਜੇਰੇ ਇਲਾਜ ਚ, ਤੇ ਦੂਜੀ ਜਿਹੜੇ ਕਿ ਆਪਣੇ ਨਹਿਰ ਦੇ ਵਿਚੋਂ ਬਚਾ ਲਈ ਗਈ ਆ। ਸੋ ਆਹ ਤਿੰਨ ਵਿਦਿਆਰਥਣਾਂ ਦੀ ਜਿਹੜੀ ਖ਼ਬਰ ਸੀ, ਤੇ ਇਸ ਦੇ ਨਾਲ ਹੀ ਭਾਜੀ ਤੁਹਾਨੂੰ ਦੱਸਦੇ ਜਾਵਾਂ ਕਿ ਤਿੰਨ ਲੜਕੀਆਂ ਤੇ ਇੱਕ ਲੜਕੇ ਵੱਲੋਂ ਵੀ ਖੁਦਕੁਸ਼ੀ ਕੀਤੀ ਗਈ ਆ, ਜਿਹੜਾ ਕਿ ਕਹਿੰਦੇ ਵੀ ਪਿੰਡ ਕੋਟਲਾ ਦੇ ਸਕੂਲੀ ਵਿਦਿਆਰਥੀ ਅਮਨਦੀਪ ਸਿੰਘ 16 ਸਾਲਾਂ ਸੀ, ਤੇ ਉਹਨੀ ਗਲ ਦੇ ਵਿਚ ਫੰਦਾ ਲੈ ਕੇ ਜਦੋਂ ਘਰ ਦੇ ਵਿਚ ਕੋਈ ਨੀ ਸੀ, ਸੋ ਪੇਰੈਂਟਸ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਕਿ ਦਸਵੀਂ ਦਾ ਨਤੀਜਾ ਆਇਆ ਫੇਲ ਹੋ ਗਿਆ ਤੇ ਪਰੇਸ਼ਾਨ ਚੱਲ ਰਿਹਾ ਸੀ, ਤੇ ਉਸਦੇ ਜੋ ਪਿਤਾ ਸੁਦਾਗਰ ਸਿੰਘ ਆ ਉਹ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਆ, ਸੋ ਉਸਨੇ ਵੀ ਆਪਣੇ ਨਤੀਜਾ ਤੋਂ ਨਾ ਖੁਸ਼ ਹੋ ਕੇ ਸੁਸਾਈਡ ਕਰ ਲਿਆ। ਤੇ ਕੁੱਲ ਮਿਲਾ ਕੇ ਪੰਜਾਬ ਦੇ ਵਿਚ ਇਹ 4 ਘਟਨਾਵਾਂ ਵਾਪਰੀਆਂ ਜੀ।
ਇਹ ਚਿੰਤਾ ਦਾ ਵਿਸ਼ਾ ਹੈ ਜੀ। ਇੱਕ ਆਪਾਂ ਫਿਲਮ ਦੇਖੀ ਸੀ 3 ਇਡੀਅਟਸ, ਉਸ ਦੇ ਵਿਚ ਵੀ ਕੋਈ ਇਹੋ ਜਿਹਾ ਹੀ ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਤਾਂ ਇਹਦੇ ਵਿਚ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਕੱਲੇ ਰਿਜ਼ਲਟਸ ਦਾ ਜਿਹੜਾ ਕਸੂਰ ਹੈ, ਕਸੂਰ ਪੇਰੈਂਟਸ ਦਾ ਵੀ ਹੈ, ਇਸ ਦੇ ਵਿਚ ਕਸੂਰ ਜਿਹੜਾ ਐਜੂਕੇਸ਼ਨ ਸਿਸਟਮ ਦਾ ਵੀ ਬਣਦਾ ਜਾ ਰਿਹਾ। ਤੇ ਹੁਣ ਆਪਾਂ ਹੋਰ ਆਪਾਂ ਇਸ ਨੂੰ ਅੱਗੇ ਵਧਾਉਂਦੇ ਹਾਂ ਤੇ ਗੱਲਾਂ ਤੁਹਾਨੂੰ ਹੋਰ ਆਪਾਂ ਇਹਦੇ ਬਾਰੇ ਕਰਨੀਆਂ ਨੇ। ਇੱਕ ਅਖਬਾਰ ਦੇ ਵਿਚ ਪੰਨਾ ਨੰਬਰ 2 ਦੇ ਉੱਤੇ ਇਹ ਖ਼ਬਰ ਲੱਗੀ ਹੈ ਕਿ ਗਣਿਤ ਦਾ ਤਾਣਾ ਬਾਣਾ ਨਾ ਸੁਲਝਾ ਸਕੇ ਵਿਦਿਆਰਥੀ, ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਗਣਿਤ ਬਣਿਆ ਹੋਊਗਾ, ਗਣਿਤ ਦੀ ਪ੍ਰੀਖਿਆ ਚ 10,000 ਤੋਂ ਵੱਧ ਹੋਏ ਫੇਲ ਪੰਜਾਬ ਦੇ ਵਿਚ। ਸੋ ਇਹ ਵੀ ਇਕ ਮਤਲਬ ਚਿੰਤਾ ਦਾ ਵਿਸ਼ਾ, ਜਿਹੜਾ ਮੈਥੇਮੈਟਿਕਸ ਹੈ ਨਾ, ਇਕ ਅਜਿਹਾ ਵਿਸ਼ਾ ਹੈ ਜਿਸ ਦੀ ਹਰ ਇਨਸਾਨ ਨੂੰ ਪੂਰੀ ਜ਼ਿੰਦਗੀ ਲੋੜ ਪੈਂਦੀ ਹੈ, ਪਰ ਇਸ ਮੈਥੇਮੈਟਿਕਸ ਨੂੰ ਜਾਂ ਮੈਥ ਨੂੰ ਸਮਝਣ ਦੇ ਲਈ ਹਰ ਵਿਦਿਆਰਥੀ ਲਈ ਕਿਸੇ ਪਹਾੜ ਨੂੰ ਪਾਰ ਕਰਨ ਨਾਲੋਂ ਘੱਟ ਨਹੀਂ ਹੁੰਦਾ। ਮਤਲਬ ਉਹਦੇ ਵਾਸਤੇ ਇੱਦਾਂ ਹੁੰਦਾ ਕਿ ਮੈਥਸ ਦੇ ਵਿਚ ਗੁਰਸੇਵਕ ਸਾਨੂੰ ਵੀ ਇਹੀ ਪ੍ਰੈਸ਼ਰ ਰਹਿੰਦਾ ਕਿ ਸਾਰਿਆਂ ਨੂੰ ਜ਼ਿਆਦਾ ਮੈਥੇਮੈਟਿਕਸ ਹੁੰਦਾ ਸੀ ਕਿ ਹਿਸਾਬ ਕਿਤਾਬ ਜਿਹੜਾ ਬੜਾ ਜ਼ਰੂਰੀ ਹੋਣਾ ਚਾਹੀਦਾ ਵਿਦਿਆਰਥੀਆਂ ਲਈ। ਗਣਿਤ ਵਿਸ਼ੇ ਦਾ ਹੋਊਗਾ ਹਾਲੇ ਵੀ ਬਰਕਰਾਰ ਹੈ, ਤੇ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਤੋਂ ਸਪਸ਼ਟ ਹੋ ਗਿਆ। ਦਸਵੀਂ ਦੀ ਪ੍ਰੀਖਿਆ ਵਿਚ ਗਣਿਤ ਵਿਸ਼ੇ ਨੂੰ ਵਿਚੋਂ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ 9,000 ਦਾ ਅੰਕੜਾ ਟੱਪ ਗਈ ਹੈ। ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਵਿਚ ਵੀ ਵਿਦਿਆਰਥੀਆਂ ਦਾ ਮਾੜਾ ਨਤੀਜਾ ਸਾਹਮਣੇ ਆਇਆ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 57.50% ਰਿਹਾ ਹੈ। ਸੋ ਜਾਣੀ ਕਿ ਕੁੱਲ 30,437 ਵਿਦਿਆਰਥੀਆਂ ਦੇ ਵਿਚੋਂ 1,90,000 ਪਾਸ ਹੋਏ ਨੇ, ਜਦਕਿ 45,734 ਫੇਲ ਹੋਏ ਨੇ ਤੇ 94,271 ਵਿਅਕਤੀਆਂ ਦੀ ਵੱਖ ਵੱਖ ਵਿਸ਼ਿਆਂ ਦੇ ਵਿਚੋਂ ਰੀਅਪੀਅਰੈਂਸ ਆਈ, ਜਾਣੀ ਕਿ ਕੰਪਾਰਟਮੈਂਟ ਆਈ ਆ। ਹੁਣ ਤੁਸੀਂ ਦੇਖੋ ਵੀ ਸਿਰਫ 57% ਹੀ ਪਾਸ ਹੋ ਪਾਏ ਨੇ। ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇਹ ਰਿਜ਼ਲਟ ਕੱਢਿਆ ਆ। ਸੋ ਇਹਦੇ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਕਸੂਰ ਨਹੀਂ ਹੈਗਾ, ਜਿਹੜਾ ਸਾਡਾ ਸਿੱਖਿਆ ਪ੍ਰਣਾਲੀ ਆ ਉਸ ਦੇ ਵਿਚ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਪੇਰੈਂਟਸ ਹੈ, ਜਿਹੜੀ ਮੇਰੀ ਆਪਣੀ ਰਾਏ ਆ, ਉਸ ਤੋਂ ਬਾਅਦ ਟੀਚਰ ਨੇ, ਕਿਉਂਕਿ ਇਕ ਟੀਚਰ ਹੈ ਉਹ ਸਕੂਲੇ ਪੜਾਉਂਦਾ ਹੈ ਸਾਰੀ ਕਲਾਸ ਨੂੰ, ਪੜਾ ਕੇ ਉਹ ਬੱਚੇ ਨੂੰ ਕਹਿੰਦਾ ਵੀ ਆਪਣਾ ਕੰਮ ਕਰਕੇ ਆਉਣਾ, ਆਪਣੇ ਹੋਮਵਰਕ ਕਰਕੇ ਆਉਣਾ, ਉਹ ਇਕ ਗਾਈਡ ਕਰਦਾ ਹੈ, ਉਹ ਇਕ ਵੱਖਰਾ ਵਿਸ਼ਾ, ਉਹ ਤੇ ਵੀ ਆਪਾਂ ਗੱਲ ਕਰਾਂਗੇ। ਪਰ ਜਦੋਂ ਘਰ ਆਉਂਦਾ ਆ, ਘਰ ਆ ਕੇ ਉਹ ਕੀ ਕਰਦਾ ਆ, ਪੜਦਾ ਆ ਜਾਂ ਨਹੀਂ ਪੜਦਾ, ਇਹ ਪੇਰੈਂਟਸ ਨੇ ਦੇਖਣਾ ਹੁੰਦਾ ਆ, ਪੇਰੈਂਟਸ ਨੇ ਇਸਦਾ ਸੁਪਰਵਿਜ਼ਨ ਕਰਨੀ ਹੁੰਦੀ ਕਿ ਉਸਦਾ ਬੱਚਾ ਪੜਦਾ ਵੀ ਆ ਜਾਂ ਨਹੀਂ ਪੜਦਾ। ਹੁਣ ਕਲਾਸ ਦੇ ਵਿਚ ਕਿਹੋ ਜਿਹੀ ਪੜਾਈ ਹੁੰਦੀ ਆ, ਟੀਚਰ ਕਿਸ ਤਰ੍ਹਾਂ ਪੜਾਉਂਦੇ ਨੇ, ਉਨ੍ਹਾਂ ਦਾ ਕੀ ਮਿਆਰ ਹੈ, ਕੀ ਪੂਰੇ ਟੀਚਰ ਹੈਗੇ ਨੇ ਸਕੂਲਾਂ ਦੇ ਵਿਚ, ਤੇ ਬਹੁਤ ਸਾਰੇ ਮਤਲਬ ਮੇਰੀ ਆਪਣੀ ਫੀਡਬੈਕ ਜਿੰਨੀ ਮੈਨੂੰ ਮਿਲਦੀ ਹੈ, ਟੀਚਰ ਤਾਂ ਤਕਰੀਬਨ ਹੈ ਕਾਫੀ ਟੀਚਰ ਨੇ, ਪਰ ਉਨ੍ਹਾਂ ਦਾ ਜਿਹੜਾ ਕੁਆਲਿਟੀ ਪੜਾਉਣ ਦੀ ਆ ਉਹ ਬੜੀ ਪੂਅਰ ਹੈ, ਬੜੀ ਮਾੜੀ ਕੁਆਲਿਟੀ ਦੇ ਟੀਚਰ ਨੇ। ਵਧੀਆ ਵੀ ਟੀਚਰ ਬਹੁਤ ਨੇ, ਜਿੰਨਾ ਕੁ ਵੀ ਮੈਂ ਕਹਿੰਦਾ ਵਧੀਆ ਆ ਰਿਹਾ, ਵਧੀਆ ਟੀਚਰਾਂ ਕਰਕੇ ਆ ਰਿਹਾ, ਪਰ ਸਾਰੇ ਜਿਹੜੇ ਟੀਚਰ ਆ, ਟੀਚਰ ਆਪ ਖੁਦ ਕਹਿੰਦੇ ਨੇ ਕਿ ਦੇਖੋ ਸਕੂਲ ਦੇ ਵਿਚ ਦੋ ਤਿੰਨ ਟੀਚਰ ਹੀ ਵਧੀਆ ਹੁੰਦੇ ਨੇ, ਬਾਕੀ ਜਿਹੜੇ ਸਾਰੇ ਟੀਚਰ ਨੇ ਸਿਫਾਰਸ਼ੀ ਵੱਡੀ ਦੇ ਕੇ ਜਾਂ ਕਹਿ ਲੋ ਕਿ ਮੈਰਿਟ ਨਾ ਆਣ ਕਰਕੇ, ਉਹਨਾਂ ਦੀ ਜੇ ਆ ਵੀ ਜਾਣ ਤਾਂ ਉਹਨਾਂ ਦੀ ਜਿਹੜੀ ਮਨਸ਼ਾ ਆ ਸਰਕਾਰੀ ਜੋਬਾਂ ਕਰਕੇ ਜਾਂ ਕਹਿ ਲੋ ਕਿ ਪੈਸੇ ਵਾਧੂ ਮਿਲੇ, ਉਹ ਕਹਿੰਦੇ ਕੰਮ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਵਿਹਲੇ ਘੁੰਮਦੇ ਫਿਰਨੇ। ਤੁਸੀਂ ਫਿਲਮ ਅਰਦਾਸ ਦੇ ਵਿਚ ਦੇਖਿਆ ਹੋਣਾ ਕਿ ਘੁੱਗੀ ਇਕ ਵਧੀਆ ਟੀਚਰ ਹੈ ਨਾ ਦਿਖਾਇਆ ਗਿਆ, ਤੇ ਇਕ ਦੋ ਟੀਚਰ ਵਧੀਆ, ਬਾਕੀ ਦੋ ਟੀਚਰ ਜਿਹੜੇ ਫਾਰਲੋ ਮਾਰਦੇ ਨੇ ਉਹ ਵੀ ਤੁਹਾਨੂੰ ਤੁਸੀਂ ਦੇਖਿਆ ਹੋਣਾ, ਠੀਕ ਹੈ ਨਾ। ਸੋ ਉਹਨਾਂ ਦੀ ਜਿਹੜੀਆਂ ਕਲਾਸਾਂ ਆ ਉਹ ਕਿੱਦਾਂ ਪਾਸ ਹੋਊਗੀਆਂ, ਉਹ ਫਿਰ ਉਹ ਜਿਹੜੇ ਫੇਲੀਅਰ ਰੇਟ ਆ ਉਹ ਏਦਾਂ ਇਸ ਤਰ੍ਹਾਂ ਜਿਹੜੇ ਨੇ ਜਾਂਦੇ ਨੇ। ਤੇ ਖਾਸ ਕਰਕੇ ਸਾਡੇ ਸਮਾਜ ਦੇ ਵਿਚ ਜਿਹੜੀ ਮੈਥੇਮੈਟਿਕਸ ਨੂੰ ਬੜਾ ਧਿਆਨ ਦਿੱਤਾ ਜਾਂਦਾ ਆ ਤੇ ਜਿਹੜੇ ਸਾਇੰਸਿਸ ਦੇ ਵੱਲ ਨੂੰ ਬੜਾ ਧਿਆਨ ਦਿੱਤਾ ਜਾਂਦਾ, ਹਰ ਪੇਰੈਂਟ ਦੀ ਇਹ ਇੱਛਾ ਆ ਕਿ ਉਹਦਾ ਜਿਹੜਾ ਬੱਚਾ ਆ ਉਹਨੂੰ ਪੜ੍ਹ ਕੇ ਨਾ ਸਰਕਾਰੀ ਨੌਕਰੀ ਮਿਲ ਜਾਏ, ਕਿਤੇ ਸਾਇੰਟਿਸਟ ਲੱਗ ਜਾਏ। ਪਰ ਜਿਹੜੇ ਟ੍ਰੇਡ ਚੱਲ ਰਹੇ ਨੇ, ਜਿਸ ਤਰ੍ਹਾਂ ਇੱਥੇ ਵੀ ਮੈਂ ਆਸਟ੍ਰੇਲੀਆ ਦੇ ਵਿਚ ਵੀ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਟ੍ਰੇਡ ਕਿਉਂ ਨਹੀਂ ਸਿਖਾਉਂਦੇ, ਜਿਸ ਤਰ੍ਹਾਂ ਕਾਰਪੈਂਟਰੀ ਜਾਂ ਬਿਜਲੀ ਦਾ ਕੰਮ ਜਾਂ ਸ਼ੀਟ ਮੈਟਲ ਜਾਂ ਕੋਈ ਵੀ ਬਹੁਤ 3600 ਕੰਮ ਹੈ, ਉਹ ਕਿਉਂ ਨਹੀਂ ਕਰਦੇ, ਉਹ ਕਿਨ ਕਰਨੇ ਨੇ? ਸਾਰੀ ਦੁਨੀਆਂ ਲੋਇਰਾਂ ਦੀ ਥੋੜੋ ਹੋ ਸਕਦੀ ਆ, ਸਾਰੀ ਦੁਨੀਆਂ ਅਕਾਊਂਟੈਂਟ ਥੋੜੋ ਬਣ ਸਕਦੀ ਆ, ਕਿਸੇ ਨੇ ਇਹ ਕੰਮ ਵੀ ਕਰਨੇ, ਇਹ ਮਾਰਕੀਟ ਖਾਲੀ ਪਈ ਆ। ਤੇ ਇਸੇ ਸੰਦਰਭ ਦੇ ਵਿਚ ਇਕ ਖ਼ਬਰ ਲੱਗੀ ਸੀ, ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਮਿਸਿਸ ਸਿੱਧੂ ਨੇ ਬਿਆਨ ਦਿੱਤਾ ਸੀ, ਅਖਬਾਰਾਂ ਦੇ ਵਿਚ ਵੀ ਲੱਗਿਆ ਕਿ ਆਸਟ੍ਰੇਲੀਆ ਨੂੰ ਕਾਮਿਆਂ ਦੀ ਲੋੜ ਹੈ, ਸਕਿਲਡ ਕਾਮਿਆਂ ਦੀ ਲੋੜ ਹੈ, ਹਾਂਜੀ, ਤੇ ਉਸ ਦੇ ਲਈ ਜਿਹੜੇ ਵੀਜ਼ੇ ਨੇ ਐਡਜਸਟ ਕੀਤੇ ਗਏ ਨੇ। ਸੋ ਜਿਹੜਾ ਸਕਿੱਲ ਹੈ ਉਸ ਦੀ ਹਮੇਸ਼ਾ ਹੀ ਲੋੜ ਰਹਿੰਦੀ ਹੈ, ਸਕਿੱਲ ਹੱਥੀ ਜਿਹੜਾ ਸਕਿੱਲ ਆਸਟ੍ਰੇਲੀਆ ਦੇ ਵਿਚ ਜ਼ਿਆਦਾ ਮੰਨਦੇ ਨੇ, ਕਿਉਂਕਿ ਦੇਖੋ ਆਸਟ੍ਰੇਲੀਆ ਜਿਹੜੀ ਇੰਡਸਟਰੀ ਆ ਉਹ ਡਿਵੈਲਪਿੰਗ ਇੰਡਸਟਰੀ ਆ, ਡਿਵੈਲਪਿੰਗ ਦੇਸ਼ ਆ, ਇਸ ਦੇ ਵਿਚ ਕੰਸਟਰਕਸ਼ਨ ਬਹੁਤ ਚੱਲ ਰਹੀ ਹੈ, ਜਦੋਂ ਕੰਸਟਰਕਸ਼ਨ ਚੱਲਣੀ ਆ ਤਾਂ ਗੁਰਸੇਵਕ ਸੜਕਾਂ ਵੀ ਬਣਨੀਆਂ ਨੇ, ਉਸ ਦੇ ਵਿਚ ਬਿਲਡਿੰਗਸ ਵੀ ਬਣਨੀਆਂ ਨੇ, ਉਹਨੂੰ ਬਿਲਡਿੰਗਸ ਦੇ ਲਈ ਤਾਕੀਆਂ ਦਰਵਾਜ਼ੇ ਵੀ ਲੱਗਣੇ ਨੇ, ਉਹਦੇ ਵਿਚ ਬਿਜਲੀ ਵੀ ਲੱਗਣੀ, ਉਹ ਚ ਪਲੰਬਿੰਗ ਵੀ ਲੱਗਣੀ ਆ, ਕਿੰਨਾ ਕੁਛ ਉਹਦੇ ਵਿਚ ਲੱਗਣਾ, ਉਹ ਚ ਫਰਨੀਚਰ ਵੀ ਚਾਹੀਦਾ। ਸੋ ਉਹਦੇ ਨਾਲ ਰਿਲੇਟਡ ਰੰਗ, ਅੱਛਾ ਉਹ ਦਲਜੀਤ ਸਿੰਘ ਤੇ ਤਾਂ ਨਹੀਂ ਲਾ ਰਹੇ ਤਵਾ ਤੁਸੀਂ? ਦਲਜੀਤ ਸਿੰਘ ਤਾਂ ਉਹਨੇ ਤਾਂ ਸਾਡੀ ਗੱਲ ਮੰਨ ਲਈ ਹੈ। ਸੋ ਰੰਗ ਵੀ ਹੋਣਾ ਆ ਤੇ ਉਹਨਾਂ ਦੇ ਵਿਚ ਰੇਡੀਓ ਵੀ ਚੱਲਣਾ ਆ, ਉਹ ਹੁਣ ਤੁਸੀਂ ਆਪਣਾ ਵੀ ਥੋੜਾ ਕਰਨਾ, ਆਪਣੀ ਵੀ ਉਹਦੇ ਵਿਚ ਚਾਹੀਦੀ ਥੋੜੀ ਜਰੂਰੀ ਆ। ਸੋ ਮਤਲਬ ਜਿਹੜੇ ਇਹੋ ਜਿਹੇ ਟ੍ਰੇਡ ਨੇ, ਇਲੈਕਟ੍ਰੋਨਿਕਸ ਦੇ, ਇਲੈਕਟ੍ਰੀਕਲ ਹੈ, ਉਹ ਸਾਰਾ ਕੁਛ ਬੜੇ ਵੱਡੇ ਫੀਲਡ ਨੇ, ਪਰ ਸਾਡੇ ਪੰਜਾਬੀਆਂ ਜਾਂ ਭਾਰਤੀਆਂ ਨੂੰ ਕੀ ਆ ਵੀ ਸਿਰਫ ਆਪਾਂ ਕਿਤਾਬੀ ਗਿਆਨ, ਕੀੜੇ, ਕੈਲਕੂਲੇਸ਼ਨ ਇਹੀ ਆਪਾਂ ਕਰਨਾ ਆ, ਹੋਰ ਆਪਾਂ ਕੰਮ ਹੀ ਨਹੀਂ ਕਰਨਾ। ਸਾਡੇ ਬੱਚਾ ਕੋਈ ਫਿਜ਼ੀਕਲ ਕੰਮ ਨਾ ਕਰੇ ਬਸ, ਉਹ ਕੋਈ ਕੰਸਟਰਕਸ਼ਨ ਦੇ ਵਿਚ ਸਕਿੱਲ ਨਾ ਕਰੇ। ਸੋ ਇਹੋ ਜਿਹੀ ਆਪਣੇ ਰੁਝਾਨ ਹੈ ਨਾ, ਮਾਨਸਿਕਤਾ ਆ, ਉਹ ਸਾਡੇ ਬੱਚੇ ਦੇ ਵਿਚੋਂ ਆਪਾਂ ਕੱਢਦੇ ਆ, ਤੇ ਬੱਚਿਆਂ ਦੇ ਵਿਚ ਹਰੇਕ ਤਰ੍ਹਾਂ ਦੇ ਸਕਿੱਲ ਹੁੰਦੇ ਆ, ਉਹਨੂੰ ਆਪਾਂ ਮਾਰ ਦੇਈਦਾ। ਸੋ ਹੁਣ ਤੁਹਾਡੇ ਸਾਹਮਣੇ ਫਿਗਰ ਨੇ ਕਿ 3-4 ਬੱਚਿਆਂ ਨੇ ਸੁਸਾਈਡ ਅਟੈਂਪਟ ਕੀਤਾ, ਉਹਨਾਂ ਦੇ ਵਿਚੋਂ 2-3 ਦੀ ਮੌਤ ਵੀ ਹੋਈ ਆ। ਬੜਾ ਮਾੜਾ ਰੁਝਾਨ ਹੈ ਕਿ ਬੱਚੇ ਜਦੋਂ ਇਹ ਕੁਛ ਕਰਨ ਲੱਗ ਪੈਣ ਤਾਂ ਸਾਡੇ ਲਈ ਇਕ ਖਤਰੇ ਦੀ ਘੰਟੀ ਵੱਜਣੀ ਚਾਹੀਦੀ ਹੈ ਕਿ ਇਹ ਬਹੁਤ ਮਾੜਾ ਰੁਝਾਨ ਹੈ, ਸੁਸਾਇਟੀ ਕਿੱਧਰ ਨੂੰ ਜਾ ਰਹੀ ਹੈ, ਤੇ ਇਨ੍ਹਾਂ ਤੇ ਇੰਨਾ ਪ੍ਰੈਸ਼ਰ ਅਸੀਂ ਹੁਣੇ ਪਾ ਰਹੇ ਹਾਂ, ਤੇ ਇਨ੍ਹਾਂ ਦੀ ਡਿਵੈਲਪਮੈਂਟ ਕਿੱਦਾਂ ਹੋਗੀ ਬੱਚਿਆਂ ਦੀ, ਹੈਨਾ? ਮਤਲਬ ਬੱਚਿਆਂ ਦੀ ਜਿਹੜੀ ਹੋਰ ਓਵਰਆਲ ਡਿਵੈਲਪਮੈਂਟ ਹੋਣੀ ਆ, ਨੱਠਣ ਭੱਜਣ ਵਾਲੀ, ਸਰੀਰ ਦੀ ਤੰਦਰੁਸਤੀ ਵਾਲੀ, ਉਹ ਕਿੱਦਾਂ ਹੋਣਗੀ ਜਦੋਂ ਪਹਿਲਾਂ ਹੀ ਇੰਨੀ ਸਟ੍ਰੈਸ ਦੇ ਵਿਚ ਹੋਣਗੇ। ਚਲੋ, ਤੇ ਅਗਲਾ ਮੈਸੇਜ ਜੇ ਆਪਾਂ ਮੈਸੇਜ ਲਓ ਜੀ, ਤੁਸੀਂ ਕੋਹਲੀ ਸਾਹਿਬ ਵੀ ਆ ਗਏ ਨੇ ਪ੍ਰੋਗਰਾਮ ਚ।
ਵਾਹ ਜੀ, ਕਿਆ ਬਾਤ ਹੈ ਜੀ! ਤੁਸੀਂ ਗੱਲ ਕੀਤੀ ਸੀ ਨਾ ਜੀ ਕਿ ਆਪਣੇ ਹੁਨਰਮੰਦ ਤੇ ਮਿਹਨਤੀ ਕਾਮਿਆਂ ਦੀ ਲੋੜ ਆ ਆਸਟ੍ਰੇਲੀਆ ਨੂੰ। ਸੋ ਆਪਣੇ ਕੋਹਲੀ ਸਾਹਿਬ ਪੰਜਾਬੀ ਅਖਬਾਰ ਦੇ ਪੱਤਰਕਾਰ ਨੇ, ਪਹਿਰੇਦਾਰ ਅਖਬਾਰ ਦੇ ਪੱਤਰਕਾਰ ਨੇ ਬ੍ਰਿਸਬਨ ਤੋਂ, ਤੇ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ, ਤੇ ਬਹੁਤ ਹੀ ਆਲਾ ਦਰਜੇ ਦੀਆਂ ਇਹਨਾਂ ਦੀਆਂ ਹੁੰਦੀਆਂ ਖ਼ਬਰਾਂ। ਸੋ ਉਹਨਾਂ ਵਿਚੋਂ ਜੀ ਇੱਕ ਉਹਨੀ ਖ਼ਬਰ ਸਾਂਝੀ ਕੀਤੀ ਆ ਕਿ ਅੰਕੜੇ ਦੱਸੇ ਆ, ਤੋ ਦੱਸ ਰਹੇ ਕਹਿੰਦੇ ਆਸਟ੍ਰੇਲੀਆ ਚ ਭਾਰਤ ਦੀ ਹਾਈ ਕਮਿਸ਼ਨ ਹਰਿੰਦਰ ਸੰਧੂ, ਜਿਵੇਂ ਕਿ ਤੁਸੀਂ ਪਹਿਲਾਂ ਹੀ ਚਾਨਣਾ ਪਾ ਚੁੱਕੇ, ਉਹਦਾ ਕਹਿਣਾ ਕਿ ਆਸਟ੍ਰੇਲੀਆ ਨੂੰ ਭਾਰਤੀ ਕਾਮਿਆਂ ਦੀ ਬਹੁਤ ਲੋੜ ਹੈ। ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਦੇ ਹੁਨਰਮੰਦ ਵੀਜ਼ਿਆਂ ਦੇ ਬਦਲਾਅ ਚ ਭਾਰਤੀ ਤੇ ਕੋਈ ਹੋਰ ਜ਼ਿਆਦਾ ਅਸਰ ਨਹੀਂ ਪਵੇਗਾ। ਆਸਟ੍ਰੇਲੀਆ ਵੱਲੋਂ 457 ਵੀਜ਼ਾ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਹਰਿੰਦਰ ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਭਾਰਤ ਤੋਂ ਆਉਣ ਵਾਲੇ ਮਿਹਨਤੀ ਕਾਮਿਆਂ ਦੀ ਹਮੇਸ਼ਾ ਲੋੜ ਰਹੇਗੀ। ਅਪ੍ਰੈਲ ਮਹੀਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵਿਵਾਦਿਤ ਠੀਕ ਹੈ ਜੀ ਪੰਜਾਬੀ ਚ ਥੋੜਾ ਹੋ ਗਿਆ ਭਾਈ ਦੇਖਾ ਕੇ ਨਾਮ ਬਦਲ ਗਿਆ ਠੀਕ ਹੈ ਵਿਵਾਦਿਤ 457 ਵੀਜ਼ਿਆਂ ਦੀ ਥਾਂ ਤੇ ਦੋ ਹੁਨਰਮੰਦ ਵੀਜ਼ਿਆਂ ਦਾ ਐਲਾਨ ਕੀਤਾ ਸੀ 457 ਵੀਜ਼ੇ ਦੀ ਵਰਤੋਂ ਵੱਡੇ ਪੱਧਰ ਤੇ ਭਾਰਤੀ ਚੀਨੀਆਂ ਤੇ ਬਰਤਾਨਵੀਆਂ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਭਾਰਤੀ ਜਿਨ੍ਹਾਂ ਹੁਨਰਮੰਦ ਕਿਸਮਾਂ ਵਿਚ ਆਸਟ੍ਰੇਲੀਆ ਜਾਂਦੇ ਹਨ ਉਹਨਾਂ ਵਿਚ ਬਹੁਤ ਘੱਟ ਲੋਕ ਆਸਟ੍ਰੇਲੀਆ ਜਾਂਦੇ ਹਨ ਅਜਿਹੇ ਵਿਚ ਭਾਰਤੀਆਂ ਤੇ ਵੀਜ਼ਾ ਸੰਬੰਧੀ ਬਦਲਾ ਦਾ ਬਹੁਤ ਘੱਟ ਅਸਰ ਦੇਖਣ ਨੂੰ ਮਿਲੇਗਾ ਇਨ੍ਹਾਂ ਬਦਲਾਵਾਂ ਮਾਫ਼ ਕਰਨਾ ਜੀ ਉਹਨਾਂ ਦੀ ਹੋਰ ਖ਼ਬਰਾਂ ਆਉਣ ਕਰਕੇ ਖ਼ਬਰ ਮਿਸ ਹੋ ਰਹੀ ਆ ਇਨ੍ਹਾਂ ਬਦਲਾਵਾਂ ਦੇ ਆਧਾਰ ਤੇ ਲੋਕ ਹੁਣ ਦੋ ਵੱਖਰੇ ਵੀਜ਼ਿਆਂ ਤੇ ਵਿਦੇਸ਼ੀ ਕਾਮਿਆਂ ਨੂੰ ਬੁਲਾ ਸਕਣਗੇ ਇਨ੍ਹਾਂ ਵਿਚੋਂ ਇਕ ਥੋੜੇ ਸਮੇਂ ਲਈ ਵੀਜ਼ਾ ਹੈ ਤੇ ਜੋ ਆਸਟ੍ਰੇਲੀਆ ਵਿਚ ਆਏ ਕਾਮਿਆਂ ਨੂੰ ਪੱਕਿਆ ਨਹੀਂ ਕਰਾਉਂਦਾ ਤੇ ਇਨ੍ਹਾਂ ਵੀਜ਼ਿਆਂ ਅਧੀਨ ਪੈਂਦੇ 600 ਕੰਮਾਂ ਦੀ ਸੂਚੀ ਨੂੰ ਘਟਾ ਕੇ 400 ਕੰਮਾਂ ਤੱਕ ਸੀਮਿਤ ਕਰ ਦਿੱਤਾ ਹੈ ਪਰ ਭਾਰਤੀਆਂ ਤੇ ਇਸ ਸੂਚੀ ਨੂੰ ਜ਼ਿਆਦਾ ਅਸਰ ਨਹੀਂ ਪਵੇਗਾ ਇਹ ਕਹਿਣਾ ਹੈ ਭਾਰਤੀ ਹਾਈ ਕਮਿਸ਼ਨ ਹਰਿੰਦਰ ਸੰਧੂ ਦਾ ਪਰ ਉਹ ਸੂਚੀ ਮੈਨੂੰ ਆਸ ਸੀਗੀ ਕਿ ਸ਼ਾਇਦ ਖ਼ਬਰ ਦੇ ਵਿਚ ਸੂਚੀ ਦੱਸੀ ਜਾਏਗੀ ਕੰਮਾਂ ਬਾਰੇ ਕਿਹੜੇ ਕੰਮਾਂ ਦੀ ਲੋੜ ਪੈਣੀ ਹੈ ਸੋ ਆਸ ਕਰਦੇ ਹਾਂ ਕਿ ਅਗਲੇ ਹਾਂਜੀ ਹੋ ਸਕਿਆ ਤਾਂ ਅਸੀਂ ਸਾਂਝੀ ਜ਼ਰੂਰ ਕਰਾਂਗੇ ਸੂਚੀ
ਜੀ
ਸੋ ਆਸ ਕਰਦੇ ਹਾਂ ਜੀ ਕਿ ਅਸੀਂ ਇਨ ਫਿਊਚਰ ਉਹ ਸੂਚੀ ਦੇ ਵਿਚੋਂ ਕੁਛ ਕੁ ਟ੍ਰੇਡ ਤੁਹਾਡੇ ਸਾਂਝੇ ਕਰਾਂਗੇ ਜਿਨ੍ਹਾਂ ਦੇ ਵਿਚ ਆਪਣੇ ਪੰਜਾਬੀ ਜਾਂ ਭਾਰਤੀ ਕਾਮੇ ਵੀਜ਼ਾ ਲੈ ਸਕਣਗੇ ਸਕਿਲਡ ਵੀਜ਼ਾ
ਦੇਖੋ ਜਿਹੜੀ ਸੂਚੀ ਆਲਵੇਜ ਜਿਹੜੀ ਲਿਸਟ ਹੈ ਉਹ ਤੁਸੀਂ ਦੇਖ ਸਕਦੇ ਹੋ ਆਨਲਾਈਨ ਉਹਨਾਂ ਦੇ ਵੈਬਸਾਈਟ ਦੇ ਉੱਤੇ ਪਰ ਮੇਰਾ ਕਹਿਣਾ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਸਕਿੱਲ ਅਪ ਕਰੀਏ ਅਤੇ ਆਸਟ੍ਰੇਲੀਆ ਦੇ ਵਿਚ ਵੀ ਆਏ ਹਾਂ ਟਾਈਮ ਵੇਸਟ ਨਾ ਕਰੀਏ ਆਪਣੇ ਆਪ ਨੂੰ ਕੋਈ ਨਾ ਕੋਈ ਆਪਣੀ ਕਲਾ ਜਿਹੜੀ ਆ ਉਸ ਨੂੰ ਤਰਾਸ਼ੀਏ ਤੇ ਅਮਨਦੀਪ ਸਿੰਘ ਮੇਰੇ ਹੀ ਨਾਮੀਏ ਆਏ ਨੇ ਅਮਨਦੀਪ ਸਿੰਘ ਪੰਨੂ ਸਤਿ ਸ੍ਰੀ ਅਕਾਲ ਬੁਲਾ ਰਹੇ ਦੋਵਾਂ ਵੀਰਾਂ ਨੂੰ ਵੀਰ ਜੀ ਦੋ ਮਸਲੇ ਆ ਮੇਰੇ ਡੈਡ ਇੰਡੀਆ ਤੋਂ ਆ ਰਹੇ ਨੇ ਤੇ ਅਜੇ ਪੱਕੇ ਨਹੀਂ ਕਦੋਂ ਤੱਕ ਕਦੋਂ ਤੱਕ ਉਹ ਰਹਿਣਗੇ ਇਹ ਅਜੇ ਪੱਕਾ ਨਹੀਂ ਸੋ ਕਿਉਂਕਿ ਉਹ ਇਕ ਤਰਫਾ ਸਿੰਗਲ ਟਿਕਟ ਕਰਵਾ ਰਹੇ ਨੇ ਸਮ ਨੋਨ ਸੈਡ ਵਿਜ਼ਟਰ ਵੀਜ਼ਾ ਤੇ ਸਿੰਗਲ ਟਿਕਟ ਦੀ ਐਂਟਰੀ ਨਹੀਂ ਹੁੰਦੀ ਗੁਰਸੇਵਕ ਹੈ ਜਾਣਕਾਰੀ ਤੁਹਾਡੇ ਕੋਲ ਕੋਈ
ਨਹੀਂ ਜੀ ਇਸ ਬਾਬਤ ਮੇਰੇ ਕੋਲ ਜਾਣਕਾਰੀ ਨਹੀਂ ਹੈ
ਹਾਂਜੀ
ਸਾਡੇ ਪੇਰੈਂਟਸ ਆਏ ਸੀ ਉਹ ਤਾਂ ਆਣ ਜਾਣ ਦੀ ਲੈ ਕੇ ਆਏ ਸੀ ਆਹ ਨੀ ਪਤਾ ਕਿ ਸਿੰਗਲ ਤੇ ਐਂਟਰੀ ਹੁੰਦੀ ਕਿ ਨਹੀਂ
ਹਾਂਜੀ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਟਿਕਟ ਬੁੱਕ ਕਰਾਉਂਦੇ ਹੋ ਤਾਂ ਉਹ ਖੁਦ ਹੀ ਦੱਸ ਦਿੰਦੇ ਨੇ ਟਿਕਟ ਬੁੱਕ ਕਰਾਉਣ ਵੇਲੇ ਕਿ ਵੀਜ਼ਾ ਕਿਹੜਾ ਹੈ ਤੇ ਤੁਸੀਂ ਜ਼ਿਆਦਾਤਰ ਏਜੰਟਸ ਨੂੰ ਹੀ ਪੁੱਛ ਸਕਦੇ ਹੋ ਮੇਰਾ ਖਿਆਲ ਹੈ ਜਦੋਂ ਲੌਂਗ ਟਰਮ ਵੀਜ਼ਾ ਆ ਸ਼ਾਇਦ 3 ਮਹੀਨੇ ਤੋਂ ਵੱਧ ਤੇ ਸ਼ਾਇਦ ਅਗਰ ਉਸ ਵੀਜ਼ੇ ਤੇ ਆਉਣ ਪੇਰੈਂਟਸ ਵੀਜ਼ੇ ਤੇ ਤਾਂ ਤੁਸੀਂ ਸਿੰਗਲ ਐਂਟਰੀ ਵੀ ਲੈ ਸਕਦੇ ਸਿੰਗਲ ਟਿਕਟ ਤੇ ਖੈਰ ਕਿਸੇ ਸਰੋਤੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ ਕਿ ਸਿੰਗਲ ਟਿਕਟ ਲੈ ਕੇ ਵਿਜ਼ਟਰ ਵੀਜ਼ੇ ਤੇ ਆ ਸਕਦੇ ਨੇ ਫਾਦਰ ਸਾਹਿਬ ਨੇ ਇਨ੍ਹਾਂ ਦੇ ਅਮਨਦੀਪ ਸਿੰਘ ਪੰਨੂ ਹੋਣਾ ਦੇ ਤੇ ਦੂਸਰਾ ਉਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਕਿ ਅਸੀਂ ਘਰ ਦੇ ਪਿੱਛੇ ਖੇਤੀਬਾੜੀ ਗਾਰਡਨਿੰਗ ਸ਼ੁਰੂ ਕੀਤੀ ਹੈ ਤੇ ਗੋਰਿਆਂ ਦੇ ਸੰਦਾਂ ਨਾਲ ਨਜ਼ਾਰਾ ਨਹੀਂ ਆਉਂਦਾ ਜੋ ਕਹੀ ਜਾਂ ਰੰਬਿਆਂ ਨਾਲ ਮਿੱਟੀ ਪੁੱਟਣ ਦਾ ਆਉਂਦਾ ਹੈ ਕੀ ਉਹ ਕਹੀ ਨਾਲ ਲਿਆ ਸਕਦੇ ਨੇ ਬਿਨਾਂ ਦਸਤੇ ਤੋਂ ਬਿਲਕੁਲ ਲਿਆ ਸਕਦੇ ਨੇ ਜੀ ਗੁਰਸੇਵਕ ਕਹੀ ਚਾਹੀਦੀ ਆ
ਲਿਆ ਸਕਦੇ ਜੀ
ਹਾਂਜੀ ਹਾਂਜੀ ਚਾਹੀਦੀ ਹੈ ਜੀ ਤੇ ਕਹੀ ਲਿਆ ਸਕਦੇ ਨੇ ਜੀ ਬਸ ਆਪਣੇ ਉਹ ਟੈਚੀ ਦੇ ਵਿਚ ਹੇਠਾਂ ਕੱਪੜੇ ਰੱਖ ਲੈਣ ਵਿਚਾਲੇ ਕਹੀ ਰੱਖ ਲੈਣ ਉਪਰ ਰੱਖ ਲੈਣ ਨਹੀਂ ਤਾਂ ਕਈ ਵਾਰੀ ਇੱਦਾਂ ਵੀ ਟੈਚੀ ਪਾਟ ਜਾਂਦਾ ਅਸੀਂ ਪੜਵਾ ਚੁੱਕੇ ਹਾਂ ਟੈਚੀ ਜੀ ਤਾਂ ਕਰਕੇ ਸਾਨੂੰ ਦੱਸ ਰਹੇ ਤੇ ਥੋੜਾ ਜਿਹਾ ਧਿਆਨ ਨਾਲ ਲਿਆ ਸਕਦੇ ਨੇ ਕੋਈ ਪ੍ਰੋਬਲਮ ਨੀ ਹਾਂਜੀ
ਹਾਂਜੀ ਤੇ ਉਹ ਥੋੜਾ ਜਿਹੜੀ ਮੰਗੀ ਸੀ ਜਾਣਕਾਰੀ ਤੋਂ ਉਹਦੇ ਸੰਬੰਧ ਵਿਚ ਸਾਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਜੀ ਕੋਹਲੀ ਮਾਈਗ੍ਰੇਸ਼ਨ ਪੱਤਰਕਾਰ ਤੋਂ ਟਰਨ ਹੋਏ ਕੋਹਲੀ ਭਾਜੀ ਤੇ ਉਹ ਕਹਿ ਰਿਹਾ ਜੀ ਕਹਿੰਦੇ ਸਿੰਗਲ ਤੇ ਐਂਟਰੀ ਹੋ ਜਾਂਦੀ ਆ ਪਰ ਕੁਲਦੀਪ ਕੌਰ ਜੀ ਜੋ ਬ੍ਰਿਸਬੇਨ ਤੋਂ ਆਪਣੇ ਨਾਲ ਜੁੜਦੇ ਹੁੰਦੇ ਆ ਤੇ ਉਹ ਕਹਿ ਰਿਹਾ ਜੀ ਨਹੀਂ ਇੱਕ ਰਿਟਰਨ ਟਿਕਟ ਲੈ ਕੇ ਆਉਣਾ ਪੈਣਾ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਤੇ ਹੋ ਤੇ ਸੰਦੀਪ ਰਾਏ ਜੀ ਕਹਿ ਰਹੇ ਆ ਨਹੀਂ ਜੀ ਟੂਰਿਸਟ ਵੀਜ਼ੇ ਤੇ ਐਂਟਰੀ ਰਿਟਰਨ ਹੁੰਦੀ ਆ ਤੇ ਵੋਟਾਂ ਦੇ ਆਧਾਰ ਤੇ ਤਾਂ ਜੀ ਆਹੀ ਇੱਕ ਟਿਕਟ ਰਿਟਰਨ ਲੈਣੀ ਪੈਣੀ ਆ ਪਰ ਬੈਟਰ ਇਹੀ ਹੋਣਾ ਕਿ ਜੇ ਘਰ ਤੁਸੀਂ ਕਨਫਰਮ ਕਰ ਲਓ ਆਪ ਹੀ ਮਾਈਗ੍ਰੇਸ਼ਨ ਏਜੰਟ ਤੋਂ
ਹੁਣ ਤਾਂ ਵੋਟਿੰਗ ਸ਼ੁਰੂ ਕਰਾਤੀ ਆ ਦੋ ਵੋਟਾਂ ਰਿਟਰਨ ਟਿਕਟ ਤੇ ਇੱਕ ਵੋਟ ਸਿੰਗਲ ਐਂਟਰੀ ਦੀ ਹੋ ਸਕਦੀ ਆ ਖੈਰ ਫੇਰ ਵੀ ਹੋਰ ਵੀ ਸੱਜਣ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਨੇ ਤਾਂ ਇਧਰ
ਏਦਾਂ ਨਾ ਹੋਵੇ ਕਿ ਉੱਥੇ ਏਅਰਪੋਰਟ ਤੇ ਮੈਸੇਜ ਦਿਖਾਉਣੇ ਸ਼ੁਰੂ ਹੋ ਜਾਣ ਨਹੀਂ ਜੀ ਇੱਥੇ ਤਾਂ ਕਿਹਾ ਸੀਗਾ ਨਹੀਂ ਰੇਡੀਓ
ਦੇ ਰੇਡੀਓ ਵਾਲੇ ਦੇਖੋ ਫੇਰ ਵੀ ਚਲੋ ਐਨੀਵੇ ਸੰਦੀਪ ਚੌਹਾਨ ਸਾਡੇ ਨਾਲ ਜੁੜੇ ਸੀ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ। ਕਹਿੰਦੇ ਜੋ ਤੁਸੀਂ ਕਿਹਾ ਸੀ ਗੁਰਦੁਆਰਾ ਸਾਹਿਬ ਬਾਰੇ ਉਹ ਟਰੂ ਹੈ, ਨਾਟ ਓਨਲੀ ਸਟੂਡੈਂਟ ਬਟ ਇਨ ਜਨਰਲ ਸੰਗਤ ਯੂਜ਼ ਇਟ ਐਜ਼ ਅ ਪਲੇਸ ਟੂ ਸੋਸ਼ਲਾਈਜ਼ ਐਂਡ ਫਰੀ ਫੂਡ। ਕਹਿੰਦੇ ਮੈਂ ਦੇਖਿਆ ਬਹੁਤ ਵਾਰੀ ਕਿ ਲੰਗਰ ਹਜੇ ਸ਼ੁਰੂ ਹੀ ਹੁੰਦਾ ਹੈ ਤੇ ਬਹੁਤ ਸਾਰੀਆਂ ਲੇਡੀਜ਼ ਆਪਣੇ ਜਿਹੜੇ ਨੇ ਉਹ ਬੈਗ ਭਰਨਾ ਸ਼ੁਰੂ ਕਰ ਦਿੰਦੇ ਨੇ, ਦਾਲ ਸਾਗ ਹਨਾ ਤੇ ਸੈਲਡ ਤੇ ਹੋਰ ਚੌਲਾਂ ਦੇ ਨਾਲ। ਇਟਸ ਟਰੂ ਦੇਰ ਆਰ ਹਾਰਡਲੀ ਐਨੀ ਵਨ ਹੂ ਵਾਂਟ ਟੂ ਡੂ ਅ ਸੇਵਾ, ਪੀਪਲ ਬੁੱਕ ਦੇਅਰ ਲੰਗਰ ਔਰ ਅਖੰਡ ਪਾਠ ਦਾ ਲੇਡੀਜ਼ ਵਿਲ ਕਮ ਐਂਡ ਡੂ ਸੇਵਾ ਐਂਡ ਮੈਨ ਕਮ ਬਿਫੋਰ ਅਰਦਾਸ। ਹੁਣ ਇਹ ਵੀ ਇਕ ਮੁੱਦਾ ਆ ਕਿ ਲੰਗਰ ਗੁਰੂ ਘਰ ਦੇ ਵਿਚ ਬਣਦਾ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਘਰੋਂ ਭਾਂਡੇ ਲੈ ਕੇ ਆਏ ਹੁੰਦੇ ਨੇ ਵੀ ਆਪਾਂ ਉਹ ਅਗਲੇ ਹਫ਼ਤੇ ਦਾ ਵੀ ਸੌਦਾ ਨਾਲ ਹੀ ਲੈ ਜਾਣਾ ਘਰੇ ਹਨਾ ਸਮਾਨ ਤੇ ਸਾਨੂੰ ਬਣਾਉਣਾ ਨਾ ਪਵੇ। ਸੋ ਉਸ ਦੀ ਮਿਸਯੂਜ਼ ਬਹੁਤ ਹੁੰਦੀ ਆ। ਇਕ ਆਪਾਂ ਪਹਿਲਾਂ ਵਿਦਿਆਰਥੀਆਂ ਬਾਰੇ ਸ਼ੇਅਰ ਕੀਤਾ ਸੀ ਕਿ ਨੌਜਵਾਨਾਂ ਬਾਰੇ ਕਿ ਜਿੱਦਾਂ ਉੱਥੇ ਢਾਣੀਆਂ ਬਣਾ ਬਣਾ ਕੇ ਬਹਿੰਦੇ ਨੇ, ਲੰਗਰ ਦੀ ਮਰਿਆਦਾ ਨੂੰ ਕਈ ਵਾਰੀ ਫਾਲੋ ਨਹੀਂ ਕਰਦੇ ਜਾਂ ਸੇਵਾ ਕਰਨ ਦੇ ਵਿਚ ਗੁਰੇਜ਼ ਕਰਦੇ ਨੇ। ਇਹ ਸਮੱਸਿਆ ਨੌਜਵਾਨਾਂ ਦੇ ਵਿਚ ਹੀ ਨਹੀਂ ਕੱਲੀ, ਇਹ ਸਮੱਸਿਆ ਤਕਰੀਬਨ ਸਾਰੇ ਪਾਸੇ ਹੀ ਆ। ਵੈਸੇ ਮੈਂ ਇਹਦੇ ਵਿਚ ਵਾਧਾ ਕਰਦਾ ਕਿ ਸਾਡੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਅਗਰ ਤੁਸੀਂ ਗੁਰੂ ਘਰ ਜਾਣਾ ਹੈ ਨਾ ਲੰਗਰ ਛਕਣਾ ਆ ਤਾਂ ਤੁਹਾਨੂੰ ਜਿੰਨਾ ਤੁਸੀਂ ਛਕਿਆ ਨਾ ਕਮ ਸੇ ਕਮ ਉਨੀ ਕੁ ਤਾਂ ਸੇਵਾ ਕਰਕੇ ਆਓ। ਕਮ ਸੇ ਕਮ ਜੇ ਹੋਰ ਸੰਗਤ ਦੇ ਨੀ ਤੁਸੀਂ ਭਾਂਡੇ ਮਾਂਜਣੇ ਥਾਲ ਧੋਣੇ ਤਾਂ ਆਪਣਾ ਥਾਲ ਤਾਂ ਧੋ ਕੇ ਆ ਸਕਦੇ ਆ ਨਾ, ਉਹ ਤਾਂ ਅਸੀਂ ਕੰਮ ਕਰ ਸਕਦੇ ਆ। ਹੁਣ ਕਈ ਵਾਰੀ ਇਹ ਹੁੰਦਾ ਕਿ ਉੱਥੇ ਥਾਲ ਨਹੀਂ ਧੋ ਸਕਦੇ ਪਰ ਤੁਸੀਂ ਉਹਦੇ ਬਰਾਬਰ ਦੀ ਕੋਈ ਹੋਰ ਸੇਵਾ ਵੀ ਕਰ ਸਕਦੇ ਹੋ। ਤੁਸੀਂ ਉੱਥੇ ਮਾੜਾ ਮੋਟਾ ਪੋਚਾ ਲਾ ਸਕਦੇ ਹੋ ਜਾਂ ਸ਼ੂਆਂ ਦੇ ਵਿਚ ਜਿਹੜੇ ਸ਼ੂ ਘਰ ਹੁੰਦੇ ਨੇ ਜੋੜਾ ਘਰ ਉਹਨਾਂ ਦੇ ਵਿਚ ਸੇਵਾ ਕਰ ਸਕਦੇ ਹੋ ਜਾਂ ਕੁਛ ਨਾ ਕੁਛ ਤੁਸੀਂ ਮਤਲਬ ਯੋਗਦਾਨ ਜ਼ਰੂਰ ਆਪਣਾ ਪਾ ਕੇ ਆਓ। ਜਿੰਨੇ ਕੁ ਦਾ ਖਾਧਾ ਹੈ ਉਨੇ ਕੁ ਦਾ ਗੁਰੂ ਸਾਹਿਬ ਦਾ ਮੋੜ ਕੇ ਆਪਾਂ ਮਤਲਬ ਮੋੜ ਤਾਂ ਨਹੀਂ ਸਕਦੇ ਪਰ ਆਪਾਂ ਮਨ ਦੇ ਵਿਚ ਇਹ ਕਰ ਸਕਦੇ ਹਾਂ ਹਨਾ ਵੀ ਆਪਾਂ ਉਨੀ ਕੁ ਸੇਵਾ ਕੀਤੀ ਆ ਤੇ ਇਹਦਾ ਹਾਂਜੀ ਜੀ ਗੁਰਸੇਵ
ਭਾਈ ਮੈਂ ਇੱਥੇ ਥੋੜਾ ਜਿਹਾ ਕਰ ਦਵਾਂ ਮੈਸੇਜ ਤੇ ਅੱਗੇ ਜਾਣ ਤੋਂ ਪਹਿਲਾਂ ਤੇ ਜਿੱਦਾਂ ਕੋਈ ਗੱਲ ਕੀਤੀ ਨਾ ਕਿ ਬੀਬੀਆਂ ਪ੍ਰਸ਼ਾਦਾ ਲੈ ਕੇ ਜਾਂਦੀਆਂ ਤੇ ਮੈਂ ਥੋੜਾ ਬੀਬੀਆਂ ਦੇ ਹੱਕ ਚ ਥੋੜੀ ਗੱਲ ਕਰਨੀ ਚਾਹੂੰਗਾ। ਹੁੰਦਾ ਏਦਾਂ ਕਿ ਉੱਥੇ ਗੁਰਦੁਆਰਾ ਸਾਹਿਬ ਜੋ ਕਿ ਬੀਬੀਆਂ ਦੀ ਜਵਾਨੀ ਸੁਣੀ ਤੇ ਨਾ ਆਪਾਂ ਦੇ ਨਾ ਦੇਖ ਲੋ ਭਰ ਲਾ
ਮੈਨੂੰ ਲੱਗਦਾ
ਮੇਰੇ ਦਾਦਾ ਪੇੜ ਦੇ ਉੱਤੇ ਜੀ ਹੁਣ ਮੈਂ ਤਾਂ ਕਹਿ ਸਕਦੇ ਤੇ ਮੈਂ ਉੱਤੋਂ ਸਹੀ ਗੱਲ ਪਰ ਏਦਾਂ ਹੁੰਦਾ ਨਾ ਬੀਬੀਆਂ ਜਿਹੜੀਆਂ ਸਵੇਰ ਤੋਂ ਸੇਵਾ ਕਰ ਰਹੀਆਂ ਹੁੰਦੀਆਂ ਤੇ ਜੇਕਰ ਉਹਨਾਂ ਦੇ ਬੱਚੇ ਪੜ੍ਹਨ ਗਏ ਆ ਤੇ ਸ਼ਾਮ ਨੂੰ ਦੁਪਹਿਰ ਨੂੰ ਘਰੇ ਵਾਪਸ ਜਾ ਰਹੀਆਂ ਤੇ ਸਵੇਰ ਤੋਂ ਸੇਵਾ ਕਰ ਰਹੀਆਂ ਤੇ ਉਹਨਾਂ ਨੂੰ ਹੁੰਦਾ ਕਿ ਹੁਣ ਇੱਥੋਂ ਹੀ ਰੋਟੀ ਲੈ ਜਾਈਏ ਕਿ ਘਰੇ ਜਾ ਕੇ ਦੁਬਾਰਾ ਫਿਰ ਬਣਾਉਣੀ ਪੈਣੀ। ਹੁਣ ਜਿਹੜੀ ਬੀਬੀ ਸਵੇਰ ਤੋਂ ਪ੍ਰਸ਼ਾਦੇ ਬਣਾ ਰਹੀ ਹੁੰਦੀ ਗੁਰਦੁਆਰਾ ਸਾਹਿਬ ਤੇ ਉਹਲੇ ਹਾੜ ਆ ਕੇ ਘਰ ਜਾ ਕੇ ਦੁਬਾਰਾ ਪ੍ਰਸ਼ਾਦੇ ਬਣਾਉਣੇ ਚਾਹੀਦਾ ਤਾਂ ਏਦਾਂ ਕਿ ਘਰ ਦੇ ਜੀਵ ਵੀ ਆ ਕੇ ਉੱਥੇ ਛਕਣ ਕਿਉਂਕਿ ਲੰਗਰ ਸਾਰਿਆਂ ਲਈ ਇੱਕ ਸਮਾਨ ਵਰਤਣਾ ਚਾਹੀਦਾ ਪਰ ਜ਼ਿਆਦਾਤਰ ਜਿਹੜੇ ਹੁੰਦਾ ਗੁਰੂ ਪਿੰਡਾਂ ਦੇ ਗੁਰੂ ਘਰ ਦੇਖ ਲੋ ਜਾਂ ਇੱਥੇ ਦੇ ਗੁਰੂ ਘਰ ਦੇਖ ਲੋ ਹੁੰਦਾ ਏਦਾਂ ਹੀ ਲਿਜਾਣ ਦਾ ਕਾਰਨ ਜ਼ਿਆਦਾਤਰ ਆਹੀ ਹੁੰਦਾ ਕਿ ਜਿਹੜੀਆਂ ਬੀਬੀਆਂ ਸਵੇਰ ਤੋਂ ਸੇਵਾ ਕਰ ਰਹੀਆਂ ਅਰਲੀ ਆਈਆਂ ਹੁੰਦੀਆਂ ਤੇ ਕਈ ਵਾਰ ਉਹ ਲੈ ਕੇ ਜਾਂਦੀਆਂ
ਪਰ ਮੈਂ ਇਹਦੇ ਨਾਲ
ਮੈਨੂੰ ਲੱਗਦਾ ਭਾਈ ਜੇ
ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਤੁਹਾਡੀ ਗੱਲ ਦੇ ਨਾਲ ਕਿ ਇਹ ਲੌਜਿਕ ਤਾਂ ਦਿੰਦੇ ਨੇ ਸਾਰੇ ਇਹ ਲੌਜਿਕ ਦਿੰਦੇ ਨੇ ਦੇਖਣ ਨੂੰ ਉੱਪਰੋਂ ਉੱਪਰੋਂ ਬਹੁਤ ਵਧੀਆ ਲੱਗਦਾ ਆ ਜਿੱਦਾਂ ਤੁਹਾਨੂੰ ਲੱਗਿਆ ਪਰ ਜਿਹੜੀ ਅਸਲੀ ਭਾਵਨਾ ਹੈ ਅਸਲੀ ਜਿਹੜੀ ਭਾਵਨਾ ਹੈ ਫਿਰ ਤਾਂ ਇਹ ਹੋ ਗਿਆ ਨਾ ਵੀ ਜਿਹੜੇ ਹੁਣ ਘਰ ਮਤਲਬ ਕਿਸੇ ਦਾ ਤਾਂ ਇੱਕ ਜੀ ਹੋ ਗਿਆ ਕਿਸੇ ਦਾ ਇੱਕ ਛੋਟਾ ਬੱਚਾ ਹੋ ਗਿਆ ਕਿਸੇ ਦਾ ਇਕੱਲਾ ਹੀ ਹਸਬੈਂਡ ਹੋ ਗਿਆ ਜਿੱਦਾਂ ਹੁਣ ਤੁਸੀਂ ਹੋਣਾ ਆ ਠੀਕ ਹੈ ਹੁਣ ਤੁਹਾਡੇ ਲਈ ਤਾਂ ਆ ਗਿਆ ਹੁਣ ਉਹ ਜਿਹੜੀ ਲੰਗਰ ਉੱਥੇ ਬਣਿਆ ਗੁਰੂ ਘਰ ਦੇ ਵਿੱਚ ਬਣਿਆ ਲੰਗਰ ਦੀ ਜਿਹੜੀ ਮਰਿਆਦਾ ਆ ਉਹ ਫਾਲੋ ਕੀਤੀ ਗਈ ਪੰਗਤ ਦੇ ਵਿੱਚ ਬੈਠ ਕੇ ਸਰਵ ਕੀਤਾ ਗਿਆ ਹੁਣ ਉਹ ਤੁਸੀਂ ਜਿਹੜਾ ਆ ਹੋ ਸਕਦਾ ਮਤਲਬ ਇਹ ਵੀ ਇੱਕ ਸਮੱਸਿਆ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਹੈ ਜੇ ਆਪਾਂ ਪੂਰਾ ਇੱਥੇ ਗੱਲ ਕਰਨੀ ਹੋਵੇ ਕਿ ਗੁਰੂ ਘਰ ਦੇ ਵਿੱਚੋਂ ਆਇਆ ਲੰਗਰ ਘਰ ਦੇ ਵਿੱਚ ਕਿਸ ਤਰ੍ਹਾਂ ਵਰਤਾਉਣਾ ਹੈ ਹੁਣ ਜੇ ਘਰ ਦੇ ਵਿੱਚ ਕਹਿੰਦੇ ਲਓ ਜੀ ਇੱਥੇ ਸਲਾਦ ਕੱਟ ਲਓ ਨਾਲ ਕੋਈ ਨਾਨ ਵੈਜੀਟੇਰੀਅਨ ਡਿਸ਼ ਆ ਉਹ ਵੀ ਆਪਾਂ ਖਾਣੀ ਆ ਜਾਂ ਨਹੀਂ ਖਾਣੀ ਇਹ ਇੱਕ ਆਪਣੇ ਆਪ ਦੇ ਵਿੱਚ ਵਿਸ਼ਾ ਆ ਹਨਾ ਤੇ ਮੈਨੂੰ ਲੱਗਦਾ ਕਿ ਆਪਾਂ ਜਿੰਨਾ ਇਹ ਘੱਟ ਲੈ ਕੇ ਆਈਏ ਗੁਰੂ ਘਰ ਤੋਂ ਨਾ ਆਪਣੇ ਘਰਾਂ ਨੂੰ ਉਨਾ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਘਰ ਦੇ ਵਿੱਚ ਜ਼ਰੂਰੀ ਨਹੀਂ ਵੀ ਸਾਰੇ ਮਤਲਬ ਹੁਣ ਗੁਰਸਿੱਖ ਪਰਿਵਾਰ ਹੀ ਹੋਣ ਤਾਂ ਉੱਥੇ ਜਿਹੜੀ ਉਹਦੀ ਰਹਿਤ ਮਰਿਆਦਾ ਜਾਂ ਉਹਦੀ ਸੁੱਚਮ ਹੈ ਉਹਦਾ ਵੀ ਖਿਆਲ ਰੱਖਣਾ ਪੈਣਾ ਉਹਦੀ ਜਿਹੜੀ ਭਾਵਨਾ ਜਿਹਦੇ ਨਾਲ ਉਹ ਬਣਿਆ ਫੂਡ ਉਹਦਾ ਵੀ ਆਪਾਂ ਨੂੰ ਖਿਆਲ ਰੱਖਣਾ ਪੈਣਾ। ਦੂਜੀ ਗੱਲ ਇਹ ਹੈ ਕਿ ਅਗਰ ਕੋਈ ਸੇਵਾ ਕਰਨ ਜਾਂਦਾ ਤਾਂ ਸੇਵਾ ਕਰਨ ਜਾਂਦਾ ਉਹ ਤੋਂ ਚੀਜ਼ ਲੈ ਕੇ ਆਉਣ ਨੂੰ ਥੋੜਾ ਕਹਿੰਦਾ ਵੀ ਮੈਂ ਹੁਣ ਸੇਵਾ ਕਰਨੀ ਮੈਂ ਇਹਦਾ ਮੁੱਲ ਮੋੜ ਲਾ ਕੇ ਮੈਨੂੰ ਘਰ ਜਾ ਕੇ ਕੰਮ ਨਾ ਕਰਨਾ ਪਵੇ ਉਹ ਇਹ ਭਾਵਨਾ ਤਾਂ ਇਹ ਤਾਂ ਫਿਰ ਗਲਤ ਹੋ ਗਈ ਨਾ। ਉਹ ਤਾਂ ਇਹ ਆ ਵੀ ਤੁਸੀਂ ਜਿਹੜਾ ਘਰ ਦਾ ਕੰਮ ਕਰਦੇ ਹੋ ਉਹ ਤਾਂ ਕਰੀ ਜਾਣਾ ਆ ਤੁਸੀਂ ਉਹ ਤੋਂ ਵੱਧ ਕਰਕੇ ਮਤਲਬ ਐਕਸਟਰਾ ਕਰਨ ਜਾ ਰਹੇ ਹੋ ਉੱਥੇ ਸੇਵਾ ਕਰਨ ਜੇ ਹੁਣ ਤੁਸੀਂ ਉਹਦਾ ਮੁੱਲ ਹੀ ਲਿਆਏ ਤੁਸੀਂ ਰੋਟੀ ਲਿਆਏ ਫਿਰ ਸੇਵਾ ਨਹੀਂ ਫਲ ਹੋ ਗਈ ਫਿਰ ਉਹਦਾ ਕੀ ਫਾਇਦਾ ਹੋਇਆ ਠੀਕ ਹੈ ਨਾ। ਸੋ ਮੈਂ ਮੈਂ ਇਸ ਐਂਗਲ ਤੋਂ ਦੇਖ ਰਿਹਾ ਤੇ ਇਹ ਜਿਹੜਾ ਰੁਝਾਨ ਹੈ ਇਹ ਮਿਸਯੂਜ਼ ਕਿਸ ਤਰ੍ਹਾਂ ਹੋ ਰਿਹਾ। ਇਹ ਮਿਸਯੂਜ਼ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਕਿ ਘਰ ਦੇ ਵਿਚ ਹੁਣ ਕਿਸੇ ਦੇ ਇਕ ਜੀ ਆ, ਕਿਸੇ ਦੇ ਦਸ ਜੀ ਆ, ਕਿਸੇ ਦੇ ਦਸ ਕਾਮੇ ਵੀ ਕੰਮ ਕਰ ਰਹੇ ਨੇ। ਇਥੋਂ ਤੱਕ ਲਾਲਚ ਵਧਾ ਲਿਆ ਲੋਕਾਂ ਨੇ ਕਿ ਉਹਨਾਂ ਸਾਰਿਆਂ ਦਾ ਇਕ ਦਿਨ ਦਾ ਨੀ, ਕਈ ਤਾਂ ਹਫਤੇ ਹਫਤੇ ਦਾ ਵੀ ਲੈ ਜਾਂਦੇ ਨੇ। ਇਹ ਵੀ ਇਕ ਫੰਕਸ਼ਨ ਹੈ ਬਈ, ਇਕ ਜਣਾ ਜਾਓ ਉੱਥੇ, ਬਸ ਦੋ ਕੜਛੀਆਂ ਇਧਰ ਉਧਰ ਘੁਮਾ ਕੇ ਜਾਂ ਪੋਚਾ ਜਿਹਾ ਲਾ ਕੇ ਦਸਾਂ ਬੰਦਿਆਂ ਤੱਕ ਫੂਡ ਲਿਆਓ। ਇਹ ਵੀ ਇਕ ਰੁਝਾਨ ਹੈ, ਸਾਹਮਣੇ ਆ, ਦਿਸਦਾ ਹੀ ਆ, ਉਹ ਤਾਂ ਸਾਨੂੰ ਪਤਾ ਹੀ ਆ ਕੌਣ ਕੌਣ ਇੱਦਾਂ ਕਰਦਾ, ਉਹਦੇ ਨਾਂ ਲੈਣ ਦੀ ਲੋੜ ਨਹੀਂ ਹੈਗੀ, ਸਾਰਿਆਂ ਨੂੰ ਪਤਾ ਹੁੰਦਾ।
ਪਰਸਨਲ ਹੋ ਗਏ
ਨਹੀਂ, ਮੈਂ ਤੁਹਾਨੂੰ ਦੱਸਦਾ ਪਰਸਨਲ ਐਕਸਪੀਰੀਅੰਸ ਨਾਲ ਆਪਾਂ ਦੱਸ ਸਕਦੇ ਹਾਂ ਨਾ, ਆਪਾਂ ਅੱਖਾਂ ਦੇ ਮੂਹਰੇ ਦੇਖੇ ਆ ਇਹ ਕੁਛ ਹੁੰਦਾ ਹੋਇਆ। ਸੋ ਇਸ ਕਰਕੇ ਇਹ ਤਾਂ ਟੋਟਲੀ ਕੱਟ ਆਫ ਹੋ ਜਾਣਾ ਚਾਹੀਦਾ, ਇਹ ਚੀਜ਼ਾਂ ਨਹੀਂ ਆਪਾਂ ਨੂੰ ਕਰਨੀਆਂ ਚਾਹੀਦੀਆਂ। ਕਿ ਗੁਰੂ ਘਰ ਦੇ ਵਿਚ ਜਾ ਕੇ ਜਿੱਦਾਂ ਲੰਗਰ ਦੀ ਮਰਿਆਦਾ ਜਾਂ ਹੋਰ ਹੈ, ਇਹ ਕੱਲੇ ਹੁਣ ਆਪਾਂ ਵਿਦਿਆਰਥੀਆਂ ਦੀ ਗੱਲ ਨਹੀਂ ਕਰ ਰਹੇ, ਆਪਾਂ ਜਿਹੜੇ ਬਹੁਤ ਦੇਰ ਤੋਂ ਵੀ ਇੱਥੇ ਆਏ ਹੋਏ ਨੇ ਉਹਨਾਂ ਦੇ ਵਿਚ ਵੀ, ਉਹਨਾਂ ਨੂੰ ਵੀ ਐਜੂਕੇਸ਼ਨ ਦੀ ਥੋੜੀ ਜਿਹੀ ਲੋੜ ਹੈ, ਕੱਪੜੇ ਕਿੱਦਾਂ ਦੇ ਪਾ ਕੇ ਜਾਣੇ ਨੇ ਆਪਾਂ ਗੁਰੂ ਘਰ, ਉੱਥੇ ਜਾ ਕੇ ਕਿਸ ਤਰ੍ਹਾਂ ਆਪਾਂ ਰਹਿਣਾ ਆ, ਕਿਸ ਤਰ੍ਹਾਂ ਆਪਾਂ ਗੁਰੂ ਦੀ ਹਜੂਰੀ ਦੇ ਵਿਚ ਪਾਠ ਸੁਣਨਾ ਆ, ਕੀਰਤਨ ਕਰਨਾ ਹਨਾ, ਤੇ ਕਿਸ ਤਰ੍ਹਾਂ ਆਪਾਂ ਲੰਗਰ ਦੀ ਮਰਿਆਦਾ, ਇੱਕ ਦੂਜੇ ਨੂੰ ਬੁਲਾਉਣਾ ਆ, ਫਤਿਹ ਬੁਲਾਉਣੀ ਆ, ਇਹ ਆਪਾਂ ਸਾਰੀਆਂ ਚੀਜ਼ਾਂ ਗੁਰੂ ਘਰ ਸਿੱਖਣ ਜਾਂਦੇ ਨੇ, ਇੱਕ ਦੂਜੇ ਨੂੰ ਉਸ ਭਾਵਨਾ ਨਾਲ ਜਾਣਾ ਚਾਹੀਦਾ। ਚਲੋ ਬਾਕੀ ਕਹਿ ਰਹੇ ਨੇ ਜਿਹੜੇ ਈਮੇਲ ਮੈਂ ਪੜ੍ਹ ਰਿਹਾ ਸੀ ਸੰਦੀਪ ਚੌਹਾਨ ਹੁਣੀ, ਤੇ ਕਹਿੰਦੇ ਨੇ ਕਿ ਆਈ ਨੋ ਆਈ ਡੂ ਰੋਂਗ ਥਿੰਗਸ ਸਮ ਟਾਈਮ, ਉਹ ਬਟ ਡੀਪ ਡਾਊਨ ਆਈ ਨੋ ਆਈ ਐਮ ਡੂਇੰਗ ਸਮਥਿੰਗ ਰੋਂਗ, ਹਨਾ, ਕਹਿੰਦੇ ਮੈਨੂੰ ਪਤਾ ਆ ਮੈਂ ਵੀ ਗਲਤ ਕੰਮ ਕਰਦਾ ਕਈ ਵਾਰੀ ਗੁਰਦੁਆਰੇ, ਮੇਰੇ ਹੁੰਦਾ ਆ ਅੰਦਰ, ਕਹਿੰਦੇ ਯੂ ਹੈਵ ਟੂ ਪੁੱਟ ਇਨ ਐਫਰਟ ਟੂ ਗੋ ਟੂ ਗੁਰਦੁਆਰਾ, ਪਲੀਜ਼ ਲਿਸਨ ਟੂ ਬਾਣੀ ਕੀਰਤਨ ਐਂਡ ਡੂ ਸੇਵਾ, ਇਹ ਕਹਿੰਦੇ ਮਤਲਬ ਮੁੱਖ ਭਾਵਨਾ ਹੋਣੀ ਚਾਹੀਦੀ ਆ, ਬਿਲਕੁਲ। ਤੇ ਜਗਰਾਜ ਸਿੰਘ ਹੁਣੀ ਵੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਿੰਗਲ ਟਿਕਟ ਤੇ ਆ ਸਕਦੇ ਆ ਜੀ, ਮੇਰੇ ਪੇਰੈਂਟਸ ਲਾਸਟ ਈਅਰ ਸਿੰਗਲ ਟਿਕਟ ਤੇ ਆਏ ਸੀ। ਕਿਆ ਬਾਤ ਹੈ, ਜਗਰਾਜ ਹੁਣੀ ਮੈਸੇਜ ਭੇਜਤਾ। ਤੇ ਤਰਸੇਮ ਰਟੋਲ ਵੀ ਕਹਿੰਦੇ ਨੇ ਹਾਂ ਵੋਟਾਂ ਜ਼ਿਆਦਾ ਹੋ ਗਈਆਂ, ਤੇ ਤਰਸੇਮ ਸਿੰਘ ਰਟੋਲ ਵੀ ਕਹਿ ਰਹੇ ਨੇ ਜੀ ਪ੍ਰੋਗਰਾਮ ਜੀ ਬਹੁਤ ਵਧੀਆ ਚੱਲ ਰਿਹਾ। ਸੋ ਰਟੋਲ ਸਾਹਿਬ ਤੁਹਾਡਾ ਸਵਾਗਤ ਹੈ ਜੀ। ਤੇ ਸਰ ਮਾਬਤ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹੀ ਐਟਲਸ ਸਾਈਕਲ ਰੰਬੇ ਮੈਲਬਨ ਦੇ ਗੁਰੂ ਮਿਊਜ਼ਿਕ ਵਾਲੇ ਵੀ ਸਟਾਕ ਕਰਦੇ ਨੇ। ਲਓ ਜੀ, ਅਗਰ ਤੁਸੀਂ ਮੈਲਬਨ ਚ ਹੋ ਜੀ ਤਾਂ ਫਿਰ ਟੈਚ ਹੀ ਨਾ ਪੜਵਾਇਓ, ਉਥੇ ਸਾਰਾ ਕੁਝ ਮਿਲਦਾ ਜੀ, ਐਟਲਸ ਸਾਈਕਲ ਵੀ ਮਿਲਦਾ, ਕਹਿੰਦੇ ਰੰਬੇ ਵੀ ਮਿਲਦੇ ਨੇ, ਕਈਆਂ ਵੀ ਮਿਲਦੀਆਂ ਨੇ ਗੁਰੂ ਮਿਊਜ਼ਿਕ ਵਾਲੇ ਜਿਹੜੇ ਸ਼ਾਇਦ ਕ੍ਰੇਗੀ ਬਨ ਸਾਈਡ ਦੇ ਨੇ, ਮੈਂ ਕਾਫੀ ਵਾਰੀ ਉਹਨਾਂ ਦੇ ਕੋਲ ਗਿਆ। ਤੇ ਹਾਂਜੀ ਹਾਂਜੀ ਬਹੁਤ ਵਧੀਆ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਜਗਵੀਰ ਸਿੱਖ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਹਾਂਜੀ ਕੇਂਦ ਵਾਲਿਓ ਠੀਕ ਠਾਕ ਹੈ ਜੀ। ਤੇ ਉਧਰ ਕੋਹਲੀ ਸਾਹਿਬ ਕਹਿ ਰਹੇ ਨੇ ਮੰਨ ਲਿਆ ਕਰੋ ਕੋਹਲੀ ਮਾਈਗ੍ਰੇਸ਼ਨ ਵਾਲਿਆਂ ਦੀ ਗੱਲ, ਨਹੀਂ ਲੱਗਦਾ ਨੀ ਤੁਹਾਡੀ ਮੰਨਣ ਵਾਲੀ ਗੱਲ। ਹਾਂਜੀ ਹਾਂਜੀ, ਸੋ ਮੁੱਦਾ ਇਹ ਚੱਲ ਰਿਹਾ ਜੀ, ਕਹਿੰਦੇ ਵੀ ਇੱਕ ਕੁਐਸਚਨ ਹੈ, ਕਈਆਂ ਵਾਲਾ ਤਾਂ ਹੋ ਗਿਆ ਆਪਾਂ ਮੈਲਬਨ ਤੋਂ ਮਿਲ ਸਕਦੇ ਹਾਂ, ਲਿਆ ਵੀ ਸਕਦੇ ਹਾਂ ਤੁਸੀਂ, ਮਸਲਾ ਇਹ ਚੱਲ ਰਿਹਾ ਕਿ ਪੇਰੈਂਟਸ ਨੇ ਆਉਣਾ ਹੈ ਜੀ ਆਪਣੇ ਇੰਡੀਆ ਤੋਂ, ਅਮਨਦੀਪ ਸਿੰਘ ਪੰਨੂ ਹੋਣਾ ਦੇ ਆਣਾ ਤੇ ਡੈਡ ਹੋਣਾ ਨੇ ਆਣਾ, ਤੇ ਉਹ ਪੁੱਛਦੇ ਨੇ ਕਿ ਸਿੰਗਲ ਟਿਕਟ ਤੇ ਐਂਟਰੀ ਹੋ ਸਕਦੀ ਹੈ ਜਾਂ ਨਹੀਂ, ਉਨ੍ਹਾਂ ਨੇ ਵਿਜਿਟ ਕਰਨ ਆਉਣਾ ਹੈ। ਸੋ ਉਸ ਦੇ ਬਾਰੇ ਜ਼ਰੂਰ ਸਾਨੂੰ ਜੀ ਦੱਸਿਓ, ਪਰਸਨਲ ਐਕਸਪੀਰੀਅੰਸ ਦੇ ਮੁਤਾਬਕ ਆ ਚੁੱਕੇ ਨੇ, ਪਹਿਲਾਂ ਈਮੇਲ ਦੇ ਵਿਚ ਸਾਂਝ ਪਾਈ ਸੀਗੀ ਜਗਰਾਜ ਸਿੰਘ ਹੁਣੀ। ਤੇ ਅੱਗੇ ਚੱਲਦੇ ਆਂ ਜੀ, ਤੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫੇਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਬ੍ਰੇਕ ਤੋਂ ਪਹਿਲਾਂ ਆਪਣੇ ਨਾਲ ਗੁੱਟਰ ਲਾਹੌਰੀਆ ਜੀ ਫੇਸਬੁੱਕ ਮੈਸੇਜ ਦੇ ਜ਼ਰੀਏ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰ ਲਈਏ, ਫੇਰ ਇੱਕ ਗੀਤ ਸੁਣਦੇ ਆ
ਜੀ। ਬਿਲਕੁਲ, ਆਪਾਂ ਗੀਤ ਵੀ ਸੁਣਨਾ ਤੇ ਇੱਕ ਛੋਟੀ ਜਿਹੀ ਬ੍ਰੇਕ ਪ੍ਰੋਗਰਾਮਾਂ ਦਾ ਜਾਇਜ਼ਾ, ਪ੍ਰੋਗਰਾਮਾਂ ਦੀ ਰੂਪਰੇਖਾ ਵੀ ਜਿਹੜੀ ਆਪਣੀ ਬਦਲ ਰਹੀ ਹੈ, ਨਵੇਂ ਆ ਰਹੇ ਨੇ ਉਹਦੇ ਬਾਰੇ ਵੀ ਜਾਣਕਾਰੀਆਂ ਲੈਣੇ, ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਨੋਟਾਂ ਜਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਪਾਨਾਂ ਚ, ਪਰਚੀਆਂ ਨਹੀਂ ਉਹ ਚੱਲਦੀਆਂ ਸੋਹਣਿਆ, ਜ਼ਿੰਦਗੀ ਦੇ ਇਮਤਿਹਾਨਾਂ ਚ, ਜ਼ਿੰਦਗੀ ਦੇ ਇਮਤਿਹਾਨਾਂ ਚ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਯੋਗੇਸ਼ ਗੁਰਨਾ ਦੇ ਵੱਲੋਂ। ਲਓ ਜੀ, ਹੁਣ ਸ਼ਾਮ 6 ਵਜੇ ਯੋਗੇਸ਼ ਗੁਰਨਾ ਰੇਡੀਓ ਹਰਮਨ ਤੇ ਆਪਣੀ ਹਾਜ਼ਰੀ ਲਵਾਏਗਾ, ਕੁਝ ਗੱਲਾਂ ਤੁਹਾਡੀਆਂ ਵੀ ਸੁਣੂ ਤੇ ਕੁਝ ਆਪਣੀਆਂ ਵੀ ਸੁਣਾਏਗਾ, ਥੋੜਾ ਜਿਹਾ ਖੁਦ ਵੀ ਹੱਸੇਗਾ ਤੇ ਤੁਹਾਨੂੰ ਵੀ ਹਸਾਏਗਾ। ਹੁਣ ਤੁਸੀਂ ਯਾਦ ਰੱਖਿਓ, ਸ਼ਾਮ 6 ਵਜੇ ਹਰਮਨ ਰੇਡੀਓ ਤੇ ਯੋਗੇਸ਼ ਗੁਰਨਾ ਮਹਿਫਲਾਂ ਸਜਾਏਗਾ। ਸੁਣਦੇ ਰਹੋ ਹਰਮਨ ਰੇਡੀਓ, ਦਿਲ ਪੰਜਾਬੀ
ਜਜ਼ਬਾ ਪੰਜਾਬੀ ਹੈ। ਹੁੰਦਾ ਸਿਰ ਤੇ ਜਦੋਂ ਵੇ ਸੱਗੀ ਫੁੱਲ ਜੱਟੀ ਦੇ ਵੇ ਜੱਟੀ ਹੂਰਾਂ ਨਾਲੋਂ ਘੱਟ ਨਹੀਂ ਉਹ ਜਾਪਦੀ। ਗਿੱਧੇ ਵਿੱਚ ਸੋਹਣਿਆ ਪਚਾ ਜਿਹਾ ਆ ਜਾਵੇ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਘੱਟ ਸਾਨੂੰ ਵੀ ਨਾ ਜਾਣੀ ਤੂੰ ਪੰਜਾਬੀ ਜੱਟੀਏ ਸੂਹੇ ਸ਼ਮਲੇ ਨੀ ਸਿਰਾਂ ਤੇ ਸਜਾਏ ਹੋਏ ਨੇ ਐਵੇਂ ਮਾਣ ਨਾ ਕਰੀ ਤੂੰ ਸਿਰ ਸੱਗੀ ਫੁੱਲ ਦਾ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ। ਗੱਲ ਕਰਾਂਗੇ ਸੋਹਣੀਆਂ ਸੁਨੱਖੀਆਂ ਪੰਜਾਬਣ ਮੁਟਿਆਰਾਂ ਦੇ ਸੱਗੀ ਫੁੱਲ ਦੀ ਤੇ ਉੱਚੇ ਲੰਮੇ ਸ਼ੈਲ ਸ਼ਬੀਲੇ ਪੰਜਾਬੀ ਗੱਭਰੂਆਂ ਦੇ ਕੈਂਠੇ ਦੀ ਓਨਲੀ ਆਨ ਤੁਹਾਡੇ ਆਪਣੇ ਫੇਵਰੇਟ ਰੇਡੀਓ ਸਟੇਸ਼ਨ ਹਰਮਨ ਰੇਡੀਓ ਦੇ ਉੱਪਰ ਬੁੱਧਵਾਰ ਸ਼ਾਮੀ 7 ਵਜੇ ਸਿਡਨੀ ਸਮੇਂ ਦੇ ਅਨੁਸਾਰ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਚੁੱਕਾ ਜੀ 9:35 ਤੇ ਪ੍ਰੋਗਰਾਮ ਤਕਰੀਬਨ 25 ਮਿੰਟ ਦਾ ਬਾਕੀ ਹੈ ਤੇ ਤੁਸੀਂ ਸੁਨੇਹੇ ਭੇਜ ਸਕਦੇ ਹੋ request@harmanradio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੀ ਵਰਤੋਂ ਕਰਕੇ ਤੁਸੀਂ ਸਾਨੂੰ ਸੁਨੇਹੇ ਭੇਜ ਸਕਦੇ ਹੋ ਤੇ ਗੱਲਬਾਤ ਸਾਡੀ ਚੱਲ ਰਹੀ ਸੀ ਲੰਗਰ ਦੇ ਕਨਸੈਪਟ ਤੇ ਪਰ ਲੰਗਰ ਲਿਜਾਣ ਤੇ ਵੀ ਵਿਵਾਦ ਚੱਲ ਰਿਹਾ ਸੀ ਕਿ ਗੁਰੂ ਘਰ ਤੋਂ ਜਿਹੜਾ ਲੰਗਰ ਲਿਜਾਇਆ ਜਾਂਦਾ ਹੈ ਤੋਂ ਅਸੀਂ ਹੁਣ ਗੱਲਬਾਤ ਕਰਦੇ ਹਾਂ ਅਮਰਦੀਪ ਸਿੰਘ ਸਿੱਧੂ ਜੀ ਨਾਲ। ਸੋ ਹਾਂਜੀ ਭਾਜੀ,
ਮੈਨੂੰ ਲੱਗਦਾ
ਕਾਮਿਆਂ ਤੇ ਲੰਗਰ ਲਿਜਾਇਆ ਜਾ ਰਿਹਾ ਸੀ। ਹਮ ਵੀ ਭਰੀ ਹੈ ਜੀ ਜਗਤਾਰ ਕੇ ਤੇ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਹਿੰਦੇ ਜੀ ਦੇਖਿਆ ਜੀ ਆਪਣੇ ਵਰਕਰਾਂ ਲਈ ਖਾਣਾ ਲੈ ਕੇ ਆਉਂਦੇ ਕਈ ਲੋਕ।
ਮੈਨੂੰ ਲੱਗਦਾ ਹੁਣ ਤੁਸੀਂ ਮੇਰਾ ਹੀ ਲੰਗਰ ਬੰਦ ਕਰਾਉਣਾ ਮੇਰੇ ਤੋਂ ਇੰਨਾ ਗੱਲਾਂ ਕਰਾ ਕੇ ਤਾਂ। ਖੈਰ ਇਹਦੇ ਬਾਰੇ ਨਾ ਮਤਲਬ ਆਪਾਂ ਚਲੋ ਹੋਰ ਸਾਂਝ ਪਾਉਂਦੇ ਆ ਕਿ ਕਈ ਵਾਰੀ ਨਾ ਇਹਦੇ ਵਿਚ ਕਸੂਰ ਨੀ ਹੁੰਦਾ, ਐਜੂਕੇਸ਼ਨ ਦੀ ਲੋੜ ਹੈ। ਜਿਸ ਤਰ੍ਹਾਂ ਸਾਡੇ ਪਹਿਲੇ ਇੱਕ ਸੱਜਣ ਨੇ ਦੱਸਿਆ ਸੀ ਕਿ ਕਈ ਜਿਹੜੇ ਕੱਪੜੇ ਢੁੱਕਵੇਂ ਕੱਪੜੇ ਗੁਰਦੁਆਰੇ ਨਾ ਪਾ ਕੇ ਜਾਣਾ, ਇਹ ਵੀ ਇੱਕ ਸਮੱਸਿਆ ਆ ਕਿ ਮੁੰਡਿਆਂ ਵੱਲੋਂ ਉਹ ਜਿਹੜੀਆਂ ਢਿੱਲੀਆਂ ਜਿਹੀਆਂ ਪੈਂਟਾਂ ਉਹਨੂੰ ਕਿਆ ਕਹਿੰਦੇ ਆ, ਤੈਨੂੰ ਤਾਂ ਹੁਣ ਜਿਆਦਾ ਪਤਾ, ਮੈਂ ਤੂੰ ਨੌਜਵਾਨ ਹੈ,
ਲੋ ਵੇਸਟ
ਜਿਹੜੀਆਂ
ਲਮਕਦੀਆਂ
ਲਮਕਦੀਆਂ ਹਾਂਜੀ 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 ਤੇ ਉਹ ਉਦਾਂ ਦੇ ਕੱਪੜੇ ਪਾਣੇ ਤਾਂ ਕਈ ਵਾਰੀ ਟੀ ਸ਼ਰਟਾਂ ਮਤਲਬ ਹੋਰੇ ਤਰ੍ਹਾਂ ਦੀਆਂ ਪਾ ਲੈਣੀਆਂ। ਇੱਕ ਵਾਰੀ ਸਾਡੇ ਇੱਕ ਮੇਰੇ ਨਾਲ ਹੀ ਸਿਡਨੀ ਦੀ ਗੱਲ ਹੈ, ਨੌਜਵਾਨ ਸੀਗਾ ਗੁਰਦੁਆਰੇ ਗਏ ਤੇ ਉਸਨੇ ਚਿੱਟਾ ਕੁੜਤਾ ਪਜਾਮਾ ਪਾਇਆ। ਮੈਂ ਕਿਹਾ ਕਿਆ ਬਾਤ ਹੈ ਵੀ ਅੱਜ ਗੁਰੂ ਘਰ ਜਾਣਾ ਹੈ, ਤੇ ਉਹ ਮੇਰੇ ਨਾਲ ਜਾ ਰਿਹਾ ਸੀ, ਕਹਿੰਦਾ ਭਾਜੀ ਮੈਨੂੰ ਵੀ ਨਾਲ ਲੈ ਜਾਓ। ਮੈਂ ਕਿਹਾ ਚਲੋ ਠੀਕ ਹੈ। ਚਿੱਟਾ ਕੁੜਤਾ ਪਜਾਮਾ ਪਾ ਲਿਆ ਤੇ ਸ਼ੀਸ਼ੇ ਮੂਹਰੇ ਖੜ ਕੇ ਬੜਾ ਟਾਈਮ ਲਾਇਆ ਰੁਮਾਲ ਬੰਨਣ ਨੂੰ ਹੀ, ਪੱਗ ਨੀ ਰੁਮਾਲ, ਪੱਗ ਨਾਲ ਜਿਆਦਾ ਟਾਈਮ ਰੁਮਾਲ ਬੰਨਣ ਨੂੰ ਲਾਤਾ। ਮੈਂ ਕਿਹਾ ਚਲੋ ਬਈ ਠੀਕ ਹੈ ਗੁਰੂ ਘਰ ਜਾਣਾ। ਤੇ ਤੁਰਨ ਲੱਗੇ ਤਾਂ ਭਾਜੀ ਮੇਰਾ ਪਰਨਾ ਕਿੱਥੇ ਆ, ਹੈਂ ਪਰਨਾ ਚੱਕ ਲਿਆ ਨੀਲਾ ਪਰਨਾ, ਤੇ ਮੈਂ ਕਿਹਾ ਤੂੰ ਰੁਮਾਲ ਦੇ ਉੱਤੋਂ ਦੀ ਬੰਨਣਾ ਪਰਨਾ? ਨਹੀਂ ਨਹੀਂ ਭਾਜੀ ਤੁਸੀਂ ਦੇਖੀ ਜਾਇਓ। ਤੇ ਰੁਮਾਲ ਪਰਨਾ ਚੱਕਿਆ ਤੇ ਜਿੱਦਾਂ ਗਲ ਚ ਪਾ ਲਿਆ, ਜਿੱਦਾਂ ਗਲ ਦੇ ਵਿਚ ਨੀ ਏਦਾਂ ਪਾਉਂਦੇ ਬੁੱਕਲ ਮਾਰ ਕੇ, ਤਾਂ ਜਿੱਦਾਂ ਟਰੱਕ ਡਰਾਈਵਰ ਏਦਾਂ ਪਾ ਲਿਆ। ਮੈਂ ਕਿਹਾ ਇੱਥੇ ਬੰਨ ਲਾ ਹੁਣ, ਮੈਂ ਕਿਹਾ ਤੂੰ ਉੱਥੇ ਜਾ ਕੇ ਥੋੜਾ, ਉੱਥੇ ਸ਼ੀਸ਼ਾ ਹੈ ਨੀ। ਨਹੀਂ ਨਹੀਂ ਭਾਜੀ ਬੰਨਣਾ ਥੋੜਾ, ਰੁਮਾਲ ਬੰਨਿਆ ਇਹ ਤਾਂ ਮੈਂ ਉਦਾਂ ਹੀ ਪਾਇਆ ਸ਼ੋਅ ਲਈ। ਮੈਂ ਕਿਹਾ ਤੂੰ ਗੁਰਦੁਆਰੇ ਚੱਲਿਆ ਜਾਂ ਟਰੱਕ ਯੂਨੀਅਨ ਦੀ ਮੀਟਿੰਗ ਚ ਚੱਲਿਆ? ਭਾਜੀ ਨਹੀਂ ਨਹੀਂ ਉਹ ਗੁਰਦੁਆਰੇ ਪੇ ਜਾਣਾ। ਮੈਂ ਕਿਹਾ ਦੇਖ ਭਾਈ ਅਸੀਂ ਇੱਥੇ ਰੇਡੀਓ ਚਲਾਉਂਦੇ ਹਾਂ, ਅਸੀਂ ਇੱਥੇ ਰਹਿੰਦੇ ਹਾਂ ਭਾਈਚਾਰੇ ਚ, ਮੈਂ ਤਾਂ ਨਿਮਰਤਾ ਦੇ ਨਾਲ ਮੱਥਾ ਟੇਕਣ ਚੱਲਿਆ। ਮੈਂ ਕਿਹਾ ਤੂੰ ਮੱਥਾ ਟੇਕਣ ਤੂੰ ਵੀ ਚੱਲਿਆ? ਮੈਂ ਕਿਹਾ ਲੋਕਾਂ ਨੇ ਕਹਿਣਾ ਇਹ ਬਦਮਾਸ਼ ਲਈ ਫਿਰਦਾ ਨਾਲ ਟਰੱਕ ਯੂਨੀਅਨ ਵਾਲੇ। ਮੈਂ ਕਿਹਾ ਮੈਂ ਮੇਰੇ ਨਾਲ ਨੀ ਜਾਣਾ, ਤੂੰ ਆਪਣੀ ਵੱਖਰੀ ਗੱਡੀ ਲੈ ਕੇ, ਲੋਕਾਂ ਨੇ ਕਹਿਣਾ ਇਹ ਬਦਮਾਸ਼ੀ ਕਰਦੇ ਫਿਰਦੇ ਆ ਨਾ ਗੁਰੂ ਘਰ ਦੇ ਵਿਚ। ਸੋ ਉਹ ਕਈ ਵਾਰੀ ਜਿਹੜੀ ਐਜੂਕੇਸ਼ਨ ਹੁੰਦੀ ਹੈ ਨਾ ਉਹ ਬੜੀ ਜ਼ਰੂਰੀ ਹੁੰਦੀ ਆ। ਤੇ ਕਈ ਵਾਰੀ ਉੱਥੇ ਸੇਵਾਦਾਰਾਂ ਨੇ ਗੁਰੂ ਘਰਾਂ ਦੇ ਵਿਚ ਕਿਹਾ ਵੀ ਭੀ ਮਤਲਬ ਤੁਸੀਂ ਏਦਾਂ ਦੇ ਕੱਪੜੇ ਨਾ ਪਾਓ, ਏਦਾਂ ਦੇ ਕੱਪੜੇ ਨਾ ਪਾਓ। ਫੇਰ ਤੁਹਾਨੂੰ ਪਤਾ ਵੀ ਜਿਹੜਾ ਕਹੂਗਾ ਸੋਸ਼ਲ ਮੀਡੀਆ ਤੇ ਉਹਦੀ ਐਸੀ ਦੀ ਤੈਸੀ ਫੇਰਨੀ ਨੌਜਵਾਨਾਂ ਨੇ, ਹਨਾ, ਫਿਰ ਉਹ ਫਿਰੀ ਵੀ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਪਾਰਕਲੀ ਸਿਡਨੀ ਗੁਰਦੁਆਰੇ ਦੇ ਵਿਚ ਹੁਣ ਪਤਾ ਲੱਗਾ ਅੱਜ ਹੀ ਮੈਸੇਜ ਦੇ ਵਿਚੋਂ ਕਿ ਉਨ੍ਹਾਂ ਨੇ ਸਾਈਨ ਲਾ ਦਿੱਤੇ ਆ, ਉਨ੍ਹਾਂ ਨੇ ਨਾ ਨੋਟਿਸ ਸਾਈਡ ਦੇ ਉੱਤੇ ਲਾ ਦਿੱਤੇ ਵੀ ਇਹੋ ਜਿਹੇ ਕੱਪੜੇ ਨਹੀਂ ਪਾ ਕੇ ਆਣੇ, ਫੋਟੋਆਂ ਲਾਤੀਆਂ ਉੱਥੇ। ਤਾਂ ਉਹਦੇ ਨਾਲ ਕਹਿੰਦੇ ਨੇ ਕਿ ਬੜਾ ਵਧੀਆ ਰਿਸਪੋਂਸ ਮਿਲਿਆ ਤੇ ਲੋਕਾਂ ਨੂੰ ਥੋੜੀ ਐਜੂਕੇਸ਼ਨ ਮਿਲ ਰਹੀ ਆ ਤੇ ਨਾ ਹੀ ਕਿਸੇ ਦੇ ਹੁਣ ਗਲ ਪੈ ਰਹੇ ਨੇ ਜਿਹੜੇ ਨੌਜਵਾਨ ਜਾਂ ਉਹਨਾਂ ਨੂੰ ਟੋਕਦੇ ਰੋਕਦੇ ਆ ਨਾ ਤਾਂ ਫਿਰ ਉਹ ਗਲ ਵੀ ਨਹੀਂ ਪੈ ਰਹੇ ਖਾਸ ਕਰਕੇ ਮਤਲਬ ਇਕੱਲੇ ਨੌਜਵਾਨ ਨੀ ਜਿਹੜੇ ਜਿੱਦਾਂ ਹੁਣ ਪੁਰਾਣੇ ਆ ਸਾਡੀ ਵੀ ਇਹੀ ਮੈਂਟੈਲਿਟੀ ਹੁੰਦੀ ਆ ਵੀ ਅਸੀਂ ਭੜਕੀਲੇ ਤੋਂ ਭੜਕੀਲਾ ਮਹਿੰਗੇ ਤੋਂ ਮਹਿੰਗਾ ਸੂਟ ਪਾ ਕੇ ਗੁਰੂ ਘਰ ਜਾਈਏ ਸ਼ੋ ਆਫ ਕਰੀਏ ਸੋ ਉਸ ਚੀਜ਼ ਦੀ ਐਜੂਕੇਸ਼ਨ ਬਹੁਤ ਜ਼ਰੂਰੀ ਆ ਸਿੱਖਿਆ ਬਹੁਤ ਜ਼ਰੂਰੀ ਆ ਤੇ ਉਹਦਾ ਫਰਕ ਪੈ ਰਿਹਾ ਇਸੇ ਤਰ੍ਹਾਂ ਜਿਹੜੇ ਲੰਗਰ ਦੀ ਆ ਜਾਂ ਹੋਰ ਜਿਹੜੀ ਆਪਾਂ ਸੇਵਾ ਦੀ ਭਾਵਨਾ ਦੀ ਆਪਾਂ ਗੱਲ ਕਰਦੇ ਆ ਇਹ ਇੱਕ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਹੈ ਇਹ ਨਿੰਦਣ ਦੇ ਪੁਆਇੰਟ ਆਫ ਵਿਊ ਨਾਲ ਨਹੀਂ ਹੈਗਾ ਤਾਂ ਕਿ ਇਹਦੇ ਬਾਰੇ ਡਿਬੇਟ ਹੋਵੇ ਗੱਲਬਾਤ ਹੋਵੇ ਚਰਚਾ ਹੋਵੇ ਤੇ ਜਦੋਂ ਚਰਚਾ ਹੋਵੇ ਤਾਂ ਉਹਦੇ ਵਿੱਚ ਇੱਕ ਆਪਾਂ ਹੱਲ ਵੀ ਨਾਲ ਦੇਣਾ ਇੱਕ ਸਮੱਸਿਆ ਵੀ ਦੱਸ ਰਹੇ ਹਾਂ ਤੇ ਨਾਲ ਦੀ ਨਾਲ ਆਪਾਂ ਹੱਲ ਵੀ ਦੱਸ ਰਹੇ ਹਾਂ ਤੇ ਜਿਹੜੀ ਲੰਗਰ ਦੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਲੰਗਰ ਦੇ ਵਿੱਚ ਜਿਹੜਾ ਲੰਗਰ ਘਰ ਨੂੰ ਲੈ ਕੇ ਆਉਣ ਦਾ ਜਿਹੜਾ ਰੁਝਾਨ ਹੈ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਟੋਟਲੀ ਬੰਦ ਹੋਣਾ ਚਾਹੀਦਾ ਤੇ ਕੋਈ ਕਿੰਤੂ ਪਰੰਤੂ ਨਹੀਂ ਜਦੋਂ ਇਹ ਬੰਦ ਹੋਏਗਾ ਕਈ ਵਾਰੀ ਹੁੰਦਾ ਹੈ ਕਿ ਜਿਹੜਾ ਲੰਗਰ ਕਹਿੰਦੇ ਜੀ ਬਚ ਗਿਆ ਹੁਣ ਉਹਨੂੰ ਕੀ ਕਰੀਏ ਇਹ ਇੱਕ ਨਾ ਫਿਰ ਬਹਾਨਾ ਬਣਾ ਲਿਆ ਜਾਂਦਾ ਹੈ ਵੀ ਅਸੀਂ ਤਾਂ ਜੀ ਬਚਿਆ ਲੰਗਰ ਲੈ ਕੇ ਆਉਂਦੇ ਹਾਂ ਬਚਿਆ ਲੰਗਰ ਨਹੀਂ ਕਈ ਵਾਰੀ ਲੈ ਕੇ ਆਉਂਦੇ ਅਸੀਂ ਬਹੁਤ ਵਾਰੀ ਇੱਦਾਂ ਦੇਖਿਆ ਕਿ ਹਜੇ ਲੰਗਰ ਭੋਗ ਲੱਗਾ ਹੁੰਦਾ ਤੇ ਬਾਲਟੀਆਂ ਪਹਿਲਾਂ ਹੀ ਪਾ ਕੇ ਸਾਈਡ ਤੇ ਰੱਖ ਲਈਆਂ ਜਾਂਦੀਆਂ ਨੇ ਤੇ ਜਦੋਂ ਰੱਖ ਲਈਆਂ ਜਾਂਦੇ ਨੇ ਕਈ ਵਾਰੀ ਲੰਗਰ ਜਿਹੜਾ ਘੱਟ ਜਾਂਦਾ ਤੇ ਉਹ ਪ੍ਰੈਸ਼ਰ ਲੰਗਰ ਬਣਾਉਣ ਵਾਲੇ ਤੇ ਪੈ ਜਾਂਦਾ ਵੀ ਲੰਗਰ ਘੱਟ ਗਿਆ ਵੱਧ ਬਣਾ ਲਓ ਅਗਲੀ ਵਾਰੀ ਵੱਧ ਬਣਾ ਲਓ ਜਿਹੜੇ ਲੰਗਰ ਦੇ ਇੰਚਾਰਜ ਹੁੰਦੇ ਨੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਲੰਗਰ ਘੱਟ ਜਾਂਦਾ ਵੀ ਲੰਗਰ ਵੱਧ ਬਣਾ ਲਓ ਤੇ ਉਹ ਪਰ ਜਿਹੜੇ ਕੁਛ ਪਰਿਵਾਰ ਜਾਂ ਕੁਛ ਲੇਡੀਜ਼ ਹੁੰਦੀਆਂ ਜਾਂ ਬੰਦੇ ਹੁੰਦੇ ਨੇ ਉਹ ਪਹਿਲਾਂ ਹੀ ਕੱਢਣਾ ਸ਼ੁਰੂ ਕਰ ਦਿੰਦੇ ਤਾਂ ਕਰਕੇ ਲੰਗਰ ਘੱਟਦਾ ਆ ਜੇ ਉਹ ਨਾ ਕੱਢਣ ਤਾਂ ਲੰਗਰ ਘਟਣਾ ਨਹੀਂ ਸੋ ਇਸ ਕਰਕੇ ਉਹ ਲੰਗਰ ਦੀ ਮਾਤਰਾ ਦੇ ਵਿੱਚ ਵਾਧਾ ਕਰਦੇ ਚਲੇ ਜਾਂਦੇ ਨੇ ਵਾਧਾ ਕਰਦੇ ਚਲੇ ਜਾਂਦੇ ਨੇ ਤੇ ਉਹ ਇੱਕ ਕਰੋਨਿਕ ਪ੍ਰੋਬਲਮ ਬਣ ਜਾਂਦੀ ਆ ਉਹ ਫਿਰ ਇੱਕ ਦੂਜੇ ਨੂੰ ਦੱਸਦੇ ਨੇ ਜਿੱਦਾਂ ਹੁਣ ਮੈਂ ਲੰਗਰ ਲਿਆਵਾਂ ਮੰਨ ਲਓ ਮੈਂ ਆਪਣੇ ਲਈ ਲਿਆਵਾਂ ਹਫ਼ਤੇ ਦਾ ਨਾਲ ਵੀ ਚੱਕ ਲਿਆਵਾਂ ਫਿਰ ਮੈਂ ਤੈਨੂੰ ਕਹਾਂ ਗੁਰਸੇਵਕ ਯਾਰ ਮੈਂ ਤਾਂ ਆਹ ਏਦਾਂ ਕਰਦਾ ਹੁੰਦਾ ਵੀ ਮੈਂ ਲੰਗਰ ਲਿਆ ਤੂੰ ਵੀ ਲਿਆਇਆ ਕਰ ਜੇ ਮੈਂ ਦਸਾਂ ਬੰਦਿਆਂ ਨੂੰ ਦੱਸਾਂ ਉਹਨਾਂ ਚ ਪੰਜਾਂ ਨੇ ਤਾਂ ਕਰਨਾ ਸ਼ੁਰੂ ਕਰ ਦੇਣਾ ਨਾ ਕੰਮ ਇਹ ਠੀਕ ਹੈ ਨਾ ਸੋ ਲੰਗਰ ਦੇ ਉੱਤੇ ਕਿੰਨਾ ਲੋਡ ਪੈ ਜਾਣਾ ਕਿ ਲੰਗਰ ਮਤਲਬ ਮੇਰੇ 10 ਡੰਗ ਜਿਹੜੇ ਨੇ ਮਤਲਬ 5 ਦਿਨਾਂ ਦਾ ਲੰਗਰ ਦਸਾਂ ਬੰਦਿਆਂ ਦਾ ਲੰਗਰ ਸਾਈਡ ਤੇ ਨਿਕਲ ਗਿਆ ਹਨਾ ਹੋਰ ਵੀ
ਹਾਂਜੀ
ਜੇ ਇੱਦਾਂ ਮਤਲਬ 50 ਬੰਦੇ ਵੀ ਉੱਥੋਂ ਇੱਦਾਂ ਲੈ ਕੇ ਆਣ ਤਾਂ ਇਹ ਦੇਖ ਲਓ ਵੀ 500 ਬੰਦੇ ਦਾ ਲੰਗਰ ਜਿਹੜਾ ਆ ਉਹ ਐਕਸਟਰਾ ਚਲੇ ਗਿਆ ਜਿਹੜੇ ਕਦੇ ਗੁਰਦੁਆਰੇ ਵੀ ਨਹੀਂ ਆਏ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਉਹ ਲੰਗਰ ਹੈਗਾ ਜਾਂ ਨਹੀਂ ਹੈਗਾ ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਆ ਦੂਜੀ ਸਮੱਸਿਆ ਜਿਹੜੀ ਆ ਜਿਹੜਾ ਗੁਰੂ ਘਰ ਦੇ ਵਿੱਚ ਲੰਗਰ ਕਰਵਾਉਣ ਦੀ ਪਰੰਪਰਾ ਆ ਕਿ ਅਸੀਂ ਅੱਜ ਲੰਗਰ ਕਰਾਉਣਾ ਬਹੁਤ ਵਧੀਆ ਪਰੰਪਰਾ ਇਸ ਦੀ ਸਾਂਝੀਵਾਲਤਾ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਆ ਹੁਣ ਉਹਦੇ ਤੇ ਵੀ ਇੱਕ ਲੋਡ ਬਣ ਰਿਹਾ ਆ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਕਿ ਜਦੋਂ 500 ਬੰਦੇ ਦਾ ਲੰਗਰ ਤਾਂ ਅਨਨੋਨ ਬੰਦੇ ਦਾ ਨਿਕਲ ਗਿਆ ਵਿੱਚੋਂ ਠੀਕ ਹੈ ਨਾ ਦੂਜਾ ਜਿਹੜੇ ਫਿਰ ਬਣਾਉਣ ਵਾਲੇ ਲੰਗਰ ਨੇ ਇੱਕ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਸ਼ੇਅਰ ਕਰਨਾ ਚਾਹੁੰਦਾ ਕਿ 300-400 ਬੰਦੇ ਦਾ ਅਗਰ ਜੇ ਲੰਗਰ ਬਣਾਉਣਾ ਹੋਵੇ ਤਾਂ ਬਹੁਤਾ ਖਰਚਾ ਨਹੀਂ ਆਉਣਾ ਚਾਹੀਦਾ ਸਾਨੂੰ ਪਤਾ ਹੀ ਆ ਕਿੰਨਾ ਆਉਂਦਾ ਆ ਪਰ ਇੱਕ ਨਵੇਂ ਫੈਮਿਲੀ ਨੇ ਲੰਗਰ ਕਰਵਾਇਆ ਜੀ ਉਹਨਾਂ ਨੂੰ ਇਹ ਗੱਲਾਂ ਦਾ ਬਹੁਤਾ ਪਤਾ ਨਹੀਂ ਸੀ ਗਿਆਨ ਨਹੀਂ ਸੀਗਾ ਪਰ ਉਹਨਾਂ ਦਾ ਲੰਗਰ ਦਾ ਖਰਚਾ $5,500 ਤੱਕ ਪਹੁੰਚ ਗਿਆ ਪਚਾਤਾ $5,500 ਤੱਕ ਲੰਗਰ ਦਾ ਖਰਚਾ ਪਹੁੰਚ ਗਿਆ ਕਿਉਂਕਿ ਆ ਵੀ ਬਣਾਉਣਾ ਆ ਉਹ ਤਾਂ ਟੋਟਲ ਮੈਨੀਓ ਫਿਰ ਗਿਣ ਹੋ ਗਿਆ ਆ ਵੀ ਬਣਾਉਣਾ ਆ ਵੀ ਬਣਾਉਣਾ ਉਹ ਵੀ ਬਣਾਉਣਾ ਉਹ ਤੋਂ ਵੀ 10-10 ਗੁਣਾ ਵੱਧ ਬਣਾਉਣਾ ਫਿਰ ਘਰਾਂ ਨੂੰ ਵੀ ਲੈ ਕੇ ਜਾਣਾ ਸੋ ਜਿੰਨਾ ਕੁ ਵੀ ਚਾਹ ਆਪਣਾ ਖਾਣ ਪੀਣ ਦਾ ਸੀ ਉਹ ਉਹਨਾਂ ਦੇ ਲੰਗਰ ਦੇ ਵਿੱਚੋਂ ਕੱਢਿਆ ਗਿਆ ਫਿਰ ਠੀਕ ਹੈ ਨਾ ਸੋ ਇਸ ਕਰਕੇ ਉਹ ਵਿਚਾਰੇ ਮਗਰੋਂ ਦੇਖਣ ਵੀ ਅਸੀਂ ਤਾਂ ਮਤਲਬ ਇੰਨਾ ਤਾਂ ਆਉਣਾ ਨਹੀਂ ਸੀ ਚਾਹੀਦਾ ਮੈਨੂੰ ਨਹੀਂ ਲੱਗਦਾ ਉਹ ਦੁਬਾਰਾ ਮੁੜ ਕੇ ਲੰਗਰ ਉਹਨੇ ਕਰਵਾਇਆ ਹੋਊਗਾ ਜਾਂ ਕਰਵਾਉਣਗੇ ਹਨਾ ਜੇ ਇਸੇ ਲਹਿਜੇ ਦੇ ਨਾਲ ਸੋ ਇਸ ਦਾ ਜਿਹੜਾ ਟੋਟਲ ਕੰਟਰੋਲ ਹੈ ਉਹ ਪ੍ਰਬੰਧਕ ਜਿਹੜੇ ਨੇ ਲੰਗਰ ਦੇ ਇੰਚਾਰਜ ਨੇ ਉਹਨਾਂ ਨੂੰ ਰੱਖਣਾ ਚਾਹੀਦਾ ਤੇ ਪ੍ਰੋਪਰ ਰੱਖਣਾ ਚਾਹੀਦਾ ਤੇ ਹੁਣ ਨਾ ਇੱਕ ਮੈਸੇਜ ਤੁਸੀਂ ਜਗਤਾਰ ਭਾਜੀ ਦਾ ਪੜੋ ਇਹ ਵੀ ਬਹੁਤ ਇੰਪੋਰਟੈਂਟ ਹੈ ਕਾਫੀ ਦੇਰ ਤੋਂ ਆਇਆ ਹੋਇਆ
ਹਾਂਜੀ ਆਪਣੇ ਜਗਤਾਰ ਭਾਜੀ ਹਾਂਗਕਾਂਗ ਵਾਲੇ ਉਹ ਸਾਂਝੇ ਕਰਦੇ ਜੀ ਹਰਿਆਣੇ ਦੀ ਖਬਰ ਸਾਂਝੀ ਕਰ ਰਹੇ ਆ ਸੋ ਵੈਸੇ ਵੀ ਹਰਿਆਣਾ ਆਪਣੀ ਕਈ ਖਾਸੀਅਤਾਂ ਕਰਕੇ ਜਾਣੇ ਜਾਂਦਾ ਬਹੁਤ ਗੱਲਾਂ ਨੇ ਹਰਿਆਣੇ ਦੀਆਂ ਜੋ ਕਿ ਵਾਧਾ ਆ ਆਪਣਾ ਪਿਛੋਖੜ ਸਾਂਭੀ ਬੈਠੇ ਨੇ ਤੇ ਉਹ ਕਹਿ ਰਹੇ ਨੇ ਕਹਿੰਦੇ ਵੀ ਹਰਿਆਣੇ ਦੇ ਕਿਸੇ ਪਿੰਡ ਚ ਨਾ ਸੁਖਵੀਰ ਸਿੰਘ ਢਿੱਲੋਂ 72 ਸਾਲਾਂ ਬਾਬੇ ਦਾ ਜ਼ਿਕਰ ਬਹੁਤ ਹੋ ਰਿਹਾ ਅੱਜ ਕੱਲ ਸੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਉਹ ਪਿਛਲੇ 12 ਸਾਲ ਤੋਂ ਆਪਣੇ ਪਿੰਡ ਤੋਂ 2.5 ਕਿਲੋਮੀਟਰ 70 ਦੇ ਕਰੀਬ ਲੜਕਿਆਂ ਨੂੰ ਸਕੂਲ ਛੱਡਣ ਜਾਂਦਾ ਹੈ ਤੇ ਛੁੱਟੀ ਹੋਣ ਤੋਂ ਬਾਅਦ ਘਰ ਲੈ ਕੇ ਆਉਂਦੇ ਨੇ ਵਾਪਸ ਤੇ ਕਹਿੰਦੇ ਜੀ ਪਤਾ ਲੱਗਾ 12 ਸਾਲ ਪਹਿਲਾਂ ਮਸਟੰਡਿਆਂ ਦੀ ਵਜ੍ਹਾ ਕਾਰਨ ਇੱਥੋਂ ਦੇ ਪਿੰਡ ਦੀਆਂ 75 ਦੇ ਕਰੀਬ ਲੜਕੀਆਂ ਨੇ ਸਕੂਲ ਛੱਡ ਦਿੱਤਾ ਸੀ ਪਰ ਪ੍ਰਸ਼ਾਸਨ ਨੇ ਵੀ ਉਹ ਮਸਟੰਡਿਆਂ ਨੂੰ ਕੋਈ ਇਲਾਜ ਨਾ ਕੀਤਾ ਤੇ ਉਹਨਾਂ ਦੀ ਬਜਾਏ ਕਿ ਸਕੂਲ ਹੀ ਬੰਦ ਕਰਨ ਦਾ ਫੈਸਲਾ ਲੈ ਲਿਆ ਸੀ। ਪਰ ਪਿੰਡ ਦੇ ਸੁਖਬੀਰ ਸਿੰਘ ਢਿੱਲੋ ਨੇ ਬੀੜਾ ਚੁੱਕਿਆ ਕਿ ਲੜਕੀਆਂ ਨੂੰ ਸਕੂਲ ਲੈ ਕੇ ਜਾਣ ਦਾ ਤੇ ਲੈ ਕੇ ਆਉਣ ਦਾ ਤੇ ਧਮਕੀਆਂ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਕੰਮ ਤੇ ਲੱਗਾ ਰਿਹਾ ਤੇ ਅੱਜ ਦੀ ਖ਼ਬਰ ਹੈ ਕਿ ਹੁਣ 70 ਦੇ ਕਰੀਬ ਲੜਕੀਆਂ ਨੇ ਜੋ ਆਪਣੇ ਘਰ ਤੋਂ ਸਕੂਲ ਤੱਕ ਬਾਬਾ ਜੀ ਦੇ ਨਾਲ ਜਾਂਦੀਆਂ ਹਨ ਤੇ ਘਰ ਤੱਕ ਵਾਪਸ ਆਉਂਦੀਆਂ ਹਨ ਅਤੇ ਇਹ ਪ੍ਰਵਾਹ ਲਗਾਤਾਰ ਚੱਲ ਰਿਹਾ ਹੈ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਤੇ ਤੁਹਾਡੀ ਭਾਜੀ ਰਾਏ ਜਾਣਦੇ ਆ ਜਾਣਨਾ ਚਾਹੁੰਦੇ ਨੇ ਤੇ ਪਹਿਲਾਂ ਇਸ ਬਾਰੇ ਗੱਲ ਕਰ ਲੋ ਫਿਰ ਮੈਸੇਜ ਪੜ੍ਹ ਦਿੰਦੇ।
ਦੇਖੋ ਜਿਹੜਾ ਪ੍ਰਸ਼ਾਸਨ ਇਹ ਬੜਾ ਬਹੁਤ ਔਖਾ ਆ ਕੰਟਰੋਲ ਕਰਨਾ। ਇਹ ਜ਼ਿਆਦਾਤਰ ਮੈਨੂੰ ਲੱਗਦਾ ਸੋਸ਼ਲ ਇਸ਼ੂ ਹੈਗਾ ਆ ਜਿਹੜਾ ਕਿ ਸੋਸ਼ਲ ਤਰੀਕੇ ਨਾਲ ਹੀ ਇਸ ਦੇ ਉੱਤੇ ਕਾਬੂ ਪਾਇਆ ਗਿਆ। ਹੁਣ ਇਨ੍ਹਾਂ ਨੇ ਸੁਖਬੀਰ ਸਿੰਘ ਢਿੱਲੋਂ ਹੋਣਾ ਨੇ ਮਤਲਬ ਜਿਹੜੇ ਕਿ ਹੁਣ 72 ਸਾਲ ਦੀ ਉਮਰ ਹੈ 60 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਉਹ ਇੱਕ ਵਾਲੰਟੀਅਰ ਸੇਵਾ ਕਰ ਰਹੇ ਨੇ ਕਿ ਉਨ੍ਹਾਂ ਨੇ ਵਾਲੰਟੀਅਰ ਉਨ੍ਹਾਂ ਨੂੰ ਸੰਜੀਦਾ ਨੇ ਉਨ੍ਹਾਂ ਨੂੰ ਪਤਾ ਹੈ ਕਿ ਲੜਕੀਆਂ ਦੀ ਪੜ੍ਹਾਈ ਕਿੰਨੀ ਜ਼ਰੂਰੀ ਆ ਉਨ੍ਹਾਂ ਨੇ ਵਾਲੰਟੀਅਰਿੰਗ ਕੀਤੀ ਆ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖੋ ਕਿ ਟ੍ਰੈਫਿਕ ਜਦੋਂ ਹੁੰਦੀ ਹੈ ਸਵੇਰ ਨੂੰ ਸਕੂਲ ਸਮੇਂ ਦੇ ਦੌਰਾਨ ਤਾਂ ਬਹੁਤ ਜਿਹੜੇ ਵਾਲੰਟੀਅਰ ਜਿਹੜੇ ਜਿਨ੍ਹਾਂ ਕੋਲ ਜਿਹੜੇ ਕੰਮ ਕਾਰ ਨਹੀਂ ਕਰ ਰਹੇ ਉਹ ਜਾ ਕੇ ਟ੍ਰੈਫਿਕ ਮੈਨੇਜਮੈਂਟ ਕਰਾਉਂਦੇ ਨੇ ਬੱਚਿਆਂ ਨੂੰ ਲੰਘਾਉਂਦੇ ਨੇ। ਸੋ ਉਹਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਘੱਟ ਰੋਲ ਦੇਖਿਆ ਗਿਆ। ਬਹੁਤ ਸਾਰੀਆਂ ਗਤੀਵਿਧੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਲੈ ਕੇ ਸਪੋਰਟਸ ਦੀਆਂ ਜਿਹੜੀਆਂ ਨੇ ਉਹ ਵਾਲੰਟੀਅਰ ਕਰਦੇ ਨੇ। ਸੋ ਮੈਂ ਬਾਬਾ ਜੀ ਨੂੰ ਵਾਲੰਟੀਅਰ ਦੇ ਹੀ ਐਂਗਲ ਤੋਂ ਦੇਖ ਰਿਹਾ ਸੁਖਬੀਰ ਸਿੰਘ ਢਿੱਲੋਂ ਨੂੰ ਤੇ ਇਹ ਪ੍ਰਸ਼ਾਸਨ ਦੇ ਵੱਲੋਂ ਜੇ ਇਹੋ ਜਿਹਾ ਕੰਟਰੋਲ ਕਰਨਾ ਆ ਤਾਂ ਜੇ ਹੁਣ ਪਿੰਡ ਦੇ ਵਿੱਚ 2 ਜਾਂ 3 ਮੁਸ਼ਟੰਡੇ ਆ ਉਹਨਾਂ ਦੇ ਲਈ ਪੁਲਿਸ ਆਫਿਸਰ ਲਾਉਣੇ ਜਾਂ ਹਰੇਕ ਪਿੰਡ ਦੇ ਵਿੱਚ 2-2, 3-3 ਪੁਲਿਸ ਆਫਿਸਰ ਲਾਉਣੇ ਇਹ ਨਾਮੁਮਕਿਨ ਹੈ, ਇਹ ਜ਼ੀਰੋ ਹੈ। ਇਹ ਔਰ ਉਹਦਾ ਕੋਈ ਬਹੁਤਾ ਫਾਇਦਾ ਵੀ ਨਹੀਂ ਹੋਣ ਵਾਲਾ ਕਿਉਂਕਿ ਤੁਸੀਂ ਧੱਕੇ ਨਾਲ ਨਹੀਂ ਇਹ ਕੰਮ ਕਰ ਸਕਦੇ, ਬਾਹਰੋਂ ਥਰਡ ਪਰਸਨ ਆ ਗਏ। ਜੇ ਪਿੰਡ ਦੀ ਸਮੱਸਿਆ ਪਿੰਡ ਵਾਲੇ ਹੀ ਸੋਲਵ ਕਰਨ ਤਾਂ ਜ਼ਿਆਦਾ ਵਧੀਆ ਆ। ਮੈਂ ਪ੍ਰਸ਼ਾਸਨ ਦਾ ਇੰਨਾ ਕਸੂਰ ਨਹੀਂ ਸਮਝਦਾ ਕਿਉਂਕਿ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਹੈ ਉਹ ਪਿੰਡ ਦੇ ਵਿੱਚੋਂ ਹੀ ਉਪਜੇ ਨੇ ਉਹ ਜਿਹੜੇ ਮੁਸ਼ਟੰਡੇ ਨੇ। ਸੋ ਉਨ੍ਹਾਂ ਨੂੰ ਨੱਤ ਪਾਉਣੀ ਪਿੰਡ ਵਾਲਿਆਂ ਦੀ ਹੀ ਜਿੰਮੇਵਾਰੀ ਆ ਔਰ ਇਨ੍ਹਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਆਪਣਾ ਤੇ ਆਪਣਾ ਆਪੇ ਹੀ ਕਾਜ ਸਵਾਰੀਏ, ਆਪਣਾ ਕੰਮ ਕਿੱਦਾਂ ਸਹੀ ਕਰਨਾ। ਸਾਨੂੰ ਡਿਪੈਂਡੈਂਟ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਤੇ। ਮੰਨ ਲਓ ਕੱਲ ਨੂੰ ਸਰਕਾਰ ਬਦਲ ਜਾਵੇ, ਆਫਿਸਰ ਬਦਲ ਜਾਵੇ, ਉਹ ਤਾਂ ਫੇਰ ਬੰਦ ਹੋ ਗਿਆ ਕੰਮ। ਹੁਣ ਬਾਬਾ ਜੀ ਹੁਣੇ ਪਿੰਡ ਚ ਰਹਿਣਾ ਆ, ਉਹ ਨੀ ਚਲੋ ਹੁਣ ਬਿਮਾਰ ਟਮਾਰ ਹੋ ਜਾਣ ਤਾਂ ਪਿੰਡ ਦਾ ਉਹਨਾਂ ਨਾਲ ਦੇਖ ਕੇ ਹੋਰ ਕੋਈ ਵੀ ਇਹ ਸੇਵਾ ਕਰ ਸਕਦਾ। ਸੋ ਬਹੁਤ ਵਧੀਆ ਗੱਲ ਹੈ ਜਿਹੜਾ ਇਨ੍ਹਾਂ ਨੇ ਮਤਲਬ ਇਹ ਬੀੜਾ ਚੱਕਿਆ ਹੋਇਆ। ਪਰ ਇੱਕ ਸਮਾਜ ਦੇ ਵਿੱਚੋਂ ਕਹਿ ਲਓ ਕਿ ਸ਼ਰਮ ਜਿਹੜੀ ਉਹਨਾਂ ਨੂੰ ਆਈ ਆ, ਮਿਸ਼ਟੰਡਿਆਂ ਨੂੰ ਆਉਣੀ ਆ ਜਾਂ ਹੋਰਨਾਂ ਨੇ ਵੀ ਮਿਹਣੇ ਤਾਨੇ ਮਾਰਨੇ ਨੇ। ਹੁਣ ਜਦੋਂ 50 ਕੁੜੀਆਂ ਜਾਂ ਜਿਹੜੀਆਂ 75 ਕੁੜੀਆਂ ਆ ਉਹ ਆਪਣੀ ਏਜ ਦੇ ਵਿੱਚ ਜਾ ਕੇ ਉਹਨਾਂ ਦੇ ਵਿਆਹ ਸ਼ਾਦੀ ਹੋਣੇ ਨੇ ਔਰ ਉਹਨਾਂ ਨੇ ਮੈਸੇਜ ਆਪਣੇ ਪਿੰਡਾਂ ਚ ਲੈ ਕੇ ਜਾਣਾ ਗਾ, ਨਿਆਣਿਆਂ ਨੂੰ ਦੇਣਾ ਆ। ਦੇਖੋ ਨਾਲ ਐਜੂਕੇਸ਼ਨ ਵੀ ਹੋ ਰਹੀ ਆ ਹਨਾ ਕਿ ਇਸ ਤਰ੍ਹਾਂ ਕਰਨੀ ਆ। ਸੋ ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ, ਪ੍ਰਸ਼ਾਸਨ ਨੂੰ ਇਹਦੇ ਵਿੱਚ ਨਾ ਹੀ ਲਿਆਉਣ ਤਾਂ ਜ਼ਿਆਦਾ ਵਧੀਆ, ਪਿੰਡ ਵਾਲੇ ਆਪਣੇ ਕਾਰਜ ਆਪ ਹੀ ਕਰਨ। ਤੇ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਵੀ ਨਾ ਹੋਵੋਗੇ ਪਰ ਮੈਂ ਇਸ ਨੂੰ ਇਸ ਨਜ਼ਰੀਏ ਦੇਖ ਰਿਹਾ ਕਿ ਆਪਣੀ ਪ੍ਰੋਬਲਮ ਆਪ ਸੋਲਵ ਕਰ ਰਹੇ ਨੇ, ਬੜੀ ਚੰਗੀ ਗੱਲ ਹੈ
ਜੀ। ਤੇ ਆਪਣੇ ਮੈਸੇਜ ਦੇ ਅਗਲੇ ਹਿੱਸੇ ਦੇ ਵਿੱਚ ਉਹਨੀ 2-3 ਮੁੱਦਿਆਂ ਤੇ ਗੱਲਬਾਤ ਕੀਤੀ ਆ। ਸੋ ਮੈਂ ਇੱਕ ਵਾਰ ਚ ਹੀ ਮੈਸੇਜ ਲਵਾਂਗਾ ਜੀ। ਕਹਿੰਦੇ ਜੀ, ਦੂਸਰੇ ਪਾਸੇ ਪੰਜਾਬ ਦੇ ਲੀਡਰ ਜੋ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਸਨ, ਚੋਣਾਂ ਤੋਂ ਬਾਅਦ ਸਾਰੀ ਲੀਡਰਸ਼ਿਪ ਦੀਆਂ ਸਰਗਰਮੀਆਂ ਠੰਡੇ ਪਾਸੇ ਵਿੱਚ ਪੈ ਗਈਆਂ ਹਨ। ਭਗਵੰਤ ਮਾਨ ਕੈਪਟਨ ਅਤੇ ਅਕਾਲੀ ਪਾਰਟੀ ਜੋ ਸਭ ਤੋਂ ਸਰਗਰਮ ਸਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇ ਦੂਜੇ ਪਾਸੇ ਉਹ ਗੌਰ ਕਰ ਆਪਣੇ ਫਰੈਂਕਫਰਟ ਦੀਆਂ ਘਟਨਾਵਾਂ ਕੀ ਸਾਬਤ ਕਰਦੀਆਂ ਹਨ, ਜਦਕਿ ਮੈਨਚੈਸਟਰ ਚ ਵਾਪਰੇ ਦੁਖਾਂਤ ਚ ਜੋ ਬਾਹਰ ਵੱਸਦੇ ਸਿੱਖ ਭਾਈਚਾਰੇ ਨੇ ਜੋ ਦਰਿਆ ਦਲੀ ਦਾ ਸਬੂਤ ਦਿੱਤਾ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਫਿਰਕਿਆਂ ਦੇ ਵਿੱਚ ਵੰਡੇ ਜਾ ਸਕਦੇ ਨੇ? ਤੇ ਉਹਨੇ ਜੀ ਮੈਨਚੈਸਟਰ ਦੀ ਘਟਨਾ ਨੂੰ ਫਰੈਂਕਫਰਟ ਦੀ ਘਟਨਾ ਨਾਲ ਜੋੜ ਕੇ ਦੱਸਿਆ ਹੈ ਕਿ ਤੁਸੀਂ ਇਸ ਬਾਰੇ ਕੀ ਆਪਣੀ ਰਾਏ ਰੱਖਦੇ ਹੋ ਭਾਜੀ?
ਜੀ, ਪਹਿਲਾਂ ਲੀਡਰਸ਼ਿਪ ਦੀ ਗੱਲ ਕਰ ਲਈਏ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ ਸਨ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਲੈ ਕੇ। ਸਾਰੇ ਹੀ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜੋ ਚੱਲ ਰਿਹਾ, ਇਸ ਤਰ੍ਹਾਂ ਲੱਗ ਰਿਹਾ ਬਸ ਇੱਥੇ ਹੀ ਡਿਵੈਲਪਮੈਂਟ ਹੋ ਰਹੀ ਹੈ, ਸੜਕਾਂ ਸੋਸ਼ਲ ਮੀਡੀਆ ਤੇ ਬਣ ਰਹੀਆਂ ਨੇ। ਅਸਲ ਦੇ ਵਿੱਚ ਜੋ ਰਿਐਲਿਟੀ ਆ ਗਰਾਊਂਡ ਰਿਐਲਿਟੀ ਤੇ ਹੋਣਾ ਹੈ ਤੇ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਰਾਹਤ ਮਿਲੀ। ਮੈਨੂੰ ਲੱਗਦਾ ਉਹ ਵੀ ਆਪਣੀ ਭਗਵੰਤ ਮਾਨ ਕੈਪਟਨ ਹੋਣੀ, ਅਕਾਲੀ ਪਾਰਟੀ ਜਿੰਨੇ ਵੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਜਾਂ ਹੋਰ ਅਕਾਲੀਆਂ ਦੇ ਜਾਂ ਉਹਨਾਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੋਂ ਰਾਹਤ ਮਿਲੀ ਹੋਊਗੀ ਤੇ ਉਹਨਾਂ ਦਾ ਧਿਆਨ ਪੰਜਾਬ ਦੇ ਅਸਲੀ ਕੰਮਾਂ ਵੱਲ ਜਾਊਗਾ। ਤੇ ਵੈਸੇ ਤਾਂ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਬੈਨ ਹੀ ਕਰ ਦੇਣਾ ਚਾਹੀਦਾ ਜੇ ਪੰਜਾਬ ਦੇ ਕੰਮ ਕਰਾਉਣੇ ਆ ਤਾਂ ਇੱਦਾਂ ਕਰੇ, 2 ਸਾਲ ਸਾਰੇ ਬੈਨ ਸੋਸ਼ਲ ਮੀਡੀਆ ਤੋਂ। ਜਦੋਂ ਬੈਨ ਕਰ ਗਏ ਉਹਨਾਂ ਦੀ ਫੇਸਬੁੱਕ ਕੈਂਸਲ ਹੋ ਗਈ ਸਾਰਿਆਂ ਦੀ, ਪਾਰਟੀਆਂ ਦੀ, ਫੇਰ ਉਹ ਦੇਖਣਗੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਕਿੱਦਾਂ ਮਿਲਣਾ ਆ, ਕੀ ਕੰਮ ਕਰਨੇ ਨੇ, ਕਿਹੜੇ ਕਿਹੜੇ ਕੰਮ ਨੇ। ਮੈਂ ਇਸ ਨੂੰ ਵਧੀਆ ਐਂਗਲ ਤੋਂ ਦੇਖ ਰਿਹਾ। ਦੂਸਰੀ ਗੱਲ ਇਹ ਕਿ ਫਰੈਂਕਫਰਟ ਦੇ ਵਿਚ ਜਿਹੜੀਆਂ ਘਟਨਾਵਾਂ ਹੋਈਆਂ ਸਨ ਆਪਣੇ ਜਰਮਨੀ ਦੇ ਵਿਚ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਮੈਨਚੈਸਟਰ ਦੇ ਵਿਚ ਦੁਖਾਂਤ ਵੇਲੇ ਸਿੱਖ ਭਾਈਚਾਰੇ ਨੇ ਆਪਣੀ ਟੈਕਸੀਆਂ ਫ੍ਰੀ ਕੀਤੀਆਂ, ਗੁਰਦੁਆਰਾ ਸਾਹਿਬ ਖੋਲੇ ਨੇ, ਉਹ ਬਹੁਤ ਵਧੀਆ ਗੱਲ ਹੈ ਜੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀਆਂ ਇਹ ਇੱਕਾ ਦੁੱਕਾ ਘਟਨਾਵਾਂ ਮਾਈਨਰ ਗੱਲਾਂ ਨੇ, ਇਹ ਜਿਹੜੀਆਂ ਨੇ ਬਹੁਤ ਛੋਟੇ ਪੱਧਰ ਤੇ ਨੇ, ਸਿੱਖੀ ਇਸ ਤੋਂ ਬਹੁਤ ਵੱਡੀ ਆ। ਅਸੀਂ ਉਹ ਵੀ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਬਣਾਤੀ ਆ ਗੱਲ। ਦੂਜੀ ਗੱਲ ਇਹ ਆ ਕਿ ਜਿਹੜਾ ਲੋਕ ਕਹਿੰਦੇ ਨੇ ਗੁਰਦੁਆਰੇ ਜਾ ਕੇ ਚੈਲੰਜ ਕਰਨਾ ਆ, ਅੱਜ ਵੀ ਹੋਇਆ ਪਿਆ ਮੈਲਬਨ ਦੇ ਵਿਚ, ਉਹ ਵੀ ਬੜੀ ਮਾੜੀ ਗੱਲ ਆ। ਇੱਦਾਂ ਹੀ ਜਿਹੜੇ ਪ੍ਰਚਾਰਕ ਨੇ, ਪ੍ਰਚਾਰਕਾਂ ਦੇ ਆਪਸ ਦੇ ਵਿਚ ਮਤਭੇਦ ਨੇ, ਤਾਂ ਉਹ ਮੈਂ ਪਹਿਲਾਂ ਵੀ ਕਹਿ ਚੁੱਕਾ, ਉਹ ਆਪਣੇ ਘਰੇ ਸੱਦ ਕੇ ਕਰ ਲੈਣ, ਇਕ ਦੂਜੇ ਦੇ ਗਰਾਊਂਡਾਂ ਚ ਕਰ ਲੈਣ, ਕਿਤੇ ਹਾਲ ਬੁੱਕ ਕਰਾ ਕੇ ਕਰ ਲੈਣ, ਗੁਰੂ ਘਰ ਜਾ ਕੇ ਕਿਉਂ ਕਲੇਸ਼ ਕਰਨਾ। ਹੁਣ ਪੰਤਪ੍ਰੀਤ ਹੋਣੀ ਆ ਉਹ ਇੰਡੀਆ ਦੇ ਨੇ, ਗੁਰਪ੍ਰੀਤ ਕੈਲੀਫੋਰਨੀਆ ਉਹ ਕੈਲੀਫੋਰਨੀਆ ਤੋਂ ਹੈ, ਪੰਗਾ ਕਿੱਥੇ ਲੈਣਾ ਜਾ ਕੇ? ਗੁਰੂ ਘਰ। ਗੁਰੂ ਘਰ ਵੀ ਕਿਹੜਾ? ਫਰੈਂਕਫਰਟ ਦੇ ਵਿਚ, ਜਰਮਨੀ ਦੇ ਵਿਚ ਐਡੇ ਵੱਡੇ ਵੱਡੇ ਸਟੇਡੀਅਮ ਬਣੇ ਆ, ਉਹਦੇ ਵਿਚ ਜਾ ਕੇ ਕਰ ਲੈਣ ਕੰਮ ਇਹੋ ਜਿਹੜੇ ਲੜਾਈ ਕਢਾਈ ਦੇ ਪੱਗਾਂ ਲਾਉਣ ਵਾਲੇ। ਗੁਰੂ ਘਰ ਚ ਕਿਉਂ ਕਰਨੇ ਨੇ? ਕਿਉਂਕਿ ਸੰਗਤ ਦਾ ਕੋਈ ਲੈਣ ਦੇਣ ਨਹੀਂ, ਸੰਗਤ ਬਹੁਤ ਵਿਸ਼ਾਲ ਹੈ, ਵੱਡੀ ਆ, ਤੇ ਜਦੋਂ ਕੋਈ ਭੀੜ ਪੈਂਦੀ ਆ ਕੌਮ ਤੇ ਤਾਂ ਸਾਰੇ ਇਕੱਠੇ ਹੁੰਦੇ ਨੇ, ਪਰ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਇਲਤ ਕਰਦੇ ਨੇ, ਇਨ੍ਹਾਂ ਤੋਂ ਬਚਣਾ ਚਾਹੀਦਾ। ਤੇ ਖੈਰ ਅਸੀਂ ਤਾਂ ਇਹੀ ਹੋਕਾ ਦਿੰਦੇ ਰਹਾਂਗੇ। ਬਹੁਤ ਵਧੀਆ ਜਗਤਾਰ ਭਾਜੀ ਹੁਣੀ ਮੈਸੇਜ ਪਾਇਆ, ਤੇ ਆਪਾਂ ਅੱਗੇ ਹੋਰ ਚੱਲਦੇ ਆ ਜੀ, ਹੋਰ ਬੜੇ ਮੈਸੇਜ ਆਏ, ਉਹਨਾਂ ਨੂੰ ਵੀ ਆਪਾਂ ਛੇਤੀ ਛੇਤੀ ਪ੍ਰੋਗਰਾਮ ਚ।
ਹਾਂਜੀ, ਆਪਣੇ ਨਾਲ ਜੀ ਰੇ ਵਾਈਟ ਵਾਲੇ ਵੈਰਪੀ ਤੋਂ ਰਣਜੀਤ ਸਿੰਘ ਜੀ ਜੁੜੇ ਪ੍ਰੋਗਰਾਮ ਦੇ ਵਿਚ, ਇਹਨਾਂ ਦਾ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇ ਆਸ ਕਰਦੇ ਆ ਕਿ ਸੋਹਣੇ ਦਿਨ ਬਤੀਤ ਹੋਵੇ ਇਹਨਾਂ ਦਾ। ਤੇ ਉਹ ਪ੍ਰੋਗਰਾਮ ਪਸੰਦ ਕਰ ਰਹੇ ਨੇ, ਕਹਿੰਦੇ ਜੀ ਬਹੁਤ ਜਾਣਕਾਰੀ ਭਰਪੂਰ ਆ, ਬਹੁਤ ਬਹੁਤ ਧੰਨਵਾਦ ਜੀ ਰਣਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਲਈ। ਤੇ ਆਪਣੇ ਜੀ ਜਗਤਾਰ ਸਿੰਘ ਕੰਗ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਤੇ ਸਾਡੇ ਵੱਲੋਂ ਵੀ ਭਾਈ ਸਤਿ ਸ੍ਰੀ ਅਕਾਲ ਕਬੂਲ ਕਰਿਓ। ਤੇ ਉਹ ਵੀ ਦੱਸ ਰਹੇ ਨੇ ਕਿ ਕਹਿੰਦੇ ਮੇਰੇ ਡੈਡੀ ਜੀ ਆਏ ਸੀ ਵਨ ਵੇ ਟਿਕਟ ਲੈ ਕੇ, ਤੇ ਇੱਕ ਸਾਲ ਦੀ ਉਹਨਾਂ ਦੀ ਐਂਟਰੀ ਸੀਗੀ ਤੇ 3 ਸਾਲ ਦਾ ਵੀਜ਼ਾ ਸੀਗਾ। ਸੋ ਹੁਣ ਤੁਸੀਂ ਦੇਖ ਲਿਓ ਭਾਜੀ, ਜਿਹਨਾਂ ਨੇ ਪਤਾ ਕੀਤਾ ਸੀਗਾ ਕਿ ਐਂਟਰੀ ਬਾਰੇ ਕਿ ਕਿੱਦਾਂ ਕਰਨੀ ਹੈ ਟਿਕਟ ਦੀ, ਸਾਨੂੰ ਦੱਸ ਦਿਓ ਜੀ। ਵਨ ਵੇ ਟਿਕਟ ਤੇ ਆ ਗਏ ਨਾ, ਸਾਨੂੰ ਕਨਫਰਮ ਕਰ ਦੇ, ਫਿਊਚਰ ਆਪਾਂ ਰੈਫਰੈਂਸ ਰੱਖ ਲਾਂਗੇ ਤੁਹਾਡਾ। ਇਸ ਤੋਂ ਅੱਗੇ ਜੀ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਜੁੜੇ ਆਪਣੇ ਕੈਨੇਡਾ ਵਾਲੇ ਆ ਗਏ ਜੀ। ਭਾਜੀ ਕਿਆ ਬਾਤ ਆ, ਕਹਿੰਦੇ ਸਤਿ ਸ੍ਰੀ ਅਕਾਲ
ਜੀ। ਜੀ
ਹਾਂਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਸਨਰ ਨੂੰ ਵੀ, ਤੇ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਤੇ ਉਹ ਚਿੰਤਾ ਬਹੁਤ ਉਦਾਸ ਨੇ ਜੀ ਮੈਨਚੈਸਟਰ ਦੀ ਘਟਨਾ ਤੋਂ, ਕਹਿੰਦੇ ਆਮ ਇਨ ਓਟਾਵਾ ਟੁਡੇ ਓਨ ਡਿਊਟੀ, ਟਰੱਕ ਚਲਾ ਰਹੇ ਨੇ ਤੇ ਓਟਾਵਾ ਗਏ ਹੋਏ ਨੇ ਜੀ ਆਪਣੇ ਟਰੱਕ ਲੈ ਕੇ,
ਰਾਜਧਾਨੀ ਗਏ
ਤਾਂ ਕਹਿੰਦੇ ਜੀ ਜੇਕਰ ਹਾਂਜੀ
ਕੈਨੇਡਾ ਦੀ ਰਾਜਧਾਨੀ ਹੈ ਜੀ।
ਹਾਂਜੀ, ਕੈਨੇਡਾ ਦੀ ਰਾਜਧਾਨੀ ਦੇ ਵਿਚ ਅੱਜ ਫਿਰ ਰਹੇ ਨੇ, ਤੇ ਕਹਿੰਦੇ ਜੇਕਰ ਲੰਗਰ ਘੱਟ ਜਾਵੇ ਤਾਂ ਕਹਿੰਦੇ ਆ ਕਿ ਲੰਗਰ ਵੱਧ ਗਿਆ, ਬੋਲੇ ਜੋ ਨਿਹੰਗਾਂ ਦੇ ਬੋਲੇ
ਆ, ਵੱਧ ਵੀ ਗਿਆ ਤੇ ਮਸਤਾਨਾ ਹੋ ਗਿਆ, ਇਹ ਵੀ ਕਹਿੰਦੇ ਮਸਤਾਨਾ ਹੋ ਗਿਆ, ਮਸਤਾਨਾ ਵਾਲਾ ਪਤਾ ਨੀ ਕਿੱਧਰ ਚਲੇ ਗਿਆ, ਮਸਤਾਨੇ ਦਾ ਮਤਲਬ ਇਹ ਹੁੰਦਾ। ਤੇ ਚਲੋ ਹਾਂਜੀ,
ਰਵਨੀਤ ਰਵਨੀਤ ਜੀ ਮੈਲਬਨ ਤੋਂ ਜੁੜੇ ਆ, ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ, ਤੇ ਸਾਨੂੰ ਬੂਸਟ ਅਪ ਕਰ ਰਹੇ ਆ ਜੀ, ਲੱਗੇ ਰਹੋ, ਬਹੁਤ ਸੋਹਣੇ ਵਿਚਾਰ ਨੇ। ਸੋ ਬਹੁਤ ਬਹੁਤ ਧੰਨਵਾਦ ਰਵਨੀਤ ਜੀ ਪ੍ਰੋਗਰਾਮ ਦੇ ਵਿਚ। ਆਪਣੇ ਕੋਹਲੀ ਸਾਹਿਬ ਮਾਈਗ੍ਰੇਸ਼ਨ ਵਾਲੇ
ਮਾਈਗ੍ਰੇਸ਼ਨ ਵਾਲੇ ਨੀ ਉੱਤੇ ਬਣਾਤਾ ਸੀ ਇਹਨਾਂ ਨੂੰ,
ਕੋਹਲੀ ਮਾਈਗ੍ਰੇਸ਼ਨ ਨਾ ਜੀ ਕਰ ਲੈਣਾ ਜੀ। ਹੁਣ ਦੇਖੋ ਜੀ ਬੂਸਟ ਅਪ ਕਰਤਾ, ਵਧੀਆ ਗੱਲ ਆ ਜੀ, ਪੱਤਰਕਾਰੀ ਦੇ ਨਾਲ ਨਾਲ ਮਾਈਗ੍ਰੇਸ਼ਨ ਮਾੜਾ ਕੰਮ ਨਹੀਂ,
ਐਡ ਪਹਿਲਾਂ ਹੀ ਸ਼ੁਰੂ ਕਰਤਾ
ਪੇਰੈਂਟ ਤੋਂ ਇਹਨਾਂ ਨੇ ਰੈਫਰੈਂਸ ਦਿੱਤੀ। ਹਾਂਜੀ ਤੱਕ ਕਰਾਂ ਜੀ, ਸਰਮਾ ਰੇਡੀ ਦਾ ਫਰਕ ਕੀ ਹੋਇਆ, ਕੰਮ ਖਲਾਉਣੇ ਜਾਂਦਾ ਬਈ, ਜਿੰਨੇ ਬਿਜ਼ਨਸ ਖੋਲਣਗੇ ਆਪਣੀ ਕਮਿਊਨਿਟੀ ਦਾ ਉਨਾ ਹੀ ਫਾਇਦਾ। ਤਾਂ ਕਹਿ ਰਹੇ ਜੀ ਕਹਿੰਦੇ ਪੇਰੈਂਟਸ ਆਏ ਸੀ, ਉਹਨੇ ਵੀ ਰੈਫਰੈਂਸ ਦਿੱਤੀ ਆ ਜੀ। ਹੁਣ ਦੇਖੋ ਆ ਹੁੰਦੀ ਨਾ, ਜੇਕਰ ਉਹਨੇ ਪਹਿਲਾਂ ਗੱਲ ਕੀਤੀ ਤਾਂ ਹੁਣ ਆਪਣੇ ਪੇਰੈਂਟਸ ਦੀ ਰੈਫਰੈਂਸ ਦਿੱਤੀ ਆ, ਤਾਂ ਕਹਿੰਦੇ ਵੀ ਐਕਸਪੀਰੀਅੰਸ ਸਾਂਝਾ ਕੀਤਾ ਜਾ, ਤਾਂ ਹੀ ਦੱਸਿਆ ਸੀਗਾ ਕਿ ਸਿੰਗਲ ਟਿਕਟ ਤੇ ਆਏ ਸੀਗੇ। ਸੋ ਅੱਗੇ ਆਪਣੇ ਨਾਲ ਜੀ ਈਮੇਲ ਦੇ ਜ਼ਰੀਏ ਸਾਹਿਬਪ੍ਰੀਤ ਸਿੰਘ ਜੀ ਜੁੜੇ ਆ ਪ੍ਰੋਗਰਾਮ ਦੇ ਵਿਚ, ਤੇ ਉਹ ਵੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਸਤਿ ਸ੍ਰੀ ਅਕਾਲ ਸਾਹਿਬਪ੍ਰੀਤ ਜੀ, ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਆ ਮਨਕੀਰ ਤੌਲਕ ਦਾ, ਤੇ ਗੀਤ ਜਰੂਰ ਕੋਸ਼ਿਸ਼ ਕਰਾਂਗੇ ਜੀ ਪ੍ਰੋਗਰਾਮ ਤੋਂ ਬਾਅਦ ਚਲਾਉਣ ਦੀ, ਕਿਉਂਕਿ ਸਮਾਂ ਵੀ ਸਾਡੇ ਕੋਲ ਤਕਰੀਬਨ 5 ਮਿੰਟ ਦਾ ਰਹਿ ਗਿਆ ਪ੍ਰੋਗਰਾਮ ਦੇ ਵਿਚ। ਤੇ ਭਾਜੀ ਇਹ ਸੁਨੇਹੇ ਸੀ ਜਿਹੜੇ ਹੁਣ ਤੱਕ ਆਪਣੇ ਕੋਲ ਪਹੁੰਚੇ ਸਨ, ਸਾਰੇ ਪੜ੍ਹਦੇ ਆ।
ਹਾਂਜੀ, ਇਹ ਗੀਤ ਵੈਸੇ ਆਪਣੇ ਕੋਲ ਅੱਜ ਹੈ ਨਹੀਂ, ਪਰ ਆਪਾਂ ਸਿਸਟਮ ਚੋਂ ਅਪਗ੍ਰੇਡ ਕਰਕੇ ਜ਼ਰੂਰ ਲਵਾਂਗੇ। ਤਾਂ ਆਪਣੇ ਸਰੋਤਿਆਂ ਨੂੰ ਦੋਸਤਾਂ ਨੂੰ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਆ ਨਿੱਜੀ ਵਿਚਾਰ ਨੇ, ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਹਿਮਤ ਹੋਣਾ ਆ, ਕਿਉਂਕਿ ਵਿਚਾਰਾਂ ਦੀ ਜਿਹੜੀ ਬੰਦਗੀ ਆ ਹੋਣੀ ਬਹੁਤ ਜ਼ਰੂਰੀ ਆ, ਵਰਾਇਟੀ ਹੋਣੀ ਬਹੁਤ ਜ਼ਰੂਰੀ ਆ। ਉਸ ਦੇ ਵਿੱਚੋਂ ਇੱਦਾਂ ਹੁੰਦੀ ਹੈ ਸਿਚੁਏਸ਼ਨ ਦੇ ਹਿਸਾਬ ਨਾਲ ਕਈ ਵਿਚਾਰ ਢੁੱਕ ਜਾਂਦੇ ਨੇ, ਕਈ ਕਿਤੇ ਹੋਰ ਢੁੱਕ ਜਾਂਦੇ ਨੇ, ਪਰ ਕੁੱਲ ਮਿਲਾ ਕੇ ਜਿੰਨੀ ਵੱਧ ਤੋਂ ਵੱਧ ਐਜੂਕੇਸ਼ਨ ਆਪਾਂ ਲੈ ਸਕੀਏ। ਦੇਖੋ ਅੱਜ ਵਿਚਾਰ ਨਿਕਲਦੇ ਨੇ, ਆਪਾਂ ਵੀ ਸਿੱਖਦੇ ਹਾਂ ਇਹਨਾਂ ਚੋਂ, ਕਿਤਾਬਾਂ ਵੀ ਪੜ੍ਹਦੇ ਹਾਂ, ਤੇ ਬਹੁਤ ਕੁਛ ਅਸੀਂ ਇਹੀ ਕਿਤਾਬਾਂ ਇਸ ਕਰਕੇ ਪੜ੍ਹਦੇ ਹਾਂ ਕਿ ਜਿਹੜਾ ਉਹ ਰਾਈਟਰ ਹੈ ਉਹਦੇ ਕੀ ਵਿਚਾਰ ਨੇ। ਉਹਦੇ ਵਿੱਚੋਂ ਹੋਣਾ ਇਹ ਚਾਹੀਦਾ ਕਿ ਕਈ ਲੋਕ ਜਿਹੜੇ ਨੇ ਲਕੀਰ ਦੇ ਫਕੀਰ ਬਣ ਜਾਂਦੇ ਨੇ, ਜੋ ਅਸੀਂ ਮਤਲਬ ਕਿਸੇ ਦੀ ਗੱਲ ਸੁਣ ਲਈ ਉਹ ਬਸ ਲਕੀਰ ਦੇ ਫਕੀਰ ਬਣ ਗਏ, ਠੀਕ ਹੈ। ਦੂਜੇ ਪਾਸੇ ਜੋ ਅਸੀਂ ਕਹਿਤਾ ਵੀ ਤੁਸੀਂ ਸਾਡੀ ਗੱਲ ਵੀ ਇੱਦਾਂ ਵੀ ਨਾ ਸਮਝੋ ਵੀ ਇਹੀ ਪੱਕੀ ਆ, ਕਿਉਂਕਿ ਸਿਚੁਏਸ਼ਨ ਦੇ ਹਿਸਾਬ ਨਾਲ ਬਦਲੀ ਜਾ ਸਕਦੀ ਆ, ਬਦਲਦੀ ਰਹਿੰਦੀ ਸਿਚੁਏਸ਼ਨ, ਜੋ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਉਹ ਹੋ ਸਕਦਾ ਠੀਕ ਵੀ ਹੋਵੇ। ਸੋ ਇਸ ਕਰਕੇ ਆਪਾਂ ਨੂੰ ਨਾ ਜਿਹੜੇ ਵਿਚਾਰ ਹੈ, ਗੋਸ਼ਟ ਹੈ, ਇੱਕ ਦੂਜੇ ਨਾਲ ਰਲ ਮਿਲ ਕੇ ਬੈਠ ਕੇ ਚਿੰਤਨ ਕਰਨਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਚਿੰਤਨ ਅਸੀਂ ਹੁਣ ਤੁਸੀਂ ਸੋਚੋਗੇ ਘਰ ਕਿੱਦਾਂ ਕਰ ਸਕਦੇ ਹਾਂ ਚਿੰਤਨ, ਤੁਸੀਂ ਘਰ ਇੱਦਾਂ ਕਰ ਸਕਦੇ ਹਾਂ, ਚਲੋ ਰੇਡੀਓ ਸੁਣ ਸਕਦੇ ਹਾਂ, ਵਧੀਆ ਵਧੀਆ ਅੱਜ ਕੱਲ੍ਹ ਯੂਟਿਊਬ ਤੇ ਵਧੇ ਵਧੀਆ ਡਿਸਕਸ਼ਨ ਚੱਲ ਰਹੀਆਂ, ਤੁਸੀਂ ਉਹ ਸੁਣ ਸਕਦੇ ਹੋ, ਸੋਸ਼ਲ ਮੀਡੀਆ ਤੇ ਵੀ ਵਧੀਆ ਡਿਸਕਸ਼ਨ ਦਾ ਤੁਸੀਂ ਹਿੱਸਾ ਬਣ ਸਕਦੇ ਹੋ, ਕਿਤਾਬਾਂ ਜਿਹੜੀਆਂ ਨੇ ਸਾਰਿਆਂ ਨਾਲੋਂ ਵਧੀਆ। ਤੇ ਮੈਂ ਹੁਣ ਜਾਂਦੇ ਜਾਂਦੇ ਇਹ ਵੀ ਦੱਸਦਾ ਕਿ ਜੀ ਮੇਰੇ ਕੋਲ ਕਿਤਾਬਾਂ ਪਹੁੰਚੀਆਂ ਨੇ, ਕੁਲਜੀਤ ਖੋਸਾ ਸਾਹਿਬ ਜਿਹੜੇ ਗੋਲਡ ਕੋਸਟ ਵਾਲੇ ਨੇ, ਬਹੁਤ ਜ਼ੋਰ ਲਾ ਰਹੇ ਨੇ ਤੁਸੀਂ ਵੀ, ਤੇ ਤੁਸੀਂ ਇੱਕ ਬੁੱਕ ਰੀਡਿੰਗ ਕਲੱਬ ਪੰਜਾਬ ਸ਼ੁਰੂ ਕੀਤਾ ਹੈ ਵੀ ਬ੍ਰਿਸਬਨ ਦੇ ਵਿੱਚ, ਤੇ ਤੁਹਾਡੇ ਜਿਹੜੀਆਂ ਬੁੱਕ ਜਿਹੜਾ ਬੁੱਕ ਰੀਡਿੰਗ ਕਲੱਬ ਹੈ ਨਾ ਉਹਦੀਆਂ 15 ਕਿਤਾਬਾਂ ਮੈਂ ਹਾਈਜੈਕ ਕਰ ਲਈਆਂ, ਕਿਉਂਕਿ
ਬਹੁਤ
ਧੱਕਾ ਕਰਤਾ ਧੱਕਾ ਤੁਹਾਡੇ ਨਾਲ। ਔਰ ਕਿਤਾਬਾਂ ਵੀ ਇੱਦਾਂ ਆ ਕਿ ਹੁਣ ਮੇਰੇ ਕੋਲ ਸਿਰਫ ਹੈ ਹੀ 7 ਦਿਨ, ਮੈਂ 7 ਦਿਨਾਂ ਚ ਇਹ ਪੜ੍ਹਨੀਆਂ ਨੇ, ਤਾਂ ਉਹਦੇ ਵਿੱਚ ਇੱਕ ਕਿਤਾਬ ਹੈ ਜੀ ਮੇਰੇ ਸਾਹਮਣੇ, ਢੇਰ ਲੱਗਾ ਪਿਆ, ਢੇਰ ਨਹੀਂ ਲੱਗਾ ਸਟੈਕ ਲੱਗਾ ਪਿਆ, ਹਿਸਟਰੀ ਆਫ ਹਿੰਦੂ ਇੰਪੀਰੀਅਲਿਜ਼ਮ ਪੰਜਾਬ ਦਾ ਉਜਾੜਾ, ਸੋਹਣ ਸਿੰਘ ਸੀਤਲ ਦਾ, ਸਾਡਾ ਇਤਿਹਾਸ ਪਾਰਟ 1 ਤੇ 2 ਸਤਵੀਰ ਸਿੰਘ ਦਾ, ਗੁਰਮਤਿ ਮਨੋਵਿਗਿਆਨ ਜਸਵੰਤ ਸਿੰਘ ਨੇਕੀ ਹੋਣਾ ਦਾ, ਤੇ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਦੀ ਕਿਤਾਬ ਪਈ ਹੈ, ਸਾਡੇ ਪੰਜਾਬ ਦਾ ਦਰਦ ਗੁਰਤੇਜ ਸਿੰਘ ਦਾ, ਤੇ ਗੰਜ ਸ਼ਹੀਦਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ, ਗੁਰੂ ਕੀਆਂ ਸਾਖੀਆਂ ਪਿਆਰਾ ਸਿੰਘ ਪਦਮ, ਤੇ ਸੁਖਦਿਆਲ ਸਿੰਘ ਹੋਣਾ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਕਿਤਾਬ, ਤੇ ਕਰਕ ਕਲੇਜੇ ਮਾਹੇ ਨਾਟਕ ਹੈ ਜੀ, ਕਹਾਣੀ ਜਿਹੜੀ ਮੈਂ ਮੰਗਾਈ ਸੀ। ਇੱਕ ਕਿਤਾਬ ਦੇ ਕਰਕੇ 15 ਕਿਤਾਬਾਂ ਮੇਰੇ ਘਰੇ ਆ ਗਈਆਂ, ਕੁਲਜੀਤ ਗੋਸਾ ਨੇ ਡਿਵਰਟ ਕਰਤੀਆਂ, ਸੋ ਮੈਨੂੰ ਮੌਕਾ ਮਿਲਿਆ। ਤੇ ਕਿਤਾਬਾਂ ਬਾਰੇ ਦੱਸੋ ਹੁਣ, ਬ੍ਰਿਸਬਨ ਦੇ ਵਿੱਚ ਅਗਰ ਕਿਸੇ ਨੇ ਕਿਤਾਬਾਂ ਤੁਹਾਡੇ ਤੋਂ ਲੈਣੀਆਂ ਹੋਣ ਪੜ੍ਹਨ ਦੇ ਵਾਸਤੇ, ਤੇ ਉਹਦਾ ਕੀ ਸਿਸਟਮ ਬਣਾਇਆ ਤੁਸੀਂ?
ਹਾਂਜੀ, ਚਲੋ ਹੁਣ ਆਪਣਾ ਜਿਹੜੇ ਰਹਿੰਦੇ ਸਮੇਂ ਦੇ ਵਿੱਚ ਅਸੀਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਤਾਂ ਪੰਜ ਆਪ ਦਾ ਨਾਮ ਅਸੀਂ ਡਿਸਾਈਡ ਕੀਤਾ ਲਾਸਟ ਵੀਕ, ਪਹਿਲਾਂ ਅਸੀਂ ਸ਼ੁਰੂ ਕਰ ਲਿਆ ਸੀਗਾ, ਨਾਮ ਅਸੀਂ ਡਿਸਾਈਡ ਕੀਤਾ, ਕਾਰਨ ਕੀ ਸੀ, ਪਿਛਲੇ 2-3 ਸਾਲਾਂ ਤੋਂ ਇਨਵੋਲਵਮੈਂਟ ਹੋ ਰਹੀ ਸੀ ਮੇਰੀ ਕਈ ਕੰਮਾਂ ਦੇ ਵਿੱਚ, ਤੇ ਉਹ ਅਸੀਂ ਕੰਮ ਖੋਲਦੇ ਸ਼ੁਰੂ ਕਰਦੇ ਸੀ, ਨਾਮ ਰੱਖਦੇ ਸੀ, ਰਜਿਸਟਰਡ ਕਰਾਉਂਦੇ ਸੀਗੇ, ਤੇ ਵਟਸਐਪ ਤੇ ਗਰੁੱਪ ਬਣਦਾ ਸੀਗਾ, ਤੇ ਉਸ ਤੋਂ ਬਾਅਦ ਨਾ ਮੈਂਬਰ ਲੱਭਦੇ ਸੀ ਨਾ ਕੋਈ ਕੰਮ ਹੁੰਦਾ ਸੀ। ਮੇਰੀ ਪਰਸਨਲ ਮੈਂ ਇਨਵੋਲਵ ਸੀ ਸਾਰਿਆਂ ਦੇ ਵਿੱਚ, ਵੈਬਸਾਈਟ ਵੀ ਤਿਆਰ ਕੀਤੀ ਸੀ ਇੱਕ ਦੀ, ਪੂਰਾ ਐਨ ਪੂਰਾ ਵਧੀਆ ਤਰੀਕੇ ਨਾਲ। ਇਸ ਵਾਰ ਕੀ ਕੀਤਾ ਸੀ, ਪਹਿਲਾਂ ਕੰਮ ਕਰ ਲਈਏ, ਨਾਮ ਫਿਰ ਰੱਖ ਲਾਂਗੇ, ਠੀਕ ਹੈ ਜੀ। ਤੇ ਹਜੇ ਤੱਕ ਪੰਜਾਬ ਤੁਹਾਨੂੰ ਸੋਸ਼ਲ ਮੀਡੀਆ ਤੇ ਨੀ ਮਿਲਣਾ, ਕਿਉਂਕਿ ਰਿਐਲਿਟੀ ਦੇ ਵਿੱਚ ਕੰਮ ਕਰ ਰਿਹਾ
ਹੋ ਰਿਹਾ।
ਅਸੀਂ ਪਿਛਲੇ ਤਕਰੀਬਨ, ਮੈਂ ਧੰਨਵਾਦ ਤੁਹਾਨੂੰ ਪਰਸਨਲੀ ਐਪਰੀਸ਼ੀਏਟ ਕਰਦਾ ਕਿ ਮੈਂ ਆਪਣਾ ਆਈਡੀਆ ਪਹਿਲਾਂ ਤਾਂ ਭਾਈ ਨਾਮਨਦੀਪ ਨੇ ਸ਼ੇਅਰ ਕੀਤਾ ਸੀ, ਤੇ ਕਹਿੰਦੇ ਨਾ ਸਟਾਰਟਿੰਗ ਦੇ ਵਿੱਚ ਬੂਸਟ ਮਿਲ ਜਾਵੇ ਕਿ ਹਾਂ ਕਰ ਲਓ, ਉਹ ਕੰਮ ਇੰਨਾ ਹੋਇਆ ਤਾਂ ਕਹਿੰਦੇ ਕਰ ਲਓ, ਬਹੁਤ ਵਧੀਆ ਨਾ ਕਿ ਕਿਤਾਬਾਂ ਵੀ ਸੁਜੈਸਟ ਕਰਤੀਆਂ, ਤੇ ਕੁਲਜੀਤ ਖੋਸੇ ਨੇ ਪਰਸਨਲੀ ਰਲ ਕੇ ਅਸੀਂ ਸ਼ੁਰੂ ਕੀਤਾ। ਤੇ ਭਾਈ ਹੁਣ ਸੋ ਫਾਰ ਅਸੀਂ 15-20 ਹੁੰਦੇ ਆ, ਹਰ ਮੰਥਲੀ ਅਸੀਂ ਰੱਖੀ ਹੋਈ ਇੱਕ ਮੀਟਿੰਗ, ਤੇ ਅਸੀਂ ਲਾਇਬ੍ਰੇਰੀ ਯੂਜ ਕਰਦੇ ਆ ਮਾਊਂਟ ਗ੍ਰੈਵਿਟ ਦੀ, ਲਾਸਟ ਮੰਥ ਤੋਂ ਸ਼ੁਰੂ ਕੀਤੀ, ਉਹ ਸਾਨੂੰ ਦੇ ਦਿੰਦੇ ਹਾਲ ਮਿਲ ਜਾਂਦਾ ਵੀਕਐਂਡ ਦੇ ਉੱਤੇ, ਮੰਥਲੀ ਇੱਕ ਵਾਰ ਮਿਲਣਾ, ਹਰ ਕੋਈ ਆਪੋ ਆਪਣੀ ਪਸੰਦ ਦੀ ਕਿਤਾਬ ਲੈ ਜਾਂਦਾ, ਕੋਈ ਬੰਨੋਗਿਰੀ ਨਹੀਂ ਆ। ਜਿੱਦਾਂ ਕਿ ਹੁਣ ਆਪਣਾ ਕੁਲਜੀਤ ਖੋਸਾ ਆ, ਉਹਦਾ ਵਿਸ਼ਾ ਇਤਿਹਾਸ ਆ, ਉਹ ਇਤਿਹਾਸ ਦੀਆਂ ਕਿਤਾਬਾਂ ਪੜ੍ਹਦਾ ਜ਼ਿਆਦਾ, ਠੀਕ ਹੈ ਜੀ। ਮੇਰਾ ਇੰਟਰਸਟ ਡਿਫਰੈਂਟ ਆ, ਜਿਹੜਾ ਇੰਟਰਸਟ ਦੀ ਕਿਤਾਬ ਬ੍ਰਿਸਬਨ ਦੇ ਵਿੱਚ ਸਾਨੂੰ ਕਹਿਣਗੇ, ਅਸੀਂ ਉਹ ਕੋਸ਼ਿਸ਼ ਕਰਾਂਗੇ ਉਪਲਬਧ ਕਰਾ ਸਕੀਏ। ਕਿਸੇ ਨੂੰ ਬੰਨੋਗਿਰੀ ਨੀ ਤੁਸੀਂ ਇਤਿਹਾਸ ਪੜ੍ਹਨਾ, ਕਿਸੇ ਨੂੰ ਬੰਨੋਗਿਰੀ ਨੀ ਤੁਸੀਂ ਸਾਇੰਸ ਪੜ੍ਹਨੇ, ਤੇ ਕਿਸੇ ਨੂੰ ਬੰਨੋਗਿਰੀ ਨੀ ਕਿ ਤੁਸੀਂ ਤਰਸ਼ੀਲਾਂ ਦੀਆਂ ਕਿਤਾਬਾਂ ਪੜ੍ਹਨੀਆਂ। ਪਰ ਏਦਾਂ ਜ਼ਰੂਰ ਅਸੀਂ ਰੱਖਿਆ ਕਿ ਕਿਤਾਬ ਪੜ੍ਹਨ ਤੋਂ ਬਾਅਦ ਤੁਸੀਂ ਮਹੀਨੇ ਬਾਅਦ ਆ ਕੇ ਉਸ ਕਿਤਾਬ ਬਾਰੇ ਬੋਲਣਾ, ਇੱਕ ਤਾਂ ਸਾਡੀ ਬੋਲਣ ਦੀ ਜੱਗ ਖੁੱਲਦੀ ਆ, ਐਟ ਲੀਸਟ ਅਸੀਂ ਆਪੋ ਇੰਟਰੋ ਦੇਣ ਦੇ ਕਾਬਲ ਹੋ ਗਏ ਆ। ਕੁੜੀਆਂ ਵੀ ਨੇ ਗਰੁੱਪ ਦੇ ਵਿੱਚ, ਤੇ ਅਸੀਂ ਸ਼ੁਰੂਆਤ ਏਦਾਂ ਹੀ ਕਰ ਦਿੰਦੇ ਕਿ ਇੱਕ ਜਿਹੜਾ ਭਾਈ ਬਹੁਤ ਚਿੰਤਾ ਦਾ ਵਿਸ਼ਾ ਮੈਂ ਦੇਖਿਆ ਸੀ ਕਿ ਮੁੰਡੇ ਕੁੜੀਆਂ ਆਪਣੀ ਵਾਈਫ ਨੂੰ ਇੰਟਰੋਡਿਊਸ ਹੀ ਨਹੀਂ ਕਰਾਉਂਦੇ, ਦੂਜੀਆਂ ਨਾਲ ਤਾਂ ਗੱਲਾਂ ਕਰਦੇ ਸੀ। ਹੁਣ ਇਹਦੇ ਵਿੱਚ ਹੁਣ ਮੇਰੀਆਂ ਸਿਸਟਰਸ ਵੀ ਇਨਵੋਲਵ ਨੇ
ਜੀ,
ਹਨਾ, ਤੇ ਹੁਣ ਉਹਨਾਂ ਦੇ ਕਰਕੇ ਹੋਰ ਕੁੜੀਆਂ ਵੀ ਆਉਂਦੀਆਂ ਨੇ
ਜੀ,
ਤੇ ਨਹੀਂ ਗਰੁੱਪ ਦੇ ਵਿੱਚ ਹੁੰਦੇ ਬੰਦੇ ਆਪ ਤਾਂ ਚੱਲ ਜਾਂਦੇ ਆਪਣੇ ਕਮਿਊਨਿਟੀ ਦੇ, ਆਪਣੇ ਵਾਈਫ ਨੂੰ ਲੈ ਕੇ ਨਹੀਂ ਜਾਂਦੇ
ਜੀ,
ਹਨਾ। ਸੋ ਪਹਿਲਾਂ ਹੈ ਕਿ ਅਸੀਂ ਫੈਮਲੀ ਬੇਸ ਤੇ ਜਾਈਏ, ਗੱਲਬਾਤ ਕਰੀਏ, ਮੁੰਡੇ ਕੁੜੀਆਂ ਗੱਲ ਨੀ ਕਰਦੇ ਜਿਹੜੇ ਹੁਣ ਉੱਥੇ ਕਿਉਂ ਕਾਰਨ ਬਣ ਗਏ, ਜੋ ਮੈਂ ਸੋਚਦਾ ਕਿ ਗੁਰਦੁਆਰਿਆਂ ਦੇ ਵਿੱਚ ਕਿਉਂ ਅਸੀਂ ਇਸ ਨਜ਼ਰੀਏ ਨਾਲ ਦੇਖਦੇ ਹਾਂ ਕਿ ਜੇ ਹੁਣ ਸਧਾਰਨ ਵੀ ਗੱਲ ਕਰ ਰਹੇ ਹੋਣਗੇ, ਜਿਵੇਂ ਯੂਥ ਦੀ ਗੱਲ ਕਰਦੇ ਹੋ ਸਕਦਾ ਕਿ ਸਟੱਡੀ ਵੀਜ਼ੇ ਤੇ ਜਿਹੜੇ ਆਏ ਹੋਏ ਨੇ, ਅਸਾਈਨਮੈਂਟਸ ਦੀ ਗੱਲ ਇੱਕ ਨਾ ਪੁਆਇੰਟ ਹੁੰਦਾ ਕਿਤੇ ਨਾ ਕਿਤੇ ਟੱਕਰਦੇ ਆ, ਤੇ ਲੰਗਰ ਦੀ ਗੱਲ ਕਰੀਏ ਕਹਿੰਦੇ ਆਪਣੇ ਜਿਹੜੀ ਭੁੱਖ ਲੱਗਣੀ ਆਪਾਂ ਉਧਰ ਨੂੰ ਜਾਣਾ ਨਾ, ਜਿੱਦਣ ਆਤਮਾ ਨੂੰ ਰਸ ਦੀ ਭੁੱਖ ਲੱਗ ਗਈ ਅਸੀਂ ਗੁਰਬਾਣੀ ਸੁਣ ਲੱਗ ਪੈਣਾ, ਜੇ ਹੁਣ ਭੁੱਖੇ ਲੱਗੀ ਹੋਈ ਦੂਜੀ ਢਿੱਡ ਦੀ ਤਾਂ ਬੰਦਾ ਲੰਗਰ ਹਾਲ ਚ ਜਾ ਕੇ ਬੈਠਣਾ ਨਾ ਜਾਣ ਕਰਦਾ। ਸੋ ਚਲੋ ਆਹ ਹੋਰ ਗੱਲ ਆ ਜਾਂਦੀ। ਸੋ ਆਪਣਾ ਜਿਹੜੇ ਗਰੁੱਪ ਦੇ ਵਿੱਚ ਜੇਕਰ ਮੁੜ ਕੇ ਮੈਂ ਉਹੀ ਗੱਲ ਕਰਾਂ ਕਿ ਬ੍ਰਿਸਬੇਨ ਦੇ ਵਿੱਚ ਜੇਕਰ ਤੁਸੀਂ ਆ ਤੇ ਸਾਨੂੰ ਸੰਪਰਕ ਕਰ ਸਕਦੇ ਹੋ, ਅਸੀਂ ਮੰਥਲੀ ਬੇਸ ਤੇ ਰੱਖਦੇ ਹਾਂ ਤੇ ਤੁਹਾਨੂੰ ਕਿਤਾਬ ਦੇਵਾਂਗੇ, ਤੁਸੀਂ ਕਿਤਾਬ ਵਾਪਸ ਲੈ ਕੇ ਆਣੀ ਆ, ਕੋਈ ਕੁਛ ਨੀ ਆ, ਪੈਸੇ ਨੀ ਆ, ਬਸ ਆਪਣੇ ਵਿਚਾਰ ਸਾਂਝੇ ਕਰਨੇ ਤੁਸੀਂ ਇੱਥੇ ਆ ਕੇ
ਜੀ। ਉਹ ਵਧੀਆ ਕਿਰਦਾਰਾਂ ਵਾਲੇ ਉਹਦਾ ਫਾਰਮੈਟ ਇਹ ਆ ਵੀ ਅਗਰ ਪੜ੍ਹਨ ਦੀ ਜਿਹੜੀ ਆ ਉਹ ਸ਼ੈਲੀ ਆ ਉਹਨੂੰ ਇੰਪਰੂਵ ਕਰਨਾ ਆ, ਪੜ੍ਹਨ ਦੀ ਆਦਤ ਪਾਉਣੀ ਆ ਕਿ ਤੁਹਾਨੂੰ ਕਿਤਾਬ ਜਿਹੜੀ ਉਹ ਵੀ ਫ੍ਰੀ ਮਿਲੇਗੀ। ਸ਼ਰਤ ਇਹ ਆ ਕਿ ਤੁਸੀਂ ਉਹ ਕਿਤਾਬ ਮੋੜਨੀ ਆ ਪੜ੍ਹ ਕੇ, ਤੁਹਾਨੂੰ ਹੋਰ ਮਿਲ ਜਾਏਗੀ। ਫਿਰ
ਪੜ੍ਹਨੀ ਵੀ ਜ਼ਰੂਰ ਆ ਤੇ ਮੋੜਨੀ ਵੀ ਆ,
ਮੋੜਨੀ ਵੀ ਜ਼ਰੂਰ ਆ
ਪੜ੍ਹਨੀ। ਮੈਂ ਦੱਸ ਦੇਵਾਂ ਬਈ ਹੁਣ ਆਪਣੇ ਹਾਂਜੀ ਸਮਾਪਤੀ ਤੇ ਹੋ ਗਿਆ, ਜਿਹੜੇ ਆਪਣੇ ਫੇਸਬੁੱਕ ਤੇ ਚੱਲ ਰਹੇ ਸੀ ਨਾ ਕਿ ਫੇਸਬੁੱਕ ਤੋਂ ਗਾਇਬ ਹੋ ਗਏ, ਤੇ ਸਾਡਾ ਕਾਰਨ ਵੀ ਕਿਤਾਬਾਂ ਆ ਸ਼ੁਰੂ ਕਰਨ ਦਾ ਇਹੀ ਆ ਕਿ ਅਸੀਂ ਫੇਸਬੁੱਕ ਨੂੰ ਜ਼ਰੀਆ ਸਮਝ ਲਿਆ ਗਿਆਨ ਦਾ ਸਰੋਤ। ਸੋ ਇਸ ਨੂੰ ਸੀਰੀਅਸ ਨਾ ਲਓ, ਇੱਥੇ ਕੀ ਚੱਲ ਰਿਹਾ ਹੁਣ ਖਬਰਾਂ, ਤੁਸੀਂ ਖਬਰਾਂ ਚਾਹੁੰਦੇ ਆ ਤਾਂ ਵਧੀਆ ਅਖਬਾਰਾਂ ਲੱਭੋ ਨਾ, ਉੱਥੋਂ ਖਬਰ ਦਾ ਸੋਰਸ ਦੇਖੋ ਸੋਰਸ ਕੀ ਆ। ਫੇਸਬੁੱਕ ਇੰਨਾ ਭਾਈ ਸਿਰਦਰਦੀ ਬਣੀ ਹੋਈ ਨਾ, ਲੋਕੀ ਖਬਰ ਸਾਂਝੀ ਕਰਦੇ ਉੱਥੇ ਆ ਹੋ ਗਿਆ, ਜੇ ਪੁੱਛੋ ਕਿੱਥੋਂ ਤੁਹਾਨੂੰ ਕਿੱਦਾਂ ਪਤਾ ਲੱਗਾ, ਫੇਸਬੁੱਕ ਤੇ ਦੇਖੀ ਸੀ ਉਹਨੇ, ਗਿਆਨ ਦਾ ਸੋਮਾ ਹੁਣ ਫੇਸਬੁੱਕ ਨੂੰ ਸਮਝ ਲਿਆ। ਆਹੀ ਸੀਗਾ ਕਿ ਮੁੜ ਕੇ ਅਸੀਂ ਕਿਤਾਬਾਂ ਨੂੰ ਜੁੜੀਏ, ਨਹੀਂ ਤਾਂ ਆਪਣਾ ਧਿਆਨ ਫੇਸਬੁੱਕ ਤੇ ਲੱਗਾ ਰਹਿਣਾ ਤੇ ਆਪਣਾ ਸਾਰਾ ਇਤਿਹਾਸ ਜਾਂ ਹੋਰ ਵੀ ਵਿਸ਼ੇ ਕਿਤਾਬਾਂ ਚੋਂ ਬਦਲ ਦੇਣੇ
ਤੇ ਲੜਾਈ ਦਾ ਕਾਰਨ ਵੀ ਉੱਥੇ ਬਣਦਾ। ਖੈਰ ਤੁਸੀਂ ਜੁੜ ਸਕਦੇ ਹੋ, ਜਸਵਿੰਦਰ ਔਲਖ ਮਲੇਸ਼ੀਆ ਤੋਂ ਵੀ ਆ ਗਏ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਤੇ ਆਪਾਂ ਇਹੋ ਜਿਹੀਆਂ ਜਿਹੜੇ ਗਤੀਵਿਧੀਆਂ ਉਹਨਾਂ ਨੂੰ ਵੀ ਆਪਾਂ ਉਜਾਗਰ ਕਰਦੇ ਰਹਿੰਦੇ ਆਪਣੀ ਸੋਸਾਇਟੀ ਦੇ ਵਿੱਚ, ਤੇ ਕੋਸ਼ਿਸ਼ ਕਰਾਂਗੇ ਜੀ। ਹੁਣ ਮੈਲਬਨ ਦੇ ਵਿੱਚ ਵੀ ਆਪਣਾ ਸਟੂਡੀਓ ਬਣ ਗਿਆ ਤੇ ਉੱਥੇ ਵੀ ਇਸੇ ਹੀ ਤਰਜ਼ ਦੇ ਉੱਤੇ ਅਮਰਦੀਪ ਹੁਣੀ ਲੈ ਕੇ ਆਉਣਗੇ, ਸੁਣ ਰਹੇ ਹੋਣਗੇ ਪ੍ਰੋਗਰਾਮ ਵੀ। ਤੇ ਲਓ ਜੀ ਆਪਾਂ ਫਿਰ ਲਈਏ ਇਜਾਜ਼ਤ ਹੁਣ ਆਪਣੇ ਸਰੋਤਿਆਂ ਤੋਂ, ਮੈਨੂੰ ਦਿਓ ਜੀ ਇਜਾਜ਼ਤ। ਇਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਗੀਤ ਸੰਗੀਤ ਜਾਰੀ ਰਹੇਗਾ। ਤੇ ਗੁਰਸੇਵਕ ਸਿੰਘ ਹੁਣੀ ਤੁਸੀਂ ਕਰੋ ਜੀ ਪ੍ਰੋਗਰਾਮ ਦੀ ਸਮਾਪਤੀ, ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ। ਸੋ ਅਮਨਦੀਪ ਭਾਈ ਨੇ ਸਾਨੂੰ ਟੈਕਨੀਕਲ ਸਪੋਰਟ ਵੀ ਦਿੱਤੀ ਤੇ ਖਾਸ ਕਰਕੇ ਸਾਰੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰਾਂ ਨਾਲ ਵੀ ਸਾਂਝ ਬਣਾਈ। ਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ, ਤੇ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਕੀ ਕਮੀਆਂ ਰਹਿ ਗਈਆਂ ਫੀਡਬੈਕ ਜ਼ਰੂਰ ਦਿਆ ਕਰੋ, ਤਾਂ ਜੋ ਕਿ ਅਸੀਂ ਸੁਧਾਰ ਕਰ ਸਕੀਏ। ਵੀ ਆਰ ਆਲਵੇਸ ਓਪਨ, ਅਸੀਂ ਹਮੇਸ਼ਾ ਖੁੱਲੇ ਹਾਂ ਕਿ ਤੁਹਾਡੇ ਵਿਚਾਰ ਜਾਣ ਸਕੀਏ, ਸਾਡੇ ਜੀ ਕੀ ਕਮੀਆਂ ਨੇ ਸੁਧਾਰ ਲਿਆ ਸਕੀਏ। ਤੇ ਪ੍ਰੋਗਰਾਮ ਦੇ ਵਿੱਚ ਸੁਨੇਹੇ ਭੇਜਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੁੜ ਕੇ ਮੈਂ ਇਹੀ ਬੇਨਤੀ ਕਰਾਂਗੇ, ਜੇਕਰ ਤੁਸੀਂ ਬ੍ਰਿਸਬੇਨ ਦੇ ਵਿੱਚ ਹੋ, ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਹੋ, ਪੜ੍ਹਨੀਆਂ ਚਾਹੁੰਦੇ ਹੋ, ਨਹੀਂ ਵੀ ਪੜ੍ਹਨ ਦਾ ਹੀ ਸ਼ੌਂਕ ਪਰ ਪੜ੍ਹਨੀਆਂ ਚਾਹੁੰਦੇ ਹੋ, ਆਓ ਆ ਕੇ ਬੈਠੋ, ਦੇਖੋ ਸਾਡਾ ਕੀ ਕੰਸੈਪਟ ਆ ਤੇ ਕੀ ਸਾਨੂੰ ਇੰਪਰੂਵ ਕਰਨ ਦੀ ਲੋੜ ਆ, ਤੇ ਤੁਹਾਡੇ ਸੁਝਾਅ ਸਾਡੇ ਦੇ ਬਹੁਤ ਕੰਮ ਦੇ ਰਹਿਣਗੇ। ਸੋ ਇੰਨਾ ਹੀ ਕਹਿੰਦੇ ਹੋਏ ਮੈਂ ਕਿਵਾਂ ਜਾਚਕਾਂ ਜੀ, ਜੇ ਕੋਈ ਪ੍ਰੋਗਰਾਮ ਦੇ ਦੌਰਾਨ ਕੋਈ ਗਲਤੀ ਹੋ ਗਈ ਹੋਵੇ। ਸੋ ਕਿਵਾਂ ਜਾਚਕਾਂ ਜੀ, ਤੇ ਫਤਿਹ ਨਾਲ ਸਾਂਝ ਬਣਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।